ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਮੈਂ ਹਾਜ਼ਰ ਹਾਂ ਤੁਹਾਡਾ ਮਨਪਸੰਦ ਦਾ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਲਹਿਰਾਂ ਜੋ ਕਿ ਸਾਡੀ ਸਵੇਰ ਦੀ ਸਭਾ ਹੁੰਦੀ ਹੈ, ਸਾਡਾ ਮਾਰਨਿੰਗ ਸ਼ੋਅ ਹੁੰਦਾ। ਸੋ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਗੁੱਡ ਮਾਰਨਿੰਗ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਦੁਆ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੀ ਜ਼ਿੰਦਗੀ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਖੁਸ਼ਗਵਾਰ ਹੋਵੇ, ਔਰ ਤੁਹਾਡਾ ਅੱਜ ਦਾ ਦਿਨ ਵੀ ਬਹੁਤ ਸੋਹਣਾ ਗੁਜ਼ਰੇ। ਸੋ ਇਸ ਚੀਜ਼ ਦੀ ਅਰਦਾਸ ਅਸੀਂ ਉਸ ਪਰਮਾਤਮਾ ਦੇ ਅੱਗੇ, ਉਸ ਪਰਵਿਦਗਾਰ ਦੇ ਅੱਗੇ ਕਰਦੇ ਹਾਂ। ਤੇ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ, ਮੰਗਲਵਾਰ ਅਸੀਂ ਜੁੜ ਬੈਨੇ ਹੁੰਦੇ ਹਾਂ ਮੈਲਬਨ ਤੋਂ। ਸੋ ਮੈਲਬਨ ਤੋਂ ਅੱਜ ਮੈਂ ਤੁਹਾਡੇ ਲਈ ਇਹ ਪ੍ਰੋਗਰਾਮ ਜਿਹੜਾ ਤਕਰੀਬਨ 1.5 ਘੰਟੇ ਲਈ ਲੈ ਕੇ ਹਾਜ਼ਰ ਹੋਈ ਹਾਂ, ਕਿਉਂਕਿ ਅੱਜ ਪ੍ਰੋਗਰਾਮ ਜਿਹੜਾ ਉਹ ਥੋੜਾ ਜਿਹਾ ਛੋਟਾ ਕੀਤਾ ਗਿਆ। ਕਾਰਨ ਇਹ ਹੈ ਕਿ ਮੈਲਬਨ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਸਿੱਖ ਖੇਡਾਂ ਹੋਣ ਜਾ ਰਹੀਆਂ ਨੇ, ਤੇ ਸਿੱਖ ਖੇਡਾਂ ਜਿਹੜੀਆਂ ਜੀ ਉਹ ਬਹੁਤ ਨੇੜੇ ਆ ਗਈਆਂ। ਸੋ ਹੁਣ ਸਾਡੇ ਕੋਲ ਜਿਹੜਾ ਕਾਊਂਟ ਡਾਊਨ ਜਿਹੜਾ ਕਹਿੰਦੇ ਹੁੰਦੇ ਆ ਨਾ, ਉਹ ਸ਼ੁਰੂ ਹੋ ਚੁੱਕਿਆ। ਸੋ ਉਹਦੇ ਸੰਬੰਧ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ, ਤੇ ਸਾਡੀਆਂ ਜਿਹੜੀਆਂ ਆਪਣੀਆਂ ਵੀ ਕੁਛ ਡਿਊਟੀਜ਼ ਲੱਗੀਆਂ ਹੋਈਆਂ, ਉਹਦੇ ਬਾਬਤ ਸਾਨੂੰ ਜਿਹੜੇ ਰੁਝੇਵੇਂ ਆ ਉਹ ਥੋੜੇ ਜਿਹੇ ਵਧੇ ਆ। ਸੋ ਇਸ ਕਰਕੇ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਥੋੜਾ ਜਿਹਾ ਘਟਾਇਆ, ਕੋਈ ਜ਼ਿਆਦਾ ਨਹੀਂ, ਪਰ ਆਪਾਂ ਪੂਰਾ 1.5 ਘੰਟੇ ਤੁਹਾਡੇ ਨਾਲ ਗੱਲਾਂ ਬਾਤਾਂ ਔਰ ਕੁਛ ਜਾਣਕਾਰੀਆਂ ਤੇ ਕੁਛ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਪ੍ਰੋਗਰਾਮ ਦੌਰਾਨ ਪਾਵਾਂਗੇ। ਤੇ ਦਿਨ ਦੀ ਗੱਲ ਕਰਦੇ ਹਾਂ, ਦਿਨ ਹੈਗਾ ਮੰਗਲਵਾਰ, ਸਾਲ 2019 ਦੇ ਅਪ੍ਰੈਲ ਮਹੀਨੇ ਦੀ 16 ਤਰੀਕ ਹੋ ਚੁੱਕੀ ਹੈ, ਤੇ ਨਾਨਕ ਸ਼ਾਹੀ ਸੰਮਤ 551 ਦੇ ਵਿਸਾਖ ਮਹੀਨੇ ਦੀ 3 ਤਰੀਕ ਹੋ ਚੁੱਕੀ ਹੈ। ਤੇ ਦੋਸਤੋ ਘੜੀਆਂ ਵੱਲ ਨਜ਼ਰ ਮਾਰਾਂ ਤੇ ਘੜੀਆਂ ਕਹਿੰਦੀਆਂ ਜੀ ਮੈਲਬਨ, ਬ੍ਰਿਸਬੇਨ, ਸਿਡਨੀ ਤੇ ਕੈਨਬਰਾ ਦੇ ਵਿੱਚ ਸਮਾਂ 8:03 ਦਾ ਹੋ ਚੁੱਕਿਆ, ਜਦਕਿ ਪਰਥ ਦੇ ਵਿੱਚ ਇਸ ਵੇਲੇ 6:03 ਹੋਏ ਨੇ, ਤੇ ਐਡੀਲੇਡ ਦੇ ਵਿੱਚ ਜਿਹੜਾ ਸਮਾਂ ਜੀ ਉਹ 7:33 ਦਾ। ਇਸ ਤੋਂ ਬਾਅਦ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ ਸਮਾਂ 10:04 ਹੋ ਚੁੱਕੇ ਨੇ ਇਸ ਵੇਲੇ। ਤੇ ਇਸ ਤੋਂ ਵੀ ਬਾਹਰ ਚਲੀਏ ਜਿਹਨਾਂ ਮੁਲਕਾਂ ਦੇ ਵਿੱਚ ਮੰਗਲਵਾਰ ਚੜ ਚੁੱਕਿਆ, ਤਾਂ ਇਸ ਵੇਲੇ ਬੈਂਕਾਕ ਦੇ ਵਿੱਚ ਸਵੇਰ ਦੇ 5:04 ਹੋਏ ਨੇ। ਤੇ ਇਸੇ ਤਰ੍ਹਾਂ ਜੀ ਦੁਬਈ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, 2:04, ਬਹੁਤ ਵੱਡਾ ਤੜਕਾ ਜੀ ਇਸ ਵੇਲੇ ਹਨਾ ਉੱਥੇ। ਤੇ ਇਸੇ ਤਰ੍ਹਾਂ ਹਾਂਗਕਾਂਗ ਦੇ ਵਿੱਚ 6:04 ਹੋ ਚੁੱਕੇ ਨੇ। ਤੇ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਇਸ ਵੇਲੇ 3:34 ਦਾ ਸਮਾਂ, ਸੋ ਉੱਥੇ ਵੀ ਕਾਫੀ ਵੱਡਾ ਤੜਕਾ। ਤੇ ਇਸ ਤੋਂ ਬਾਅਦ ਚੱਲਦੇ ਹਾਂ ਉਹਨਾਂ ਮੁਲਕਾਂ ਵੱਲ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ। ਸੋ ਸੋਮਵਾਰ ਚੱਲ ਰਿਹਾ ਕੈਨੇਡਾ ਦੇ ਵਿੱਚ, ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਵਿੱਚ 3:04 ਦਾ ਸਮਾਂ ਬਾਅਦ ਦੁਪਹਿਰ ਦਾ, ਸੋ ਬਾਅਦ ਦੁਪਹਿਰ ਚੱਲ ਰਹੀ ਹੈ। ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ, 6:04 ਉੱਥੇ ਹੋ ਚੁੱਕੇ ਨੇ, ਜਦਕਿ ਵਿਨੀਪੈਗ ਦੇ ਵਿੱਚ ਸਮਾਂ ਜਿਹੜਾ ਸ਼ਾਮ ਦੇ 5:04 ਦਾ ਹੋ ਚੁੱਕਿਆ। ਤੇ ਇਸ ਤੋਂ ਬਾਅਦ ਕੁਝ ਹੋਰ ਮੁਲਕ ਜਿੱਥੇ ਸੋਮਵਾਰ ਚੱਲ ਰਿਹਾ, ਸੋ US ਦੇ ਵਿੱਚ ਸੋਮਵਾਰ ਚੱਲ ਰਿਹਾ, ਲੋਸ ਏਂਜਲਸ ਦੇ ਵਿੱਚ ਇਸ ਵੇਲੇ ਸਮਾਂ 3:05 ਦਾ, ਸੋ ਦੁਪਹਿਰ ਬਾਅਦ ਦਾ ਸਮਾਂ ਹੈ ਜੀ। ਤੇ ਦੋਸਤੋ ਹਮੇਸ਼ਾ ਅਸੀਂ ਇਹੀ ਕਹਿੰਦੇ ਹੁੰਦੇ ਹਾਂ ਕਿ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੀਆਂ ਇਹਨਾਂ ਤਰੰਗਾਂ ਦੇ ਰਾਹੀਂ ਜੁੜਦੇ ਹੋ, ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਤੇ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਦੱਸ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਮੌਸਮ ਦੇ ਉੱਤੇ ਝਾਤ ਪਾਵਾਂਗੇ, ਖਬਰਾਂ ਦਾ ਸਿਲਸਿਲਾ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਨਾਲ ਨਾਲ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰੱਖਾਂਗੇ ਤੇ ਨਾਲ ਨਾਲ ਤੁਹਾਡੇ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਪੈਂਦੀ ਰਹਿਣੀ ਚਾਹੀਦੀ ਆ। ਤੁਹਾਡੇ ਵਿਚਾਰਾਂ ਦੀ, ਤੁਹਾਡੇ ਸੁਨੇਹਿਆਂ ਦੀ, ਤੁਹਾਡੇ ਪਿਆਰੇ ਪਿਆਰੇ ਮੈਸੇਜਸ ਦੀ ਸਾਨੂੰ ਉਡੀਕ ਰਹੇਗੀ ਪ੍ਰੋਗਰਾਮ ਦੌਰਾਨ ਤੇ ਤੁਹਾਡੇ ਮੈਸੇਜਸ ਸਾਡੇ ਤੱਕ ਪਹੁੰਚਣਗੇ ਟੈਲੀਗ੍ਰਾਮ ਐਪ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਫੋਨ ਦੇ ਰਾਹੀਂ। ਸੋ ਕੋਸ਼ਿਸ਼ ਕਰਿਓ ਕਿ ਤੁਹਾਡੇ ਜਿਹੜੇ ਮੈਸੇਜਸ ਆ ਪ੍ਰੋਗਰਾਮ ਤੋਂ ਪਹਿਲਾਂ ਪਹਿਲਾਂ, ਯਾਨੀ ਕਿ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸਾਡੇ ਤੱਕ ਪਹੁੰਚਦੇ ਹੋ ਜਾਣ। ਸੋ ਹੁਣ ਤੋਂ ਹੀ ਸਾਡੇ ਨਾਲ ਦੋਸਤ ਜਿਹੜੇ ਆ ਉਹ ਜੁੜਦੇ ਹੁੰਦੇ ਆ, ਸੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ, ਤੇ ਤੁਹਾਡੇ ਮੈਸੇਜਸ ਜਿਹੜੇ ਆ ਉਹ ਅਸੀਂ ਸ਼ਾਮਲ ਕਰਦੇ ਜਾਵਾਂਗੇ। ਤੇ ਮੈਸੇਜਸ ਕਰਨ ਦੇ ਲਈ ਇੱਕ ਵਾਰ ਫਿਰ ਦੱਸ ਦਿੰਦੀ ਹਾਂ ਕਿ ਸਾਡੇ ਰੇਡੀਓ ਦੀ ਐਪ ਜੇ ਤੁਹਾਡੇ ਫੋਨ ਤੇ ਹੈ ਤਾਂ ਉਸ ਐਪ ਦੇ ਵਿੱਚ ਜਿਹੜੇ ਲਿੰਕ ਨੇ ਉਹ ਦਿੱਤੇ ਹੋਏ ਨੇ। ਸੋ ਉਹਨਾਂ ਲਿੰਕਸ ਦੇ ਉੱਤੇ ਜਾ ਕੇ ਤੁਸੀਂ ਲਿੰਕ ਕਲਿੱਕ ਕਰਨਾ, ਉਹਦੇ ਵਿੱਚ ਮੈਸੇਜ ਟਾਈਪ ਕਰਨਾ, ਯਾਨੀ ਜੇ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਦਾ ਲਿੰਕ ਕਲਿੱਕ ਕਰਕੇ ਉਹਦੇ ਵਿੱਚ ਮੈਸੇਜ ਟਾਈਪ ਕਰਕੇ ਸਾਨੂੰ ਸੈਂਡ ਕਰ ਦਿਓ। ਜੇ ਤੁਸੀਂ ਈਮੇਲ ਦੇ ਰਾਹੀਂ ਸਾਨੂੰ ਆਪਣਾ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਈਮੇਲ ਦੇ ਵਿੱਚ ਆਪਣਾ ਜਿਹੜਾ ਮੈਸੇਜ ਹੈ ਜੀ ਉਹ ਟਾਈਪ ਕਰਕੇ ਸਾਨੂੰ ਸੈਂਡ ਕਰ ਸਕਦੇ ਹੋ। ਤੇ ਦੋਸਤੋ ਤੁਹਾਡੇ ਮੈਸੇਜਸ ਦੀ ਸਾਨੂੰ ਉਡੀਕ ਰਹੇਗੀ ਪ੍ਰੋਗਰਾਮ ਦੌਰਾਨ, ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ ਕਿਉਂਕਿ ਤੁਹਾਡੇ ਸੁਨੇਹੇ ਬਹੁਤ ਅਹਿਮ ਹੁੰਦੇ ਨੇ ਸਾਡੇ ਲਈ, ਸਾਡੇ ਸਾਰਿਆਂ ਦੇ ਲਈ, ਸਾਡੇ ਸੁਣਨ ਵਾਲਿਆਂ ਦੇ ਲਈ, ਕਿਉਂਕਿ ਸਾਡਾ ਇੱਕ ਪਰਿਵਾਰ ਹੈ ਔਰ ਉਸ ਪਰਿਵਾਰ ਦੇ ਵਿੱਚ ਜਿਹੜੀ ਕਹਿੰਦੇ ਹੁੰਦੇ ਆ ਕਿ ਗੱਲਬਾਤ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਹਨਾ। ਤੇ ਇੱਕ ਦੂਸਰੇ ਦਾ ਜਿਹੜਾ ਹਾਲ ਚਾਲ ਹੈ ਉਹ ਵੀ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਤੇ ਨਾਲ ਨਾਲ ਆਲੇ ਦੁਆਲੇ ਦਾ ਜਿਹੜਾ ਹਾਲ ਚਾਲ ਹੈ ਉਹ ਕੀ ਹੈ, ਸਮਾਜ ਦੇ ਵਿੱਚ ਕੀ ਚੱਲ ਰਿਹਾ, ਸਾਡੇ ਭਾਈਚਾਰੇ ਦੇ ਵਿੱਚ ਕੀ ਚੱਲ ਰਿਹਾ ਤੇ ਕਿਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਚਿੰਤਿਤ ਆ, ਕਿਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਸੁਰਖਰੂ ਹੋ ਚੁੱਕੇ ਹਾਂ। ਸੋ ਉਹਨਾਂ ਦੇ ਬਾਬਤ ਗੱਲਾਂ ਬਾਤਾਂ ਜਿਹੜੀਆਂ ਉਹ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਸੋ ਉਹਨਾਂ ਗੱਲਾਂ ਬਾਤਾਂ ਦੀ ਸਾਂਝ ਤੁਹਾਡੇ ਸੁਨੇਹਿਆਂ ਦੇ ਰਾਹੀਂ ਹੀ ਸਾਡੇ ਨਾਲ ਪੈਣੀ ਹੈ। ਸੋ ਉਡੀਕ ਰਹੇਗੀ ਤੁਹਾਡੇ ਸੁਨੇਹਿਆਂ ਦੀ ਤੇ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਚੱਲਦਾ ਰਹਿਣਾ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਰਵਤਾਜ ਦੀ ਆਵਾਜ਼ ਦੇ ਵਿੱਚ ਤੇ ਸੁਣਦੇ ਹਾਂ ਪ੍ਰੋਗਰਾਮ ਤੋਂ ਪਹਿਲਾਂ ਕੀਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ। ਜੀ ਇਹ ਗੀਤ ਤੁਸੀਂ ਸੁਣ ਰਹੇ ਸੀ ਰਵ ਰਾਜ ਦੀ ਆਵਾਜ਼ ਦੇ ਵਿੱਚ, ਔਰ ਮੈਨੂੰ ਲੱਗਦਾ ਕਿ ਗੀਤ ਜ਼ਰੂਰ ਪਸੰਦ ਆਇਆ ਹੋਣਾ, ਹੈ ਨਾ। ਇਹ ਜਦੋਂ ਮਾਪਿਆਂ ਦੀ ਗੱਲ ਆਉਂਦੀ ਹੈ ਨਾ, ਚਾਹੇ ਉਹ ਮਾਂ ਹੋਵੇ ਚਾਹੇ ਬਾਪ ਹੋਵੇ, ਹੈ ਨਾ, ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਸਾਡੀ ਸ਼ਖਸੀਅਤ ਦੀ ਉਸਾਰੀ ਦੇ ਵਿੱਚ, ਕਿਉਂਕਿ ਉਹਨਾਂ ਨੇ ਆਪਣੀ ਸਾਰੀ ਉਮਰ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਸੰਵਾਰਨ ਦੇ ਲਈ ਲਗਾਈ ਹੁੰਦੀ ਆ, ਉਹਨਾਂ ਦੀ ਜ਼ਿੰਦਗੀ ਬਣਾਉਣ ਦੇ ਲਈ ਲਗਾਈ ਹੁੰਦੀ ਹੈ ਨਾ। ਮੈਨੂੰ ਇੱਕ ਬਹੁਤ ਸੋਹਣੀ ਕਵਿਤਾ ਸੁਰਜੀਤ ਸਿੰਘ ਹੋਰਾਂ ਦੀ ਮੈਂ ਬਹੁਤ ਪਹਿਲਾਂ ਪੜ੍ਹੀ ਸੀ, ਮੇਰਾ ਦਿਲ ਕੀਤਾ ਕਿ ਜਦੋਂ ਇਹ ਗੀਤ ਸਾਂਝਾ ਹੋਇਆ ਤੇ ਤੁਹਾਡੇ ਨਾਲ ਉਹ ਕਵਿਤਾ ਵੀ ਜ਼ਰੂਰ ਸਾਂਝੀ ਕਰਾਂ ਕਿ ਬਾਪੂ ਜੀ ਆਰਾਮ ਫਰਮਾਓ, ਬੱਚੇ ਕਹਿੰਦੇ ਬਾਪੂ ਜੀ ਹੁਣ ਤੁਸੀਂ ਆਰਾਮ ਫਰਮਾਇਆ ਕਰੋ, ਉਮਰ ਬੀਤ ਗਈ ਕੰਮ ਕਰਦਿਆਂ, ਹੁਣ ਨਾ ਕਰਮ ਕਮਾਇਆ ਕਰੋ, ਹੱਥ ਪੈਰ ਬਸ ਰਹਿਣ ਚੱਲਦੇ, ਬਸ ਇੰਨਾ ਕੁ ਹੀ ਕਮਾਇਆ ਕਰੋ, ਕਰ ਲਵਾਂਗੇ ਕੰਮ ਕਾਰ ਅਸੀਂ ਹੁਣ ਤੁਸੀਂ ਵਿਹਲੇ ਖਾਇਆ ਕਰੋ, ਖਾਣ ਪੀਣ ਵਿੱਚ ਦਾਲ ਫੁਲਕਾ ਦੁੱਧ ਘਿਓ ਨਾ ਖਾਇਆ ਕਰੋ, ਮਟਰ ਪਨੀਰ ਨਾ ਮਾਸ ਮੱਛੀ ਫਲ ਫਰੂਟ ਵੀ ਨਾ ਖਾਇਆ ਕਰੋ, ਤਦ ਹੀ ਸਿਹਤ ਰਹੂਗੀ ਚੰਗੀ, ਜ਼ਰਾ ਹੱਥ ਪੈਰ ਹਿਲਾਇਆ ਕਰੋ, ਉੱਠਣਾ ਸਵੇਰੇ ਤੜਕੇ ਤੜਕੇ ਦਿਨ ਨਾ ਬਹੁਤਾ ਚੜਾਇਆ ਕਰੋ, ਕੱਢ ਕੇ ਧਾਰ ਚੱਕ ਗੋਹਾ ਕੂੜਾ ਪਸ਼ੂਆਂ ਨੂੰ ਪੱਠੇ ਪਾਇਆ ਕਰੋ, ਨਹਾ ਧੋ ਪਾ ਸੋਹਣੇ ਕੱਪੜੇ ਮੰਦਿਰ ਮਸਜਿਦ ਜਾਇਆ ਕਰੋ, ਸੁੱਖ ਸ਼ਾਂਤੀ ਦੀਆਂ ਕਰ ਅਰਦਾਸਾਂ ਸਾਡੇ ਲਈ ਲਿਆਇਆ ਕਰੋ, ਖਾ ਕੇ ਰੋਟੀ ਲੈ ਕੇ ਸਾਈਕਲ ਬੱਚੇ ਸਕੂਲ ਛੱਡ ਆਇਆ ਕਰੋ, ਪਰਤ ਸਕੂਲੋਂ ਬਾਪੂ ਜੀ ਤੁਸੀਂ ਖੇਤ ਗੇੜਾ ਲਾਇਆ ਕਰੋ, ਕੰਮ ਕਾਰ ਕਰਕੇ ਖੇਤੀ ਪੱਠਿਆਂ ਦੀ ਪੰਡ ਬਣਾਇਆ ਕਰੋ, ਖੇਤ ਜੋਤ ਬਲਦਾਂ ਦੀ ਜੋੜੀ ਖੇਤ 'ਚ ਹਲਵਾਇਆ ਕਰੋ, ਖਾ ਕੇ ਰੋਟੀ ਦੁਪਹਿਰ ਦੀ ਬਾਪੂ ਜੀ ਬੱਚੇ ਸਕੂਲੋਂ ਲੈ ਆਇਆ ਕਰੋ, ਕਹੀ ਲੈ ਕੇ ਮੋੜ ਕੇ ਨੱਕੇ ਪਾਣੀ ਫਸਲਾਂ ਨੂੰ ਲਾਇਆ ਕਰੋ, ਸ਼ਾਮ ਢਲਦੇ ਚਲਾ ਕੇ ਗੇੜੀ ਪਸ਼ੂਆਂ ਦੇ ਪੱਠੇ ਬਣਾਇਆ ਕਰੋ, ਪਾ ਕੇ ਪੱਠੇ ਕੱਢ ਕੇ ਧਾਰਾਂ ਦੁੱਧ ਦੀ ਬਾਲਟੀ ਫੜਾਇਆ ਕਰੋ, ਖਾ ਕੇ ਰੋਟੀ ਰਾਤ ਦੀ ਬਾਪੂ ਜੀ ਜਲਦੀ ਨਾ ਸੌਂ ਜਾਇਆ ਕਰੋ, ਥੱਕ ਜਾਈਦਾ ਦਿਨ ਭਰ ਦੇ ਕੰਮ ਤੋਂ, ਨਾਲ ਸਾਡੇ ਵੀ ਹੱਥ ਵਟਾਇਆ ਕਰੋ, ਫਿਰ ਵੀ ਕਦੇ ਜੇ ਕੰਮ ਨੂੰ ਕਿਹਾ ਮੱਥੇ ਵੱਟ ਨਾ ਪਾਇਆ ਕਰੋ, ਕਦੇ ਕਦੇ ਤਾਂ ਕੰਮ ਨੂੰ ਕਹਿਣਾ ਹੱਸ ਹੱਸ ਕਰ ਆਇਆ ਕਰੋ, ਉਂਝ ਵੀ ਹੁਣ ਤੁਸੀਂ ਹੋਏ ਸਿਆਣੇ ਇੱਧਰ ਉੱਧਰ ਨਾ ਜਾਇਆ ਕਰੋ, ਪੈਸੇ ਰੱਖਿਓ ਸਾਂਭ ਸਾਂਭ ਕੇ ਇੱਧਰ ਉੱਧਰ ਨਾ ਉਡਾਇਆ ਕਰੋ, ਬਾਪੂ ਜੀ ਤੁਸੀਂ ਆਪ ਸਿਆਣੇ ਥੋੜਾ ਸਾਨੂੰ ਵੀ ਸਮਝਾਇਆ ਕਰੋ, ਮੈਂ ਹੱਸਿਆ ਸੁਣ ਬੱਚਿਆਂ ਦੀਆਂ ਗੱਲਾਂ ਤੁਸੀਂ ਵੀ ਹੱਸਿਆ ਗਾਇਆ ਕਰੋ, ਹੱਸ ਬੋਲ ਰਹੋ ਮਿਲ ਜੁਲ ਕੇ ਗੱਲ ਦਿਲ ਤੇ ਨਾ ਲਾਇਆ ਕਰੋ, ਇੱਕ ਨੇ ਕਹੀ ਦੂਜੇ ਨੇ ਮੰਨੀ ਇੰਝ ਹੀ ਵਕਤ ਲੰਘਾਇਆ ਕਰੋ, ਘੱਟ ਵੱਧ ਥੋੜਾ ਛੋਟਾ ਵੱਡਾ ਵੇਖਣਾ ਮਨ ਲਲਚਾਇਆ ਕਰੋ, ਵਕਤ ਪੂਰਦਾ ਸਭ ਘਾਟੇ ਵਾਧੇ ਇਹ ਸੋਚ ਕੇ ਮਨ ਸਮਝਾਇਆ ਕਰੋ, ਵਕਤ ਕਦੇ ਨਾ ਇੱਕ ਥਾਂ ਰੁਕਿਆ ਐਵੇਂ ਨਾ ਢੇਰੀ ਢਾਇਆ ਕਰੋ, ਕੀਤੀ ਮਿਹਨਤ ਰੰਗ ਲਿਆਵੇ ਹੌਸਲੇ ਬੁਲੰਦ ਬਣਾਇਆ ਕਰੋ, ਆਪ ਬੀਤੀ ਆਖ ਸੁਣਾਈ ਤੁਸੀਂ ਵੀ ਆਖ ਸੁਣਾਇਆ ਕਰੋ, ਕਹਿਣ ਨਾਲ ਮਨ ਹੋ ਜਾਏ ਹੌਲਾ, ਗੱਲ ਮਨ ਵਿੱਚ ਨਾ ਦਿਖਾਇਆ ਕਰੋ ਜੀ। ਸੋ ਇਹ ਕਵਿਤਾ ਜਿਹੜੀ ਹੈ ਇਹਦੇ ਵਿੱਚ ਦੋਨੋਂ ਪੱਖ ਦੇਖੋ ਮਾਪਿਆਂ ਦੇ ਜਿਹੜੇ ਆ ਉਹ ਪ੍ਰਗਟ ਹੋ ਰਹੇ ਆ। ਸੋ ਇੱਕ ਪੱਖ ਉਹ ਆ ਜਿਹਦੇ ਵਿੱਚ ਔਲਾਦ ਜਿਹੜੀ ਆ ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣੀ ਸਮਝਦੀ ਹੈ, ਔਰ ਜਿਸ ਉਮਰ ਦੇ ਵਿੱਚ ਸਾਡੇ ਜਿਹੜੇ ਮਾਪੇ ਆ ਉਹ ਢਲਦੀ ਉਮਰ ਵੱਲ ਵਧਣਾ ਸ਼ੁਰੂ ਹੁੰਦੇ ਆ, ਉਸ ਉਮਰ ਦੇ ਵਿੱਚ ਜਿਹੜੀ ਔਲਾਦ ਆ ਉਹ ਜਿਹੜੀਆਂ ਆਪਣੀਆਂ ਮੱਤਾਂ ਆਪਣੀਆਂ ਜਿਹੜੀਆਂ ਸਿਆਣਪਾਂ ਉਹ ਮਾਪਿਆਂ ਨੂੰ ਦਿੰਦੀ ਹੈ ਨਾ। ਤੇ ਨਾਲ ਹੀ ਨਾਲ ਜਿਹੜਾ ਦੂਸਰਾ ਪੱਖ ਉਹ ਇਹ ਹੈ ਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਇੱਕ ਪਾਸਿਓਂ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਹੁਣ ਮਾਪਿਆਂ ਦੀ ਜਿਹੜੀ ਬੈਠ ਕੇ ਖਾਣ ਦੀ ਬੈਠ ਕੇ ਦੇਖਣ ਦੀ ਹੈ ਨਾ ਉਮਰ ਆ ਗਈ ਹੈ, ਪਰ ਦੂਸਰੇ ਪਾਸੇ ਜਿਹੜੀਆਂ ਜ਼ਿੰਮੇਵਾਰੀਆਂ ਦਾ ਜਿਹੜਾ ਬੋਝ ਆ ਉਹ ਵੀ ਉਹਨਾਂ ਦੇ ਉੱਤੇ ਉਸੇ ਤਰ੍ਹਾਂ ਸਵਾਰ ਹੁੰਦਾ ਹੈ। ਤੇ ਇੱਥੇ ਹੁਣ ਗੱਲ ਇਹੀ ਆ ਜਾਂਦੀ ਹੈ ਕਿ ਦੇਖੋ ਜੀ ਮਾਪਿਆਂ ਦੀ ਜਿਹੜੀ ਦੇਣ ਹੈ ਉਹ ਬਹੁਤ ਵੱਡੀ ਹੁੰਦੀ ਹੈ ਨਾ। ਸੋ ਜਦੋਂ ਤੱਕ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਵਾਕਈ ਉਹਨਾਂ ਦਾ ਯੋਗਦਾਨ ਜਿਹੜਾ ਜ਼ਿੰਦਗੀ ਦੇ ਵਿੱਚ ਸਾਨੂੰ ਕੁਛ ਬਣਾਉਣ ਦੇ ਵਿੱਚ ਰਿਹਾ ਹੈ ਨਾ, ਬਹੁਤ ਘੱਟ ਪਰਿਵਾਰਾਂ ਦੇ ਵਿੱਚ ਹੁੰਦਾ ਕਿ ਮਾਪੇ ਜਿਹੜੇ ਆ ਉਹ ਔਲਾਦ ਦੇ ਲਈ ਓਨੇ ਸਾਧਨ ਨਾ ਜੁਟਾ ਪਾਉਂਦੇ ਹੋਣ, ਪਰ ਜਿਹੜੀ ਆਪਣੀ ਕੋਸ਼ਿਸ਼ ਆ ਉਹ ਹਰ ਮਾਪਾ ਜਿਹੜਾ ਕਰਦਾ, ਪਰ ਹੋ ਸਕਦਾ ਕੁਛ ਪਰਿਵਾਰਾਂ ਦੇ ਵਿੱਚ ਕਈ ਵਾਰ ਗੈਰ ਜ਼ਿੰਮੇਵਾਰ ਵਤੀਰਾ ਜਿਹੜਾ ਉਹ ਮਾਪਿਆਂ ਦਾ ਵੇਖਣ ਨੂੰ ਮਿਲਦਾ, ਜਿਹੜੇ ਸਿਰਫ ਆਪਣੀਆਂ ਖੁਸ਼ੀਆਂ ਜਾਂ ਸਿਰਫ ਆਪਣੇ ਜਿਹੜੇ ਮਨੋਰਥ ਆ ਆਪਣੇ ਸਵਾਰਥ ਆ ਉਹਨਾਂ ਦੇ ਪਿੱਛੇ ਭੱਜਦੇ ਰਹਿੰਦੇ ਆ, ਔਰ ਉੱਥੇ ਫਿਰ ਔਲਾਦ ਜਿਹੜੀ ਆ ਉਹ ਵੀ ਆਪ ਹੁਦਰੀ ਹੋ ਜਾਂਦੀ ਹੈ। ਪਰ ਜਿੱਥੇ ਵੀ ਔਲਾਦ ਕੁਛ ਸਹੀ ਕਦਰਾਂ ਕੀਮਤਾਂ ਲੈ ਕੇ ਸਮਾਜ ਦੇ ਵਿੱਚ ਇੱਕ ਵਿਲੱਖਣ ਪਛਾਣ ਬਣਾਉਂਦੀ ਹੈ, ਤਾਂ ਉੱਥੇ ਮਾਪਿਆਂ ਦਾ ਜਿਹੜਾ ਯੋਗਦਾਨ ਆ ਬਹੁਤ ਵੱਡਾ ਹੁੰਦਾ। ਖੈਰ ਇਹ ਜਿਹੜੇ ਵਿਚਾਰ ਆ ਉਹ ਚੱਲਦੇ ਰਹਿਣੇ ਆ। ਦੋਸਤੋ ਇੱਕ ਝਾਤ ਆਪਾਂ ਹੁਣ ਪਾਉਣੀ ਹੈ ਮੌਸਮ ਦੇ ਉੱਤੇ। ਸੋ ਮੌਸਮ ਕਹਿੰਦਾ ਜੀ ਅੱਜ ਸਿਡਨੀ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 24 ਡਿਗਰੀ ਵੱਧ ਤੋਂ ਵੱਧ ਜਾਣਾ। ਸੋ 15 ਡਿਗਰੀ ਘੱਟ ਤੋਂ ਘੱਟ ਹੈ, 24 ਡਿਗਰੀ ਵੱਧ ਤੋਂ ਵੱਧ ਹੈ, ਪਰ ਇੱਥੇ ਸੰਭਾਵਨਾ ਹੈ ਕਿ ਮੀਂਹ ਦੇ ਚਰਾਟੇ ਹੋ ਪੈਣ। ਤੇ ਮੈਲਬਨ ਦੇ ਵਿੱਚ ਅੱਜ ਗਰਮੀ ਫਿਰ ਵਧਣੀ ਹੈ। ਕੱਲ ਥੋੜੀ ਜਿਹੀ ਗਰਮੀ ਨੇ ਖਰਾਬੀ ਕੀਤੀ ਸੀ। ਸੋ ਦੁਪਹਿਰ ਵੇਲੇ ਤਾਪਮਾਨ ਕਾਫੀ ਹੋ ਗਿਆ ਸੀਗਾ, ਅੱਜ ਵੀ 29 ਡਿਗਰੀ ਤਾਪਮਾਨ ਵੱਧ ਤੋਂ ਵੱਧ ਦੱਸਿਆ ਗਿਆ, 17 ਡਿਗਰੀ ਘੱਟ ਤੋਂ ਘੱਟ ਹੈ, ਤੇ ਅੱਜ ਦੱਸਿਆ ਜਾ ਰਿਹਾ ਕਿ ਗਰਮੀ ਜਿਹੜੀ ਹੋਰ ਵਧਣ ਦੇ ਚਾਂਸਿਸ ਆ। ਬ੍ਰਿਸਬੇਨ ਦੇ ਵਿੱਚ 17 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ, ਤੇ ਇੱਥੇ ਮੀਂਹ ਦੇ ਚਰਾਟੇ ਪੈਣੇ ਆ। ਪਰਥ ਦੇ ਵਿੱਚ 17 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ, ਤੇ ਇੱਥੇ ਵੀ ਮੀਂਹ ਦੇ ਚਰਾਟੇ ਪੈ ਸਕਦੇ ਆ, ਸੰਭਾਵਨਾ ਬਣੀ ਹੋਈ ਹੈ। ਐਡੀਲੇਡ ਦੇ ਵਿੱਚ 19 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਜਾਣਾ। ਸੋ ਐਡੀਲੇਡ ਬਹੁਤ ਜ਼ਿਆਦਾ ਗਰਮ ਹੈ ਅੱਜ, ਸੋ ਮੈਲਬਨ ਦੇ ਨਾਲੋਂ ਵੀ ਜ਼ਿਆਦਾ ਗਰਮ ਹੈ ਅੱਜ ਐਡੀਲੇਡ, ਤੇ ਇੱਥੇ ਧੁੱਪ ਸਾਰਾ ਦਿਨ ਬਹੁਤ ਤਿੱਖੀ ਬਣੀ ਰਹਿਣੀ ਹੈ। ਸੋ ਸਨਸਕ੍ਰੀਨ ਵਗੈਰਾ ਲਗਾ ਕੇ ਜਾਓ ਜੀ ਬਾਹਰ ਜਦੋਂ ਨਿਕਲਣਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਠੰਡ ਨੇ ਜਿਹੜੀ ਸ਼ੁਰੂਆਤ ਸੀ ਦਰਵਾਜ਼ਾ ਜ਼ਰੂਰ ਖਟਖਟਾਇਆ ਸੀਗਾ, ਤੇ ਐਂ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਠੰਡ ਨੇ ਦਰਵਾਜ਼ਾ ਖੜਕਾਇਆ ਤਾਂ ਜਿਹੜੀ ਠੰਡ ਆ, ਯਾਨੀ ਕਿ ਜਿਹੜਾ ਸਰਦੀ ਦੀ ਰੁੱਤ ਆ, ਉਹਨੇ ਆਪਣਾ ਜਿਹੜਾ ਇੱਕ ਇੱਕ ਵਾਰੀ ਸ਼ੁਰੂਆਤ ਜਿਹੜੀ ਆ ਉਹ ਕਰ ਲਈ ਹੈ, ਪਰ ਸਿਰਫ ਉਹ ਦਸਤਕ ਦੇ ਕੇ ਚਲੇਗੀ। ਦਸਤਕ ਦੇਣ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਧੁੱਪ ਆ ਗਰਮੀ ਆ ਉਹਨੇ ਫਿਰ ਆਪਣਾ ਜਿਹੜਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ। ਸੋ ਐਡੀਲੇਡ ਵਾਲੇ ਧਿਆਨ ਦੇ ਨਾਲ। ਕੈਨਬਰਾ ਦੇ ਵਿੱਚ 8 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ, ਇੱਥੇ ਵੀ ਗਰਮੀ ਬਣੀ ਰਹਿਣੀ ਹੈ, ਧੁੱਪ ਬਣੀ ਰਹਿਣੀ ਹੈ। ਹੋਬਾਰਟ ਦੇ ਵਿੱਚ 12 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣਾ ਜੀ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਤੇ ਡਾਰਵਿਨ ਦੇ ਵਿੱਚ 25 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਤਕਰੀਬਨ ਤਕਰੀਬਨ ਜਿਹੜਾ ਮੌਸਮ ਆ ਉਹ ਇਸੇ ਤਰ੍ਹਾਂ ਦਾ ਹੀ ਰਹਿੰਦਾ ਹੈ। ਕੇਨਸ ਦੇ ਵਿੱਚ 22 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ, ਤੇ ਮੌਸਮ ਜਿਹੜਾ ਜੀ ਇੱਥੇ ਵੀ ਗਰਮ ਹੀ ਬਣਿਆ ਰਹਿਣਾ। ਸੋ ਤਕਰੀਬਨ ਤਕਰੀਬਨ ਅੱਜ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਦੇ ਬਹੁਤੇ ਸ਼ਹਿਰ ਜਿਹੜੇ ਆ ਜੀ ਉਹਨਾਂ ਦੇ ਵਿੱਚ ਗਰਮੀ ਜਿਹੜੀ ਆ ਇੱਕ ਵਾਰ ਫਿਰ ਵਧੀ ਆ। ਸੋ ਪਿੱਛੇ ਠੰਡੀਆਂ ਹਵਾਵਾਂ ਦੇ ਬੁੱਲੇ ਜ਼ਰੂਰ ਆਏ ਸੀਗੇ, ਪਰ ਉਸ ਤੋਂ ਬਾਅਦ ਹੁਣ ਇੱਕ ਵਾਰ ਤਾਪਮਾਨ ਫਿਰ ਜ਼ੋਰ ਫੜ ਰਿਹਾ। ਤੇ ਆਪਣਾ ਬਚਾਅ ਕਰੋ, ਬਾਹਰ ਨਿਕਲਣ ਅੱਗੇ ਸਨਸਕ੍ਰੀਨ ਲਗਾ ਕੇ ਜਾਓ, ਤੇ ਇੱਕਦਮ ਗਰਮੀ ਤੋਂ ਬਾਅਦ ਇੱਕਦਮ ਕੂਲਿੰਗ ਦੇ ਵਿੱਚ ਆਉਣ ਦਾ ਜਿਹੜਾ ਆ ਪਰਹੇਜ਼ ਕਰੋ, ਕਿਉਂਕਿ ਅੱਜ ਕੱਲ੍ਹ ਬਦਲਦਾ ਹੋਇਆ ਜਿਹੜਾ ਮੌਸਮ ਆ ਉਹ ਸਿਹਤ ਦੇ ਉੱਤੇ ਬਹੁਤ ਬੁਰਾ ਅਸਰ ਪਾਉਂਦਾ ਹੈ। ਸੋ ਇਹ ਸੀ ਜੀ ਮੌਸਮ ਦੀ ਜਾਣਕਾਰੀ, ਤੇ ਹੁਣ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ। ਸੋ ਗੀਤ ਇੱਕ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਗੀਤ ਤੋਂ ਬਾਅਦ ਆਉਂਦੇ ਹਾਂ ਬਹੁਤ ਜਲਦੀ, ਬਣੇ ਰਹੋ ਜੁੜੇ ਰਹੋ।
ਮੈਂ ਦਿੱਲੀ ਨੂੰ ਚੱਲਿਆ
ਜੀ ਵੰਡਿਆ ਗਿਆ ਪੰਜਾਬ ਤੇ ਪੱਲੇ ਯਾਦਾਂ ਰਹਿ ਗਈਆਂ ਨੇ। ਗੀਤ ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਗੀਤ ਪਸੰਦ ਆਇਆ ਹੋਣਾ ਇਸ ਗੱਲ ਦਾ ਅਸੀਂ ਵਿਸ਼ਵਾਸ ਕਰ ਸਕਦੇ ਹਾਂ, ਹੈ ਨਾ। ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਮੈਲਬਨ ਤੋਂ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਪ੍ਰਸਾਰਿਤ ਕਰ ਰਹੇ ਹਾਂ। ਇਸ ਵੇਲੇ ਮੈਲਬਨ ਤੇ ਸਿਡਨੀ ਸਮੇਂ ਮੁਤਾਬਕ 8:24 ਦਾ ਸਮਾਂ ਹੋ ਚੁੱਕਿਆ। ਇੱਕ ਵਾਰ ਫਿਰ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ 'ਚ, ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਅੱਜ ਥੋੜ੍ਹੀ ਜਿਹੀ ਲੇਟ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ, ਕਿਉਂਕਿ ਮਿੰਟੂ ਬਰਾੜ ਹੋਰੀ ਥੋੜ੍ਹਾ ਜਿਹਾ ਲੇਟ ਨੇ, ਸੋ ਤੁਹਾਡੇ ਨਾਲ ਬਹੁਤ ਜਲਦੀ ਜੁੜਨਗੇ। ਤੇ ਗੱਲ ਕਰਦੇ ਹਾਂ ਕਿ ਜਿਵੇਂ ਪੰਜਾਬ ਜਦੋਂ 1947 ਦੇ ਵਿੱਚ ਵੰਡਿਆ ਗਿਆ, ਹੈ ਨਾ, ਫਿਰ 1966 ਦੇ ਵਿੱਚ, ਔਰ ਜਦੋਂ ਜਦੋਂ ਵੀ ਪੰਜਾਬ ਦੀ ਵੰਡ ਹੋਈ ਹੈ, ਉਹਦਾ ਜਿਹੜਾ ਦੁੱਖ ਹੈ, ਉਹਦੀ ਜਿਹੜੀ ਪੀੜ ਆ, ਉਹ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਹੰਡਾਈ ਹੈ ਨਾ। ਮੈਂ ਹੁਣੇ ਖਬਰ ਪੜ੍ਹ ਰਹੀ ਸੀਗੀ ਕਿ ਵਿਸਾਖੀ ਮਨਾਉਣ ਗਏ ਹੋਏ ਇੱਕ ਸ਼ਖਸ ਦੀ ਜਿਹੜੀ ਮੌਤ ਹੈ, ਉਹ ਪਾਕਿਸਤਾਨ ਦੇ ਵਿੱਚ ਜਾ ਕੇ ਹੋਈ। ਦੇਖੋ ਇੱਕ ਖਿੱਚ ਜਿਹੜੀ ਆ, ਉਹ ਹਮੇਸ਼ਾ ਸਾਡੀ ਰਹਿੰਦੀ ਆ। ਜਦੋਂ ਵੀ ਅਸੀਂ ਪਾਕਿਸਤਾਨ ਦੇ ਵਿੱਚ ਰਹਿ ਗਏ, ਗੁਰੂ ਧਾਮਾਂ ਦੀ ਗੱਲ ਕਰਦੇ ਹਾਂ, ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਹਾਂ, ਤਾਂ ਸਾਡਾ ਦਿਲ ਕਰਦਾ ਹੁੰਦਾ ਕਿ ਅਸੀਂ ਉੱਥੇ ਜਾ ਕੇ ਵੀ, ਹੈ ਨਾ, ਆਪਣੇ ਪੁਰਬ ਮਨਾਈਏ, ਆਪਣੇ ਤਿਉਹਾਰ ਮਨਾਈਏ, ਹੈ ਨਾ। ਔਰ ਜਿਹੜੀ ਇਹ ਖਿੱਚ ਆ, ਉਹ ਸਾਨੂੰ ਉੱਥੇ ਲੈ ਕੇ ਵੀ ਪਹੁੰਚਦੀ ਹੈ, ਪਰ ਇਹ ਮੈਨੂੰ ਲੱਗਦਾ ਕਿ ਕਿਸੇ ਕਿਸੇ ਦੇ ਹਿੱਸੇ ਆਉਂਦਾ ਕਿ ਜਿੱਥੇ ਉਹ ਜੰਮਿਆ ਹੋਵੇ ਉੱਥੇ ਉਸਦੀ ਮੌਤ ਵੀ ਹੋਈ ਹੋਵੇ, ਕਿਉਂਕਿ ਜਿਹੜੇ ਪਰਦੇਸੀ ਆ, ਉਹ ਹਮੇਸ਼ਾ ਇਸ ਪੀੜ ਨੂੰ ਹੰਢਾਉਂਦੇ ਆ, ਹੈ ਨਾ, ਬੜੀ ਸ਼ਿੱਦਤ ਦੇ ਨਾਲ ਹੰਢਾਉਂਦੇ ਆ ਕਿ ਜੰਮੇ ਕਿਸੇ ਹੋਰ ਮਿੱਟੀ 'ਚ ਆ ਤੇ ਜਿਹੜੀ ਮੌਤ ਆ ਉਹ ਕਿਸੇ ਹੋਰ ਮਿੱਟੀ ਦੇ ਵਿੱਚ ਹੁੰਦੀ ਆ, ਹੈ ਨਾ। ਤੇ ਇਹ ਵੀ ਇੱਕ ਬੜਾ ਅਸਹਿਜ ਆ, ਦੁੱਖ ਆ, ਜਿਹਨੂੰ ਵੈਸੇ ਜੇ ਆਮ ਤੌਰ ਤੇ ਦੇਖਿਆ ਜਾਵੇ ਤਾਂ ਅਸੀਂ ਬਹੁਤ ਵੱਡੇ ਦੁੱਖਾਂ ਦੀ ਸ਼੍ਰੇਣੀ ਦੇ ਵਿੱਚ ਤਾਂ ਨਹੀਂ ਰੱਖਦੇ ਉਹਨੂੰ, ਹੈ ਨਾ, ਪਰ ਫਿਰ ਵੀ ਦੇਖੋ ਇਸ ਚੀਜ਼ ਨੂੰ ਜੇਕਰ ਕੋਈ ਵੀ ਇਨਸਾਨ ਜਿਹੜਾ ਆ ਉਹ ਜਜ਼ਬਾਤੀ ਆ, ਤਾਂ ਉਹ ਬਹੁਤ ਸ਼ਿੱਦਤ ਦੇ ਨਾਲ ਇਸ ਚੀਜ਼ ਨੂੰ ਮਹਿਸੂਸ ਕਰਦਾ। ਔਰ ਇਹ ਚਾਹੇ ਵੰਡ ਤੋਂ ਬਾਅਦ ਦਾ ਦੁੱਖ ਆ, ਚਾਹੇ ਪਰਦੇਸੀਆਂ ਦੇ ਦੂਰ ਹੋ ਜਾਣ ਦੀ, ਆਪਣੀ ਧਰਤੀ ਤੋਂ ਦੂਰ ਹੋ ਜਾਣ ਦੀ ਪੀੜ ਆ, ਹਨਾ, ਇਹ ਉਹੀ ਸਮਝ ਸਕਦਾ ਆ ਜਿਹਦੇ ਅੰਦਰ ਇਹੋ ਜਿਹੇ ਜਜ਼ਬਾਤ ਪਨਪਦੇ ਰਹਿੰਦੇ ਆ, ਪੈਦਾ ਹੁੰਦੇ ਆ, ਔਰ ਪਲ ਪਲ ਉਹਨੂੰ ਪਰੇਸ਼ਾਨ ਕਰਦੇ ਆ। ਖੈਰ ਇਹ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ, ਫਿਲਹਾਲ ਸਾਡੇ ਨਾਲ ਕੁਝ ਦੋਸਤ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਦੇਖੋ ਜੀ ਅਮਰੀਕਾ ਕੈਲੀਫੋਰਨੀਆ ਤੋਂ ਬਣੇ ਨੇ ਨਿਸ਼ਾਨ ਸਿੰਘ ਬਾਠੋੜੀ। ਸੋ ਨਿਸ਼ਾਨ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿਸ਼ਾਨ ਜੀ ਤੁਹਾਨੂੰ ਸਾਡੇ ਕੋਲੋਂ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਧੰਨਵਾਦ ਤੁਹਾਡੀ ਹਾਜ਼ਰੀ ਦੇ ਲਈ। ਤੇ ਅੱਗੇ ਸਾਡੇ ਨਾਲ ਬਣੇ ਨੇ ਰਣਜੀਤ ਸੇਖੋਂ ਮੁਦਕੀ। ਰਣਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਤੁਹਾਨੂੰ, ਤੇ ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਲੰਘੇ। ਔਰ ਅਰਦਾਸ ਬੇਨਤੀ ਪਰਮਾਤਮਾ ਦੇ ਅੱਗੇ ਇਹੀ ਹੈ ਕਿ ਸਾਡੇ ਸੁਣਨ ਵਾਲਿਆਂ ਦਾ ਹਰ ਦਿਨ, ਹਰ ਪਲ, ਹਰ ਘੜੀ ਜਿਹੜੀ ਹੈ ਜੀ, ਉਹ ਖੁਸ਼ੀਆਂ ਲੱਦੀ ਹੋਵੇ। ਤੇ ਬਾਕੀ ਜੀ ਦੇਖੋ ਜ਼ਿੰਦਗੀ ਜਿਹੜੀ ਆ, ਉਹ ਅਸਲ ਦੇ ਵਿੱਚ ਦੁੱਖਾਂ ਤੇ ਸੁੱਖਾਂ ਦਾ ਸੁਮੇਲ ਹੁੰਦਾ ਹੈ, ਹਨਾ। ਤੇ ਬਾਕੀ ਔਖਾ ਤੇ ਸੌਖਾ ਸਮਾਂ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਨਾਲ ਨਾਲ ਚੱਲਦਾ ਰਹਿੰਦਾ ਹੈ, ਪਰ ਇਹ ਜ਼ਰੂਰ ਉਸ ਪਰਮਾਤਮਾ ਦੇ ਅੱਗੇ ਅਰਦਾਸ ਸਾਡੀ ਹੋਣੀ ਚਾਹੀਦੀ ਹੈ ਕਿ ਜੋ ਚਲੋ ਔਖਾ ਸੀ ਉਹਦੇ ਵਿੱਚ ਸਾਡੇ ਅੰਗ ਸੰਗ ਪਰਮਾਤਮਾ ਸਹਾਈ ਹੋਵੇ, ਸਾਨੂੰ ਹਿੰਮਤ ਬਖਸ਼ੇ, ਪਰ ਜੋ 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 ਔਖਾ ਹੈ ਉਹਦੇ ਵਿੱਚ ਸਾਡੇ ਨਾਲ ਪਰਮਾਤਮਾ ਅੰਗ ਸੰਗ ਸਹਾਈ ਹੋਵੇ, ਉੱਥੇ ਸਾਨੂੰ ਹਿੰਮਤ ਬਖਸ਼ੇ, ਤੇ ਜੋ ਸੌਖਾ ਹੈ ਉਹਦੇ ਵਿੱਚ ਤਾਂ ਉਸਦਾ ਲੱਖ ਲੱਖ ਕਰੋੜ ਕਰੋੜ ਸ਼ੁਕਰਾਨਾ ਹੈ, ਹਨਾ। ਸੋ ਉਹਦਾ ਸ਼ੁਕਰਾਨਾ ਜਿਹੜਾ ਸਾਨੂੰ ਕਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਤੁਹਾਡੇ ਦੋਵਾਂ ਵੀਰਾਂ ਦਾ ਬਹੁਤ ਬਹੁਤ ਸਵਾਗਤ ਤੇ ਧੰਨਵਾਦ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਤੇ ਤੁਹਾਡੇ ਲਈ ਹੋਰ ਵੀ ਕੁਝ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਅਸੀਂ ਹਮੇਸ਼ਾ ਹੀ ਹਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਸਿੱਖ ਖੇਡਾਂ ਬਾਬਤ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਦੇ ਆ ਰਹੇ ਹਾਂ, ਤੁਹਾਨੂੰ ਜ਼ਰੂਰ ਦੱਸਦੇ ਜਾਈਏ ਕਿ ਸਿੱਖ ਖੇਡਾਂ ਦੇ ਵਿੱਚ ਜੋ ਜੋ ਵੀ ਈਵੈਂਟਸ ਹੋਣ ਜਾ ਰਹੇ ਨੇ, ਚਾਹੇ ਉਹ ਖੇਡ ਸਰਗਰਮੀਆਂ ਨੇ, ਚਾਹੇ ਉਹ ਸੱਭਿਆਚਾਰ ਨਾਲ ਸੰਬੰਧਿਤ ਸਰਗਰਮੀਆਂ ਨੇ, ਚਾਹੇ ਉਹ ਕੁਛ ਧਾਰਮਿਕ ਸਰਗਰਮੀਆਂ ਨੇ, ਹਨਾ, ਉਹਨਾਂ ਦੇ ਬਾਬਤ ਜਿਹੜਾ ਇੱਕ ਬਰੀਫ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ 19 ਤਰੀਕ ਤੋਂ ਇਹ ਖੇਡਾਂ ਜਿਹੜੀਆਂ ਨੇ ਉਹ ਮੈਲਬਨ ਦੇ ਕ੍ਰੈਨਬਨ ਇਲਾਕੇ ਦੇ ਵਿੱਚ ਹੋਣ ਜਾ ਰਹੀਆਂ ਨੇ, ਤੇ ਕੈਸੀ ਫੀਲਡਸ ਜਿਹੜਾ ਆ ਉਹ ਸਪੋਟ ਹੈ ਜਿੱਥੇ ਖੇਡਾਂ ਹੋਣੀਆਂ ਨੇ ਅਸਲ ਦੇ ਵਿੱਚ, ਔਰ ਉਹਦੇ ਆਲੇ ਦੁਆਲੇ ਜਿੰਨੇ ਵੀ ਖੇਡ ਮੈਦਾਨ ਨੇ ਉੱਥੇ ਵੱਖ ਵੱਖ ਖੇਡ ਮੁਕਾਬਲੇ ਜਿਹੜੇ ਆ ਉਹ ਹੋਣਗੇ, ਤੇ ਉਹਨਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਖੇਡ ਮੈਦਾਨਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ, ਚਾਹੇ ਉਹ ਹਾਕੀ ਹੈ, ਚਾਹੇ ਉਹ ਸੌਕਰ ਹੈ, ਚਾਹੇ ਉਹ ਟੈਨਿਸ ਹੈ, ਚਾਹੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਨੇ ਉਹ ਹੋਣ ਜਾ ਰਹੀਆਂ ਨੇ, ਹਨਾ। ਤੇ ਇਸ ਤੋਂ ਇਲਾਵਾ ਇਹ ਜਿਹੜੇ ਖੇਡ ਮੁਕਾਬਲੇ ਆ, ਇਹ ਸਾਰਾ ਸਾਰਾ ਦਿਨ ਗਰਾਊਂਡਾਂ ਦੇ ਵਿੱਚ ਚੱਲਦੇ ਰਹਿਣੇ ਆ, ਪਰ ਇਹਦੇ ਨਾਲ ਹੀ ਸਿੱਖ ਫੋਰਮ ਜਿਹੜਾ ਹੈ ਜੀ ਉਹ ਵੀ ਹੋਣਾ। ਸੋ ਸਿੱਖ ਫੋਰਮ ਜਿਹੜਾ ਸ਼ੁੱਕਰਵਾਰ ਵਾਲੇ ਦਿਨ ਹੋਏਗਾ, ਸੋ ਉਹੀ ਜਿਹੜਾ ਕੇਸੀ ਫੀਲਡ ਦਾ ਏਰੀਆ ਆ ਉੱਥੇ ਹੀ ਜਿਹੜਾ AFL ਜਿਹੜਾ ਉਹਨਾਂ ਦਾ ਹਾਲ ਹੈ ਉੱਥੇ ਇਹ ਸਿੱਖ ਫੋਰਮ ਜਿਹੜਾ ਆ ਆਯੋਜਿਤ ਕੀਤਾ ਜਾ ਰਿਹਾ। ਤੇ ਇਸ ਤੋਂ ਇਲਾਵਾ ਧਾਰਮਿਕ ਪੱਖ ਤੋਂ ਸਿੱਖ ਖੇਡਾਂ ਦਾ ਜਿਹੜਾ ਕੀਰਤਨ ਟੂਰ ਆ, ਜਿਹੜਾ ਕਿ ਪਿਛਲੇ ਸਾਲ ਸ਼ੁਰੂ ਹੋਇਆ ਸੀਗਾ, ਔਰ ਬੜੀ ਮਰਿਆਦਾ ਦੇ ਵਿੱਚ ਰਹਿੰਦੇ ਆ ਕੀਰਤਨ ਜਿਹੜਾ ਆ ਜੀ ਤੰਤੀ ਸਾਜ਼ਾਂ ਦੇ ਨਾਲ ਸ਼ੁਰੂ ਕੀਤਾ ਗਿਆ, ਔਰ ਇਸ ਕੀਰਤਨ ਟੂਰ ਦੀ ਅਗਵਾਈ ਜਿਹੜੀ ਹੈ ਉਹ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਦਾ ਜਥਾ ਕਰ ਰਿਹਾ, ਜਿਹੜੇ ਕਿ ਕਾਫੀ ਦੇਰ ਤੋਂ ਪਹੁੰਚੇ ਹੋਏ ਆ, ਔਰ ਜਦੋਂ ਕੀਰਤਨ ਟੂਰ ਦੀ ਸ਼ੁਰੂਆਤ ਹੋਈ ਸੀ ਉਹਦੇ ਨਾਲ ਹੀ ਖੇਡਾਂ ਦੀ ਜਿਹੜੀ ਮਸ਼ਾਲ ਲੈ ਕੇ ਇਸ ਖੇਡ ਦਾ ਜਿਹੜਾ ਮਹਾਂਕੁੰਭ ਆ, ਖੇਡਾਂ ਦਾ ਜਿਹੜਾ ਮਹਾਂਕੁੰਭ ਆ, ਉਹਨੂੰ ਇੱਕ ਦੂਸਰੇ ਦੇ ਨਾਲ ਜੋੜਨ ਦੇ ਲਈ, ਅਟੈਚ ਕਰਨ ਦੇ ਲਈ ਇਹ ਜਿਹੜੀ ਮਸ਼ਾਲ ਦੀ ਜਿਹੜੀ ਭੂਮਿਕਾ ਆ ਉਹ ਵੀ ਬਹੁਤ ਵਧੀਆ ਰਹੀ। ਔਰ ਨਾਲ ਹੀ ਨਾਲ ਕੀਰਤਨ ਦੀ ਜਿਹੜੀ ਕੀਰਤਨ ਦੇ ਨਾਲ ਵੱਖ ਵੱਖ ਸ਼ਹਿਰਾਂ ਦੇ ਵਿੱਚ, ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੀਰਤਨ ਦਾ ਜਿਹੜਾ ਗੁਣਗਾਨ ਆ, ਰੱਬੀ ਬਾਣੀ ਦਾ ਜਿਹੜਾ ਗੁਣਗਾਨ ਆ, ਤੰਤੀ ਸਾਜ਼ਾਂ ਦੇ ਨਾਲ ਕੀਤਾ ਗਿਆ, ਔਰ ਸੰਗਤ ਨੂੰ ਉਦੋਂ ਤੋਂ ਹੀ ਦੇਖੋ ਖੇਡਾਂ ਦੇ ਵਿੱਚ ਪਰੋਣ ਦੀ ਵੀ ਇਹ ਜਿਹੜੀ ਮਰਿਆਦਾ ਬਣੀ ਹੈ, ਤੇ ਨਾਲ ਹੀ ਨਾਲ ਜਿਹੜਾ ਇੱਕ ਗੁਰੂ ਦਾ ਸ਼ਬਦ ਆ ਉਹਦੇ ਨਾਲ ਜੋੜਨ ਦੀ ਜਿਹੜੀ ਮਰਿਆਦਾ ਆ, ਹਨਾ, ਉਹ ਵੀ ਸਾਹਮਣੇ ਆਈ ਆ। ਸੋ ਧਾਰਮਿਕ ਪੱਖ ਤੋਂ ਵੀ ਇਹਨਾਂ ਖੇਡਾਂ ਦਾ ਜਿਹੜਾ ਮਹੱਤਵ ਆ ਇਹਦੇ ਨਾਲ ਵਧਿਆ, ਤੇ ਨਾਲ ਹੀ ਨਾਲ ਇਹਨਾਂ ਖੇਡਾਂ ਦੇ ਵਿੱਚ ਦੋਸਤੋ ਸੱਭਿਆਚਾਰਕ ਪੱਖ ਜਿਹੜਾ ਆ ਉਹ ਵੀ ਝਲਕਦਾ ਰਹਿਣਾ। ਸੋ 19 ਤਰੀਕ ਤੋਂ ਹੀ ਇੱਕ ਜਿਹੜੀ ਸੱਭਿਆਚਾਰਕ ਸਟੇਜ ਆ ਉਹ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਉਹ ਵੀ ਤੁਹਾਨੂੰ ਦਿਖੇਗੀ, ਔਰ ਉੱਥੇ ਜਿਹੜੀਆਂ ਸੱਭਿਆਚਾਰਕ ਪੇਸ਼ਕਾਰੀਆਂ ਜਿਹੜੀਆਂ ਉਹ ਵੀ ਹੋਣਗੀਆਂ। ਤੇ ਇਸ ਤੋਂ ਇਲਾਵਾ ਇੱਕ ਪੰਜਾਬ ਦੇ ਪਿੰਡ ਦਾ ਭੁਲੇਖਾ ਪਾਉਂਦੀ ਜਿਹੀ ਸੱਥ ਜਿਹੜੀ ਆ ਉਹਦਾ ਵੀ ਆਯੋਜਨ ਕੀਤਾ ਜਾ ਰਿਹਾ। ਸੋ ਬਹੁਤ ਮਿਹਨਤ ਦੇ ਨਾਲ ਜਿਹੜੇ ਵਾਲੰਟੀਅਰਸ ਆ, ਜਿਹੜੇ ਕੋਆਰਡੀਨੇਟਰਸ ਆ, ਜਿਹੜੇ ਟੀਮ ਲੀਡਰਸ ਆ, ਉਹ ਆਪਣੇ ਆਪਣੇ ਖੇਤਰ ਦੇ ਵਿੱਚ ਆਪਣੇ ਆਪਣੇ ਪੱਖ ਤੇ ਜਿਹੜੀਆਂ ਸੇਵਾਵਾਂ ਉਹਨਾਂ ਦੇ ਹਿੱਸੇ ਆਈਆਂ ਉਹ ਨਿਭਾ ਰਹੇ ਨੇ, ਔਰ ਹੁਣ ਜਦੋਂ ਕਿ ਸਮਾਂ ਬਹੁਤ ਥੋੜਾ ਜਿਹਾ ਬਚਿਆ ਤਾਂ ਇਹ ਸਾਰੀਆਂ ਜਿਹੜੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਨੇ। ਤੇ 19 ਤਰੀਕ ਨੂੰ ਇਹ ਸਾਰਾ ਨਜ਼ਾਰਾ ਜਿਹੜਾ ਉਹ ਤੁਸੀਂ ਖੇਡਾਂ ਦੇ ਮੈਦਾਨਾਂ ਦੇ ਵਿੱਚ ਵੇਖੋਗੇ, ਔਰ ਇਸ ਤੋਂ ਇਲਾਵਾ 20 ਤਰੀਕ ਦਾ ਵੀ ਜਿਹੜਾ ਦਿਨ ਹੈ ਉਹ ਕਾਫੀ ਰੁਝੇਵਿਆਂ ਭਰਿਆ ਹੋਣਾ, ਕਿਉਂਕਿ ਉਸ ਦਿਨ ਵੀ ਵੱਖ ਵੱਖ ਖੇਡ ਮੈਦਾਨਾਂ ਦੇ ਵਿੱਚ ਖੇਡਾਂ ਤਾਂ ਹੋਣੀਆਂ ਹੀ ਹੋਣੀਆਂ। ਉਸ ਦਿਨ ਇੱਕ ਵੈਲਕਮ ਸੈਰਾਮਨੀ ਦਾ ਵੀ ਆਯੋਜਨ ਕੀਤਾ ਜਾ ਰਿਹਾ। ਸੋ ਉਸ ਵੈਲਕਮ ਸੈਰਾਮਨੀ ਦੇ ਵਿੱਚ ਪਹੁੰਚਣ ਵਾਲੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਤਾਂ ਕਿਹਾ ਹੀ ਜਾਣਾ ਹੈ, ਇੱਕ ਫਾਰਮਲ ਤਰੀਕੇ ਨਾਲ, ਇੱਕ ਰਸਮੀ ਤਰੀਕੇ ਦੇ ਨਾਲ, ਪਰ ਨਾਲ ਹੀ ਨਾਲ ਉਸ ਵੈਲਕਮ ਸੈਰਾਮਨੀ ਦੇ ਵਿੱਚ ਜਿਹੜੇ ਸਾਡੇ ਮੈਲਬਨ ਦੇ ਵੱਖ ਵੱਖ ਹਿੱਸਿਆਂ ਤੋਂ ਰਹਿਣ ਵਾਲੇ ਭਾਈਚਾਰੇ ਦੇ ਲੋਕ ਆ, ਜਾਂ ਫਿਰ ਕਹਿ ਲਓ ਗੁਰਮਤਿ ਸਕੂਲਸ ਨੇ, ਜਾਂ ਫਿਰ ਕਹਿ ਲਓ ਕਿ ਵੱਖ ਵੱਖ ਜਿਹੜੀਆਂ ਸੱਭਿਆਚਾਰਕ ਜਿਹੜੀਆਂ ਆਰਗੇਨਾਈਜੇਸ਼ਨ ਨੇ, ਸੰਸਥਾਵਾਂ ਨੇ, ਉਹਨਾਂ ਵੱਲੋਂ ਵੀ ਜਿਹੜਾ ਯੋਗਦਾਨ ਆ ਉਹ ਪਾਇਆ ਜਾ ਰਿਹਾ, ਚਾਹੇ ਸੱਭਿਆਚਾਰਕ ਪੇਸ਼ਕਾਰੀਆਂ ਦੇ ਰੂਪ ਦੇ ਵਿੱਚ, ਚਾਹੇ ਉਹ ਮਾਰਚ ਪਾਸ ਦੇ ਰੂਪ ਦੇ ਵਿੱਚ। ਸੋ ਬਹੁਤ ਕੁਛ ਜਿਹੜਾ ਉਹ ਵੱਖਰਾ ਵੇਖਣ ਨੂੰ ਮਿਲੇਗਾ, ਇਸ ਗੱਲ ਦਾ ਜਿਹੜਾ ਦਾਅਵਾ ਉਹ ਕੀਤਾ ਜਾ ਰਿਹਾ। ਔਰ ਇਸ ਤੋਂ ਇਲਾਵਾ ਇਸ ਵੈਲਕਮ ਸੈਰਾਮਨੀ ਦੇ ਵਿੱਚ ਸਰਕਾਰ ਵੱਲੋਂ ਵੀ, ਚਾਹੇ ਉਹ ਫੈਡਰਲ ਗਵਰਨਮੈਂਟ ਆ, ਚਾਹੇ ਉਹ ਸਟੇਟ ਗਵਰਨਮੈਂਟ ਆ, ਉਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਵੀ ਸ਼ਾਮਲ ਹੋਣ ਜਾ ਰਹੇ ਆ, ਜਿਹੜੀ ਕਿ ਸਾਡੇ ਲਈ ਬਹੁਤ ਵੱਡੀ ਗੱਲ ਹੈ, ਸਾਡੇ ਭਾਈਚਾਰੇ ਦੇ ਲਈ ਬੜੀ ਵੱਡੀ ਪ੍ਰਾਪਤੀ ਆ, ਕਿਉਂਕਿ ਇਸ ਵਾਰ ਜਿਹੜੀਆਂ ਸਰਕਾਰਾਂ ਦਾ ਕਾਫੀ ਜ਼ਿਆਦਾ ਜਿਹੜਾ ਝੁਕਾਅ ਆ ਉਹ ਇਹਨਾਂ ਖੇਡਾਂ ਦੇ ਵੱਲ ਰਿਹਾ। ਬਹੁਤ ਸਾਰੀਆਂ ਜਿਹੜੀਆਂ ਗਵਰਨਮੈਂਟ ਗ੍ਰਾਂਟਸ ਵੀ ਇਹਨਾਂ ਖੇਡਾਂ ਨੂੰ ਮਿਲੀਆਂ ਨੇ, ਔਰ ਵੈਲਕਮ ਸੈਰਾਮਨੀ ਜਿਹੜੀ ਆ ਉਹ ਆਪਾਂ ਸਾਰੇ ਰਲ ਕੇ ਮਨਾਵਾਂਗੇ, ਭਾਵੇਂ ਜਿਹੜਾ ਸਮਾਂ ਉਹ 1.5 ਘੰਟੇ ਦਾ ਹੋਏਗਾ, ਪਰ ਉਹਦੇ ਵਿੱਚ ਵੀ ਬਹੁਤ ਕੁਛ ਵਿਲੱਖਣ ਹੋਏਗਾ ਇਹ ਦੱਸਿਆ ਜਾ ਰਿਹਾ। ਔਰ ਇਸ ਤੋਂ ਇਲਾਵਾ ਉਸੇ ਸ਼ਾਮ ਉੱਧਰ ਬੰਜਲ ਪਲੇਸ ਨਾਰੇਵਾਰਨ ਦੇ ਵਿੱਚ ਇੱਕ ਕਲਚਰਲ ਨਾਈਟ ਦਾ ਵੀ ਆਯੋਜਨ ਕੀਤਾ ਜਾ ਰਿਹਾ, ਜਿਹਦੇ ਵਿੱਚ ਮੈਲਬਨ ਦੀਆਂ ਬਹੁਤ ਹੀ ਉਮਦਾ ਜਿਹੜੀਆਂ ਸੰਸਥਾਵਾਂ ਨੇ, ਸੱਭਿਆਚਾਰਕ ਸੰਸਥਾਵਾਂ, ਉਹਨਾਂ ਵੱਲੋਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪੇਸ਼ਕਾਰੀਆਂ ਕੀਤੀਆਂ ਜਾਣੀਆਂ ਨੇ, ਜਿਨ੍ਹਾਂ ਦੇ ਵਿੱਚ ਲਾਈਟ ਐਂਡ ਸਾਊਂਡ ਪਲੇ ਹੋਣਾ ਹੈ ਉਸ ਦਿਨ, ਔਰ ਇਸ ਤੋਂ ਇਲਾਵਾ ਲੋਕ ਨਾਚ ਜਿਹੜੇ ਆ ਉਹ ਵੀ ਤੁਸੀਂ ਵੇਖ ਸਕੋਗੇ। ਤੇ ਇਸ ਦੇ ਨਾਲ ਹੀ ਉਸੇ ਦਿਨ ਸੱਭਿਆਚਾਰਕ ਮੰਚ ਜਿਹੜਾ ਉਹ ਗਰਾਊਂਡ ਦੇ ਵਿੱਚ, ਖੇਡ ਮੈਦਾਨ ਦੇ ਵਿੱਚ ਵੀ ਲੱਗਿਆ ਰਹੇਗਾ ਤੇ ਉਧਰ ਸੱਥ ਜਿਹੜੀ ਆ ਉਹ ਵੀ ਚੱਲਦੀ ਰਹੇਗੀ, ਜਿਹਦੇ ਵਿੱਚ ਤੁਸੀਂ ਆਪ ਵੀ ਉੱਥੇ ਜਾ ਕੇ ਆਪਣੇ ਵੱਲੋਂ ਜੇ ਤੁਹਾਨੂੰ ਬੋਲੀਆਂ ਆਉਂਦੀਆਂ, ਜੇ ਤੁਹਾਨੂੰ ਗੀਤ ਆਉਂਦੇ ਆ, ਜੇ ਪੁਰਾਣੇ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਪਹਿਲੇ ਸੱਭਿਆਚਾਰ ਦੇ ਵਿੱਚ ਚੱਲਦੀਆਂ ਹੁੰਦੀਆਂ ਸੀ, ਜਿਹੜੇ ਸਾਡੇ ਬਾਬੇ ਸਾਡੀਆਂ ਬੀਬੀਆਂ ਜੋ ਵੀ ਉਦੋਂ ਜਿਹੜਾ ਵੀ ਖਜ਼ਾਨਾ ਜਿਹੜਾ ਉਹਨਾਂ ਦੇ ਕੋਲ ਕਹਿ ਸਕਦੇ ਆ ਕਿ ਜਿਹੜਾ ਹੁੰਦਾ ਸੀਗਾ, ਉਹ ਖਜ਼ਾਨਾ ਜਿਹੜਾ ਹੈ ਨਾ ਉਹ ਬਾਕੀਆਂ ਦੇ ਵਿੱਚ ਵੰਡ ਸਕਦੇ ਆ ਉਸ ਸੱਥ ਦੇ ਵਿੱਚ ਜਾ ਕੇ। ਤੇ ਇਸ ਤੋਂ ਇਲਾਵਾ ਦੇਖੋ ਜੀ, ਦੋਨੋਂ ਦਿਨ ਲੰਗਰ ਜਿਹੜਾ ਆ ਜੀ ਉਹ ਖੁੱਲਾ ਵਰਤੇਗਾ, ਜਿੰਨੀਆਂ ਵੀ ਸੰਗਤਾਂ ਉੱਥੇ ਪਹੁੰਚਣਗੀਆਂ ਸੋ ਉਹਨਾਂ ਦੇ ਲਈ ਲੰਗਰ ਦਾ ਜਿਹੜਾ ਪ੍ਰਬੰਧ ਆ ਉਹ ਵੀ ਕੀਤਾ ਗਿਆ। ਤੇ ਤੀਸਰਾ ਦਿਨ ਜਿਹੜਾ ਜੀ ਉਹ ਹੈ, ਦੂਸਰਾ ਦਿਨ ਜਿਹੜਾ ਆ ਉਹਦੇ ਦੌਰਾਨ ਫੋਕ ਨਾਈਟ ਜਿਹੜੀ ਆ ਜੀ ਉਹ ਹੋਣੀ ਆ। ਅਸਲ ਦੇ ਵਿੱਚ 19 ਤਰੀਕ, ਸ਼ਾਇਦ ਮੈਂ ਇੱਥੇ ਥੋੜੀ ਜਿਹੀ ਗਲਤੀ ਕਰ ਗਈ ਹਾਂ, 19 ਤਰੀਕ ਨੂੰ ਕਲਚਰਲ ਨਾਈਟ ਹੋਣੀ ਆ, 19 ਤਰੀਕ ਨੂੰ ਕਲਚਰਲ ਨਾਈਟ ਜਿਹੜੀ ਬੰਜਲ ਪਲੇਸ ਨਾਰੇਵਾਰਨ ਦੇ ਵਿੱਚ ਹੋਣੀ ਆ। ਸੋ ਉਸ ਕਲਚਰਲ ਨਾਈਟ ਦੇ ਵਿੱਚ ਲਾਈਟ ਐਂਡ ਸਾਊਂਡ ਪਲੇ ਜਿਹੜਾ ਆ, ਨਾਟਕ ਆ, ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਹਦੇ ਨਾਲ ਹੀ ਉੱਥੇ ਕੁਛ ਲੋਕ ਨਾਚਾਂ ਦੀਆਂ ਜਿਹੜੀਆਂ ਪੇਸ਼ਕਾਰੀਆਂ ਉਹ ਵੀ ਹੋਣਗੀਆਂ। ਤੇ 20 ਤਰੀਕ ਨੂੰ ਜਿਸ ਦਿਨ ਅਸੀਂ ਵੈਲਕਮ ਸੈਰਾਮਨੀ ਦੀ ਗੱਲ ਕੀਤੀ ਹੈ, ਵੈਲਕਮ ਸੈਰਾਮਨੀ ਦੀ ਰਾਤ ਨੂੰ ਬੰਜਲ ਪਲੇਸ ਨਾਰੇਵਾਰਨ ਦੇ ਵਿੱਚ ਫੋਕ ਡਾਂਸਿਸ ਨਾਈਟ ਦਾ ਵੀ ਆਯੋਜਨ ਕੀਤਾ ਜਾ ਰਿਹਾ, ਜਿਹਦੇ ਵਿੱਚ ਜਿਹੜੀਆਂ ਮੈਲਬਨ ਦੀਆਂ ਬਹੁਤ ਵਧੀਆ ਆਰਗੇਨਾਈਜੇਸ਼ਨਸ ਨੇ, ਕਲਚਰਲ ਆਰਗੇਨਾਈਜੇਸ਼ਨ, ਸੱਭਿਆਚਾਰਕ ਸੰਸਥਾਵਾਂ, ਉਹਨਾਂ ਵੱਲੋਂ ਜਿਹੜੇ ਪਿਓਰ ਜਿਹੜਾ ਪੁਰਾਣਾ ਤਰੀਕਾ ਹੁੰਦਾ ਸੀਗਾ ਪੇਸ਼ਕਾਰੀਆਂ ਦਾ, ਸੱਭਿਆਚਾਰਕ ਪੇਸ਼ਕਾਰੀਆਂ ਜਾਂ ਫਿਰ ਲੋਕ ਨਾਚਾਂ ਦਾ, ਹਨਾ, ਹੁਣ ਤਾਂ ਬਹੁਤ ਜ਼ਿਆਦਾ ਰਲਗੱਡ ਹੋ ਗਏ ਆ, ਜਦੋਂ ਭੰਗੜੇ ਦੀ ਵੀ ਗੱਲ ਕਰਦੇ ਹਾਂ ਤੇ ਮਾਡਰਨ ਹੋ ਗਿਆ ਭੰਗੜਾ, ਹਿਪ ਹੌਪ ਰਲ ਗਿਆ, ਹਨਾ, ਬਹੁਤ ਕੁਛ ਆ ਗਿਆ। ਪਰ ਇੱਥੇ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੀ ਫੋਕ ਡਾਂਸਿਸ ਦੀ ਨਾਈਟ ਆ, ਉਸ ਨਾਈਟ ਦੇ ਵਿੱਚ ਜਿਹੜੀਆਂ ਉਹ ਸੱਭਿਆਚਾਰਕ ਪੇਸ਼ਕਾਰੀਆਂ ਹੋਣ, ਉਹ ਵਾਕਈ ਉਸ ਲੋਕ ਰੰਗ ਦੇ ਵਿੱਚ ਹੀ ਰੰਗੀਆਂ ਹੋਣ ਜਿਨ੍ਹਾਂ ਦੇ ਵਿੱਚ ਅਸਲ ਦੇ ਵਿੱਚ ਉਹਨਾਂ ਨੂੰ ਅਸਲ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀਗਾ। ਸੋ ਆਪਣੇ ਸ਼ੁੱਧ ਜਿਹੜਾ ਲੋਕ ਰੰਗ ਆ, ਉਸ ਲੋਕ ਰੰਗ ਦੇ ਵਿੱਚ ਉਹਨਾਂ ਭੰਗੜੇ ਦੀਆਂ ਜਾਂ ਫਿਰ ਜਿਹੜੇ ਲੋਕ ਨਾਚ ਆ, ਸੰਮੀ ਆ, ਲੁੱਡੀ ਆ, ਝੂਮਰ ਆ, ਉਹਨਾਂ ਦੀਆਂ ਜਿਹੜੀਆਂ ਪੇਸ਼ਕਾਰੀਆਂ ਤੁਸੀਂ ਵੇਖ ਸਕੋਗੇ। ਇਸ ਤੋਂ ਇਲਾਵਾ ਕੁਛ ਕੁ ਜਿਹੜੇ ਥੀਏਟਰੀਕਲ ਐਕਟਸ ਆ, ਉਹ ਵੀ ਕੋਰੀਓਗ੍ਰਾਫੀਜ਼ ਆ, ਉਹ ਵੀ ਤੁਹਾਡੇ ਸਾਹਮਣੇ ਪੇਸ਼ ਹੋਣਗੀਆਂ ਉੱਥੇ। ਔਰ ਕੁੱਲ ਮਿਲਾ ਕੇ ਬਹੁਤ ਸੋਹਣੀਆਂ ਜਿਹੜੀਆਂ ਇਹਨਾਂ ਕਲਚਰਲ ਨਾਈਟਸ ਦਾ ਜਿਹੜਾ ਆਯੋਜਨ ਆ ਉਹ ਕੀਤਾ ਗਿਆ। ਤੇ ਜਿਹੜਾ ਆਖਰੀ ਦਿਨ ਹੈ ਜੀ ਉਹ ਹੈਗਾ 21 ਤਰੀਕ ਦਾ। ਸੋ 21 ਤਰੀਕ ਨੂੰ ਵੀ ਖੇਡ ਮੈਦਾਨਾਂ ਦੇ ਵਿੱਚ ਪੂਰਾ ਜ਼ੋਰ ਜਿਹੜਾ ਆ ਉਹ ਖੇਡ ਮੈਦਾਨਾਂ ਦੇ ਵਿੱਚ ਵੱਖ ਵੱਖ ਖੇਡ ਮੁਕਾਬਲਿਆਂ ਦਾ ਵੀ ਲੱਗਾ ਹੋਣਾ, ਤੇ ਉੱਧਰ ਜਿਹੜੇ ਕਬੱਡੀ ਪ੍ਰੇਮੀਆਂ ਉਹਨਾਂ ਦੇ ਲਈ ਵੀ ਇਹ ਦਿਨ ਖਾਸ ਹੁੰਦਾ। ਤੇ ਨਾਲ ਹੀ ਨਾਲ ਦੋਸਤੋ ਇਸ ਦਿਨ ਵੀ ਜਿਹੜਾ ਸੱਭਿਆਚਾਰਕ ਮੰਚ ਆ, ਜਿਹੜੀ ਕਲਚਰਲ ਸਟੇਜ ਆ, ਉੱਥੇ ਸੱਭਿਆਚਾਰਕ ਪੇਸ਼ਕਾਰੀਆਂ ਹੋਣੀਆਂ ਨੇ ਤੇ ਨਾਲ ਹੀ ਨਾਲ ਸੱਥ ਜਿਹੜੀ ਆ ਉਹ ਉੱਥੇ ਚੱਲਦੀ ਰਹਿਣੀ ਆ। ਸੋ ਤਕਰੀਬਨ ਤਿੰਨੋਂ ਦਿਨ ਪੂਰੀ ਰੌਣਕ ਜਿਹੜੀ ਆ ਉਹ ਵੱਖ ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ। ਸੋ ਤੁਸੀਂ ਜ਼ਰੂਰ ਹਾਜ਼ਰੀ ਲਗਾਓ ਔਰ ਇਹਨਾਂ ਖੇਡਾਂ ਦਾ ਹਿੱਸਾ ਜ਼ਰੂਰ ਬਣੋ। ਸੋ 19, 20 ਤੇ 21 ਅਪ੍ਰੈਲ ਨੂੰ ਕੇਸੀ ਫਿਲਸ ਕ੍ਰੈਨਬਨ ਮੈਲਬਨ ਦੇ ਵਿੱਚ, ਤੇ ਇਹ ਕੁਛ ਕੁ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਸੀ। ਕੁਛ ਹੋਰ ਜਾਣਕਾਰੀਆਂ ਤੁਹਾਡੇ ਲਈ ਬਹੁਤ ਜਲਦੀ ਲੈ ਕੇ ਆਉਂਦੇ ਹਾਂ ਤੇ ਨਾਲ ਹੀ ਨਾਲ ਫਿਰ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਨ ਦੇ ਲਈ ਸਾਡੇ ਨਾਲ ਅੱਗੇ ਜੁੜਨ ਜਾ ਰਹੇ ਨੇ ਮਿੰਟੂ ਪ੍ਰਾਣ ਹੋਈ, ਤੇ ਤੁਸੀਂ ਸਾਡੇ ਨਾਲ ਬਣੇ ਰਹੋ। ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਬਹੁਤ ਸੋਹਣਾ ਵਿਚਾਰ ਇਹਨਾਂ ਨੇ ਭੇਜਿਆ, ਕਹਿੰਦੇ ਸਵਰਗ ਬਾਹਰੀ ਲੋੜਾਂ ਨਾਲ ਨਹੀਂ ਵੱਸਦਾ, ਉਹ ਸਿਰਫ ਸੰਤੁਸ਼ਟੀ ਨਾਲ ਵੱਸਦਾ। ਸ਼ੁਭ ਸਵੇਰ ਦੋਸਤੋ। ਵਾਕਈ ਵਾਕਈ ਗਿੱਲ ਸਾਹਿਬ, ਜਦੋਂ ਨਾ ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਸਲ 'ਚ ਜਦੋਂ ਝਾਤ ਮਾਰਦੇ ਹਾਂ ਨਾ, ਫੇਰ ਸਾਨੂੰ ਆਪਣੇ ਆਪ ਇਹ ਅਹਿਸਾਸ ਹੁੰਦਾ ਕਿ ਜਿਹੜੀ ਅਸੀਂ ਨੱਠ ਦੌੜ ਜਿਹੜੀ ਲਗਾਈ ਹੋਈ ਹੈ, ਇਹ ਜਿਹੜੀ ਦੌੜ ਭੱਜ ਹੈ, ਇਹ ਕਿਸ ਚੀਜ਼ ਲਈ ਕਰ ਰਹੇ ਹਾਂ, ਹੈਨਾ। ਦੇਖੋ ਪਰਮਾਤਮਾ ਨੇ ਸਾਨੂੰ ਛੱਤ ਦਿੱਤੀ ਹੋਈ ਆ, ਸਾਨੂੰ ਜਿਹੜਾ ਦਾਲ ਫੁਲਕਾ ਜਿਹੜਾ ਹੈਨਾ ਉਹ ਨਸੀਬ ਕੀਤਾ ਹੋਇਆ, ਬੜਾ ਸੌਖਾ ਹੈਨਾ, ਪਰ ਫਿਰ ਵੀ ਜਦੋਂ ਸਾਨੂੰ ਸੰਤੁਸ਼ਟੀ ਨਹੀਂ ਹੁੰਦੀ ਤੇ ਅਸੀਂ ਆਪਣੇ ਆਪ ਦੇ ਵਿੱਚ ਇਸ ਦੌੜ ਭੱਜ ਦੇ ਵਿੱਚ ਹੀ ਅਸੰਤੁਸ਼ਟ ਹੋ ਜਾਂਦੇ ਹਾਂ, ਹਨਾ। ਜਦੋਂ ਸਾਨੂੰ ਲੱਗਦਾ ਕਿ ਨਹੀਂ ਅਸੀਂ ਜੇ ਸਾਡੇ ਕੋਲ ਸਿੰਗਲ ਸਟੋਰੀ ਹੈ ਤੇ ਅਸੀਂ ਡਬਲ ਸਟੋਰੀ ਲੈ ਲਈਏ, ਜੇ ਦੋ ਘਰ ਆ ਤੇ ਚਾਰ ਹੋਰ ਬਣਾ ਲਈਏ, ਹਨਾ, ਜੇ ਮਾਡਲ ਜਿਹੜਾ ਗੱਡੀ ਦਾ ਆਹ ਵਾਲਾ ਥੋੜਾ ਜਿਹਾ ਪੁਰਾਣਾ ਹੋ ਗਿਆ ਤੇ ਜਿਹੜੀ ਨਵੇਂ ਮਾਡਲਾਂ ਦੀਆਂ ਗੱਡੀਆਂ ਉਹ ਲੈ ਲਈਏ, ਹਨਾ, ਚਾਹੇ ਉਹ ਅਸੀਂ ਲੋਨ ਲੈ ਲੈ ਕੇ ਹੀ ਪਾ ਲਈਏ, ਪਰ ਉਹ ਲੋਨਸ ਦਾ ਜਿਹੜਾ ਬਾਅਦ ਵਿੱਚ ਪ੍ਰਭਾਵ ਆ, ਜਾਂ ਫਿਰ ਕਹਿ ਸਕਦੇ ਹਾਂ ਕਿ ਉਹਦਾ ਜਿਹੜਾ ਫਿਕਰ ਆ, ਫਿਰ ਉਹਦੇ ਵਿੱਚ ਫਿਕਰਮੰਦ ਹੋ ਕੇ ਅਸੀਂ ਭਾਵੇਂ ਅਸੰਤੁਸ਼ਟ ਹੋ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਹੁਣ ਇੰਨਾ ਕੁ ਬਿਜ਼ਨਸ ਤਾਂ ਠੀਕ ਸੀ, ਪਰ ਹੁਣ ਇਸ ਤੋਂ ਬਾਅਦ ਫਲਾਨੇ ਨੇ ਜਿਹੜਾ ਉਹ ਇੰਨਾ ਬਿਜ਼ਨਸ ਵਧਾ ਲਿਆ, ਤੇ ਉਸ ਤੋਂ ਬਾਅਦ ਹੁਣ ਅਸੀਂ ਉਸ ਤੋਂ ਡਬਲ ਕਰਕੇ ਦਿਖਾਉਣਾ। ਸੋ ਜਿਹੜੀ ਇੱਕ ਦੂਜੇ ਨੂੰ ਦਿਖਾਉਣ ਦੀ ਜ਼ਿੱਦ ਹੈ ਨਾ, ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਅਸੰਤੁਸ਼ਟ ਵੀ ਅਸੀਂ ਉੱਥੇ ਹੀ ਹੋ ਰਹੇ ਹਾਂ ਆਪਸ ਦੇ ਵਿੱਚ। ਦੇਖੋ ਇਹ ਤਾਂ ਹੁੰਦਾ ਹੀ ਹੈ ਕਿ ਜਦੋਂ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਅੱਗੇ ਵਧਣ ਦੇ ਲਈ ਮੁਕਾਬਲਾ ਜਿਹੜਾ ਚਲੋ ਹੋਣਾ ਜ਼ਰੂਰੀ ਹੈ ਹਨਾ, ਪਰ ਕਿਤੇ ਨਾ ਕਿਤੇ ਇਹ ਜਿਹੜਾ ਮੁਕਾਬਲਾ ਨਾ ਇਹ ਜ਼ਿੱਦਬਾਜ਼ੀਆਂ ਦੇ ਵਿੱਚ ਜਦੋਂ ਬਦਲ ਜਾਂਦਾ ਹੈ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਅਸੀਂ ਖੁਦ ਅਸ਼ਾਂਤ ਜ਼ਰੂਰ ਹੁੰਦੇ ਹਾਂ। ਸੋ ਉਹ ਜ਼ਿੱਦਬਾਜ਼ੀਆਂ ਨਹੀਂ ਹੋਣੀਆਂ ਚਾਹੀਦੀਆਂ। ਜੇ ਅਸੀਂ ਸੰਤੁਸ਼ਟੀ ਚਾਹੁੰਦੇ ਹਾਂ ਤਾਂ ਬਾਹਰੀ ਲੋੜਾਂ ਦੇ ਨਾਲ ਨਹੀਂ ਹੋਣੀ, ਉਹ ਸਾਡੇ ਅੰਦਰੂਨੀ ਜਿਹੜੀ ਸੰਤੁਸ਼ਟੀ ਆ ਉਹਦੇ ਵਿੱਚੋਂ ਹੀ ਪੈਦਾ ਹੋਣੀ ਆ। ਸੋ ਇਸ ਕਰਕੇ ਬਹੁਤ ਹੀ ਖੂਬਸੂਰਤ, ਹਮੇਸ਼ਾ ਹੀ ਤੁਹਾਡਾ ਜਿਹੜਾ ਵਿਚਾਰ ਹੈ ਬਹੁਤ ਖੂਬਸੂਰਤ ਹੁੰਦਾ ਹੈ ਔਰ ਬੜਾ ਨੇੜੇ ਹੁੰਦਾ ਹੈ ਜ਼ਿੰਦਗੀ ਦੇ, ਹੈ ਨਾ। ਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਵਿਚਾਰ ਦੇ ਲਈ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹਾਜ਼ਰੀ ਲਗਵਾਉਂਦੇ ਰਹੋ ਪ੍ਰੋਗਰਾਮ ਦੇ ਵਿੱਚ, ਤੇ ਅੱਗੇ ਸਿਲਸਿਲਾ ਜਿਹੜਾ ਉਹ ਅਗਲਾ ਫੇਰ ਸ਼ਾਮਿਲ ਕਰਦੇ ਹਾਂ। ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਹਰਭਜਨ ਮਾਨ ਦੀ ਗੀਤ ਦੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਤੇ ਵਾਪਸ ਆਉਂਦੇ ਹਾਂ ਫਿਰ ਖਬਰਾਂ ਦੇ ਸਿਲਸਿਲੇ ਦੇ ਵਿੱਚ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਤੇ ਗੁਰਸੇਵਕ ਮਾਨ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਜਿੰਦੜੀਏ, ਹਨਾ। ਸੋ ਇੱਕ ਉਹੀ ਦੌੜ ਜਿਹੜੀ ਆ ਉਹ ਹਮੇਸ਼ਾ ਲੱਗੀ ਰਹਿੰਦੀ ਹੈ ਵੀ ਵੀ ਅਜੇ ਮੈਂ ਆਹ ਕਰਨਾ, ਅਜੇ ਮੈਂ ਉਹ ਕਰਨਾ, ਹਨਾ। ਤੇ ਪਰ ਇਹ ਪਤਾ ਨਹੀਂ ਹੁੰਦਾ ਕਿ ਜਿਹੜੀ ਸਾਹਾਂ ਦੀ ਪੂੰਜੀ ਹੈ ਸਾਨੂੰ ਕਿੰਨੀ ਕੁ ਪਰਮਾਤਮਾ ਨੇ ਬਖਸ਼ੀ ਹੈ, ਔਰ ਕਿੱਥੇ ਇਹ ਪੂੰਜੀ ਜਿਹੜੀ ਹੈ ਖਤਮ ਹੋ ਜਾਣੀ। ਸੋ ਜਿਹੜੀ ਦੁਨਿਆਵੀ ਪੂੰਜੀ ਹੈ ਉਹ ਜੋੜਦਿਆਂ ਜੋੜਦਿਆਂ ਕਈ ਵਾਰ ਅਸੀਂ ਇਸ ਗੱਲ ਤੋਂ ਬਹੁਤ ਜ਼ਿਆਦਾ ਲਾਪਰਵਾਹ ਹੋ ਜਾਂਦੇ ਹਾਂ, ਬੇਪਰਵਾਹ ਹੋ ਜਾਂਦੇ ਹਾਂ ਕਿ ਜਿਹੜੀ ਇਹ ਸਾਹਾਂ ਦੀ ਪੂੰਜੀ ਹੈ ਬੜੀ ਅਨਮੋਲ ਹੈ, ਹਨਾ। ਖੈਰ, ਇਹਨਾਂ ਚੀਜ਼ਾਂ ਦੇ ਬਾਰੇ ਸੋਚਦੇ ਰਹਿਣਾ ਬਣਦਾ ਹੈ, ਔਰ ਆਪਣੇ ਅੰਦਰ ਹਮੇਸ਼ਾ ਕਹਿੰਦੇ ਹੁੰਦੇ ਵੀ ਝਾਤ ਮਾਰਨੀ ਉਹ ਜ਼ਰੂਰ ਬਣਦੀ ਹੈ। ਪਰ ਫਿਲਹਾਲ ਸਮਾਂ ਜਿਹੜਾ ਜੀ ਉਹ ਹੋ ਚੁੱਕਿਆ ਖਬਰਾਂ ਦੇ ਸਿਲਸਿਲੇ ਦਾ, ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਬਰਾੜਹੁਰੀ। ਸੋ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ। ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਿਡਨੀ ਦੀ ਬੜੀ ਸੋਹਣੀ ਸਵੇਰ ਚੜੀ ਆ, ਬਦਲਵਾਈ ਵਾਲੀ ਸਵੇਰ ਆ ਜੀ। ਅੱਜ ਦਿਨ ਬੜਾ ਟਿਕਿਆ ਹੋਇਆ ਤੇ ਉਮੀਦ ਆ ਜੀ ਅੱਜ ਦਿਨ ਸਾਫ਼ ਸੁਥਰਾ ਰਹਿਣ ਦੀ ਵੀ ਆਸ ਆ। ਤੇ ਬਾਕੀ ਕੰਮਾਂ ਕਾਜਾਂ ਦੀ ਦੌੜ ਭੱਜ ਨੱਸ ਤੁਹਾਡੇ ਗਾਣੇ ਮੁਤਾਬਕ ਲੱਗੀ ਹੋਈ ਆ। ਉਹ ਬਚਪਨ ਤੋਂ ਹੀ ਇੱਕ ਚੁਟਕਲਾ ਜਿਹੜਾ ਸੁਣਦੇ ਆਉਂਦੇ ਸੀਗੇ ਵੀ ਜਿਵੇਂ ਜਿਵੇਂ ਵੱਡੇ ਸ਼ਹਿਰ ਹੁੰਦੇ ਆ ਜਾਂ ਵੱਡੇ ਸ਼ਹਿਰਾਂ ਚ ਜਾਂਦੇ ਆ ਤਾਂ ਉਹਨਾਂ ਪ੍ਰਤੀ ਪਿੰਡਾਂ ਵਾਲਿਆਂ ਦੇ ਜਿਹੜੇ ਰਵੱਈਏ ਵੱਖਰੇ ਹੁੰਦੇ ਆ, ਉਹ ਜਿਹੀਆਂ ਫੀਲਿੰਗਸ ਹੁਣ ਫੇਰ ਆ ਰਹੀਆਂ। ਕਿਉਂਕਿ ਚਾਹੇ ਅਸੀਂ ਐਡਲੇਡ ਰਹਿੰਦੇ ਹਾਂ ਜਾਂ ਹੋਰ ਰਹਿੰਦੇ ਹਾਂ, ਪਰ ਫੇਰ ਵੀ ਆਪਦੇ ਆਪ ਨੂੰ ਇੱਕ ਪਿੰਡਾਂ ਵਾਲੇ ਸਮਝਦੇ ਆ। ਤੇ ਉਹ ਬਹੁਤ ਪਹਿਲਾਂ ਨਿੱਕੇ ਹੁੰਦਿਆਂ ਨੂੰ ਚੁਟਕਲਾ ਸੁਣਾਉਂਦੇ ਹੁੰਦੇ ਸੀ ਵੀ ਕੋਈ ਹਰਿਆਣਵੀ ਬਾਗੜੀ ਗਿਆ ਤੇ ਦਿੱਲੀ, ਤੇ ਉਹਨੇ ਦਿੱਲੀ ਜਾ ਕੇ ਉਹਨੂੰ ਜਦੋਂ ਉਹਨੂੰ ਵਾਪਸ ਆਇਆ ਉਹਨੂੰ ਕਿਸੇ ਨੇ ਪੁੱਛਿਆ ਵੀ ਕਿਹੋ ਜਿਹੀ ਲੱਗੀ ਦਿੱਲੀ, ਕੀ ਕਰ ਰਹੇ ਸੀ ਲੋਕ, ਕਹਿੰਦਾ ਪਤਾ ਨੀ ਪਰ ਬੇਰੋ ਕੋਣੀ ਕੁਛ ਨਾ ਕੁਛ ਤੋਂ ਗਲਤ ਹੋ ਗਿਆ ਤਾਂ ਜਾਂ ਆਗ ਊਗ ਲੱਗ ਗਈ ਉਹਨੇ ਕਿਸੇ ਤਰਫ਼, ਸਾਰੇ ਲੋਕ ਭਾਗ ਰਹੇ ਥੇ ਅਬ ਤੱਕ ਤੋਂ, ਕਹਿੰਦੇ ਅਬ ਤੱਕ ਤੋਂ ਦਿੱਲੀ ਖਾਲੀ ਹੋ ਗਈ ਹੋਗੀ, ਕਹਿੰਦਾ ਮੇਰੇ ਹਿਸਾਬ
ਤੇ।
ਜਿਵੇਂ ਉਹ ਉਹੀ ਚੀਜ਼ ਇੱਥੇ ਆ ਜੀ, ਸਾਰੀ ਸਿਡਨੀ ਸੜਕਾਂ ਤੇ ਤੜਕੇ ਆਪਣੇ ਭੱਜੀ ਫਿਰਦੀ ਆ, ਰੱਬ ਜਾਣੇ ਕਿੱਧਰ ਨੂੰ ਜਾ ਰਹੀ ਆ। ਦੂਜੀ ਜਿਹੜੀ ਸਭ ਤੋਂ ਵੱਡੀ ਮੈਨੂੰ ਮਹਿਸੂਸ ਹੋ ਰਹੀ ਆ ਉਹ ਹੈ ਵੀ ਰੌਣਕ ਨੀ ਹੈ ਨੀ ਕਿਸੇ ਦੇ ਮੂੰਹ ਦੇ ਉੱਤੇ, ਸਾਰੇ ਬੰਦੇ ਇੰਨੇ ਕੁ ਪ੍ਰੈਸ਼ਰ ਚ ਆ, ਇੰਨੇ ਕੁ ਪ੍ਰੈਸ਼ਰ ਚ ਆ। ਕੱਲ ਪਰਸੋਂ ਇੱਕ ਵੀਡੀਓ ਜੀ ਆਡੀਓ ਬਹੁਤ ਫਲੋਟ ਹੋ ਰਹੀ ਸੀ, ਕਿਸੇ ਕੈਨੇਡਾ ਤੋਂ ਕਿਸੇ ਬੰਦੇ ਨੇ ਆਡੀਓ ਪਾਈ ਸੀ ਤੇ ਉਹਨੇ ਕਿਹਾ ਸੀ ਵੀ ਬਾਹ ਗੋਰੇ ਆ ਜਿਹੜੇ 5 ਦਿਨ ਕੰਮ ਤੋਂ ਕਰਨ ਤੋਂ ਬਾਅਦ ਨੱਚਦੇ ਘਰ ਨੂੰ ਜਾਂਦੇ ਆ, ਤੇ ਜਿਹੜੇ ਸਾਡੇ ਲੋਕ ਆ ਉਹ ਟੈਂਸ ਹੋ ਜਾਂਦੇ ਦੇਖੇ ਆ ਮੈਂ। ਉਹਨਾਂ ਦੀਆਂ ਗੱਲਾਂ ਬਹੁਤ ਵਧੀਆ ਸੀਗੀਆਂ, ਨੋਰਮਲ ਜ਼ਮੀਨ ਨਾਲ ਜੁੜੀਆਂ ਗੱਲਾਂ ਸੀ। ਪਰ ਮੇਰਾ ਮੰਨਣਾ ਹੈ ਮੈਂ ਸਿਡਨੀ ਦੇ ਵਿੱਚ ਹਰ ਬੰਦੇ ਨੂੰ ਦੇਖ ਰਿਹਾ, ਸਿਡਨੀ ਦੇ ਵਿੱਚ ਕਿਸੇ ਬੰਦੇ ਦੇ ਚਿਹਰੇ ਦੇ ਉੱਤੇ ਮੈਨੂੰ ਹਾਲੇ ਤੱਕ ਸਮਾਈਲ ਨੀ ਦਿਖੀ। ਹਰ ਬੰਦਾ ਪ੍ਰੈਸ਼ਰ ਹੇਠ ਦੱਬਿਆ, ਹਰ ਬੰਦਾ ਪ੍ਰੈਸ਼ਰ ਹੇਠ ਦੱਬਿਆ ਜਾ ਰਿਹਾ, ਪਤਾ ਨੀ ਕੋਈ ਕੱਲਾ ਹੀ ਬੋਲਦਾ ਜਾ ਰਿਹਾ, ਕੱਲਾ ਹੀ ਆਪਦੀਆਂ ਮਾਪੀਆਂ ਚ ਗੁਆਚਿਆ ਨੀ ਹੁੰਦਾ, ਜਿਵੇਂ ਇੱਕ ਗੁਆਚਿਆ ਗੁਆਚਿਆ ਗਿਆ ਉਹ ਜਾ ਰਿਹਾ। ਗੁਆਚਣੇ ਵੀ ਦੋ ਕਿਸਮ ਦੇ ਹੁੰਦੇ ਆ, ਮੈਂ ਬੜਾ ਖੁਸ਼ ਹੁੰਦਾ ਜ਼ਿੰਦਗੀ ਚ ਗੁਆਚ ਕੇ ਰਹਿਣ ਦੇ ਵਿੱਚ, ਇੱਕ ਮਸਤ ਟਾਈਪ ਦਾ ਗੁਆਚਣਾ ਵੀ ਤੁਸੀਂ ਆਪਣੇ ਆਪ ਚ ਮਸਤ ਤੋਂ, ਦੁਨੀਆਂ ਕਿਤੇ ਤੁਰੀ ਫਿਰਦੀ ਆ, ਤੁਹਾਨੂੰ ਬੋਹੜ ਦਿਖ ਰਹੇ ਆ, ਤੁਹਾਨੂੰ ਫੁੱਲ ਬੂਟੇ ਦਿਖ ਰਹੇ ਆ, ਤੁਹਾਨੂੰ ਕੁਦਰਤ ਦੀਆਂ ਰਹਿਮਤਾਂ ਦਿਖ ਰਹੀਆਂ, ਉਹ ਮਸਤੀ ਇੱਕ ਹੋਰ ਮਸਤੀ ਹੁੰਦੀ ਆ। ਉਹ ਮਸਤੀ ਦੇ ਵਿੱਚ ਤੁਸੀਂ ਦੇਖੋਗੇ ਨਾ ਕਈ ਵਾਰੀ ਜਿਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਵੀ ਫਲਾਨਾ ਬੰਦੇ ਨੂੰ ਤਾਂ ਪਤਾ ਨੀ ਕੀ ਹੋ ਗਿਆ, ਉਹੀ ਹੱਸਦਾ ਫਿਰਦਾ ਤੇ ਉਹ ਐਵੇਂ ਮੁਸਕਰਾਹਟ ਆ ਜਾਂਦੀ ਹੈ, ਲੋਕ ਭਾਵੇਂ ਉਹਨੂੰ ਕਮਲਾ ਕਹਿਣ, ਉਹ ਤਾਂ ਹੁੰਦੀ ਹੈ ਮਸਤੀ ਵਾਲੀ। ਪਰ ਇੱਕ ਆ ਜਿਹੜਾ ਤੁਸੀਂ ਚਿਹਰਿਆਂ ਦੇ ਉੱਤੇ ਛਿਕਣ ਦੇਖਦੇ ਹੋ, ਇੰਨੀਆਂ ਤਿਉੜੀਆਂ ਦੇਖਦੇ ਹੋ ਤੇ ਉਹਨਾਂ ਨੂੰ ਪ੍ਰੈਸ਼ਰ ਰੇਟ ਦੇਖਦੇ ਹੋ, ਇਹ ਬੜੀ ਹੈਰਾਨੀ ਦੀ ਗੱਲ ਆ। ਮੈਂ ਬਹੁਤ ਸਾਰੇ ਸੱਜਣਾ ਮਿੱਤਰਾਂ ਨਾਲ ਇਸ ਗੱਲਾਂ ਦਾ ਜ਼ਿਕਰ ਕਰਦਾ, ਰੋਜ਼ ਕਿਤੇ ਨਾ ਕਿਤੇ ਜਾਣ ਦਾ ਮੌਕਾ ਮਿਲਦਾ, ਸਾਰੇ ਸੱਜਣ ਮਿੱਤਰ ਇੱਕੋ ਹੀ ਕਹਿੰਦੇ ਆ ਜੀ ਕੀ ਕਰੀਏ, ਘਰ ਲੈ ਰੱਖਿਆ, ਕਿਸੇ ਨੇ ਮਿਲੀਅਨ ਦਾ ਲੈ ਰੱਖਿਆ, ਕਿਸੇ ਨੇ ਕਾਸੇ ਦਾ ਲੋਨ ਲੈ ਰੱਖਿਆ, ਕਿਸੇ ਨੇ ਬਿਜ਼ਨਸ ਦਾ ਲੋਨ ਲੈ ਰੱਖਿਆ, ਤੇ ਕਿਸੇ ਕੋਲੇ ਟਾਈਮ ਹੀ ਹੈ ਨੀ ਆ, ਭੱਜੇ ਫਿਰੋ ਜੀ ਦੋਨੇ ਮੀਆਂ ਬੀਬੀ ਬੱਚਿਆਂ ਨੂੰ ਚੱਕ ਲਓ, ਉਧਰ ਲੈ ਜਾਓ, ਇੱਧਰ ਲਿਓ। ਇਹ ਕਹਿੰਦੇ ਇਸ ਟਾਈਮ ਜਿਹੜੀ ਅਸਲੀ ਜਿਹੜੀ ਵਿਦੇਸ਼ਾਂ ਵਾਲੀ ਲਾਈਫ ਆ, ਮੈਂ ਅਕਸਰ ਕਹਿਣਾ ਹੁੰਦਾ ਸੀ ਆਸਟ੍ਰੇਲੀਆ ਕੇ, ਮੈਨੂੰ ਤਾਂ ਪਤਾ ਨੀ ਲੱਗਿਆ ਵੀ ਲੋਕ ਕਹਿੰਦੇ ਆ ਵੀ ਪਤੀ ਪਤਨੀ ਫਰਿੱਜ ਤੇ ਮਿਲਦੇ ਆ ਜੀ, ਆ ਕੇ ਫਰਿੱਜ ਦੇ ਉੱਤੇ ਨੋਟਸ ਲੱਗੇ ਹੁੰਦੇ ਆ, ਉੱਥੇ ਪੜ੍ਹ ਕੇ ਇੱਕ ਦੂਜੇ ਦੀ ਗੱਲਬਾਤ ਦਾ ਪਤਾ ਲੱਗਦਾ। ਪਰ ਮੈਨੂੰ ਇਹ ਜੀ ਚੀਜ਼ ਕਦੇ ਮਹਿਸੂਸ ਨੀ ਹੋਈ ਸੀਗੀ ਐਡਲੇਡ ਰਹਿੰਦੇ ਨੂੰ ਜਾਂ ਸਾਊਥ ਆਸਟ੍ਰੇਲੀਆ ਰਹਿੰਦੇ ਨੂੰ। ਹੁਣ ਦੇਖ ਰਿਹਾ ਵੀ ਇਹ ਸਿਡਨੀ ਦੀ ਲਾਈਫ ਨੂੰ ਦੇਖ ਕੇ ਮੈਨੂੰ ਲੱਗ ਰਿਹਾ ਵੀ ਵਾਕਈ ਉਹੀ ਚੀਜ਼ ਆ ਜੀ, ਵੀ 5 ਦਿਨ ਮਸ਼ੀਨ ਬਣਦੇ ਆ ਜੀ, ਫਿਰ 2 ਦਿਨ ਵੀ ਜਿਹੜੇ ਉਹ ਇੰਨੇ ਕੁ ਕੰਮ ਹੁੰਦੇ ਆ। ਉਹ ਇੱਕ ਜਿਹੜਾ ਇੱਕ ਮਿੱਤਰਾਂ ਦਾ ਕਹਿੰਦਾ ਜੀ ਸਿਡਨੀ ਚ ਇੱਕ ਹੋਰ ਵੱਡੀ ਸਮੱਸਿਆ, ਹਰ ਵੀਕ ਤੇ 2-2, 3-3 ਫੰਕਸ਼ਨ ਵੀ ਅਟੈਂਡ ਕਰਨੇ
ਪੈਂਦੇ।
ਹਾਂਜੀ, ਉਹ ਜਦੋਂ ਸਾਹ ਲੈਣਾ ਹੁੰਦਾ ਤੇ ਉਦੋਂ ਹੈ ਸਾਹ ਖਰਾਬ ਹੋ ਜਾਂਦਾ। ਸੋ ਪਤਾ ਨੀ ਜੀ ਰੱਬ ਕਿਹੜੇ ਕੰਮ ਕਰਨੇ, ਉਹੀ ਹਰਭਜਨ ਮਾਨ ਵਾਲੀ ਗੱਲ ਆ, ਕੀ ਕਰਨਾ ਕੀ ਨੀ, ਕਿਉਂ ਨੀ ਸਕੂਨ ਨਾਲ ਜ਼ਿੰਦਗੀ ਕੱਟੀ ਜਾ ਸਕਦੀ, ਕਿਉਂ ਨੀ ਆਰਾਮ ਨਾਲ ਜ਼ਿੰਦਗੀ ਕੱਟੀ ਜਾ ਸਕਦੀ, ਇਹ ਨੀ ਮੈਨੂੰ ਸਮਝ ਆ ਰਹੀ ਹਜੇ ਵੀ।
ਜੀ ਬਿਲਕੁਲ ਬਰਾੜ ਸਾਹਿਬ, ਮੈਂ ਤੁਹਾਡੇ ਨਾਲ ਮੈਨੂੰ ਲੱਗਦਾ ਵੀ 100% ਹੀ ਸਹਿਮਤ ਆ, ਕਿਉਂਕਿ ਅਸੀਂ ਹੁਣੇ ਹੀ ਗੱਲ ਕਰ ਰਹੇ ਸੀਗੇ, ਬਹੁਤ ਸੋਹਣਾ ਅੱਜ ਨਾ ਵਿਚਾਰ ਭੇਜਿਆ ਸੀਗਾ ਆਪਣੇ ਗਿੱਲ ਸਾਹਿਬ ਨੇ, ਤੇ ਉਹਨਾਂ ਦੇ ਵਿਚਾਰ ਵੈਸੇ ਹੀ ਬਹੁਤ ਸੋਹਣੇ ਹੁੰਦੇ ਆ, ਤੇ ਉਹ ਸਾਨੂੰ ਹਮੇਸ਼ਾ ਹੀ ਆਪਣੇ ਵੱਲੋਂ ਕੋਈ ਨਾ ਕੋਈ ਵਿਚਾਰ ਜਿਹੜਾ ਉਹ ਭੇਜਦੇ ਹੁੰਦੇ ਆ, ਤੇ ਉਹਨਾਂ ਨੇ ਨਾ ਵਿਚਾਰ ਭੇਜਿਆ ਸੀ ਵੀ ਸਵਰਗ ਜਿਹੜਾ ਬਾਹਰੀ ਲੋੜਾਂ ਨਾਲ ਨਹੀਂ ਵਸਦਾ, ਉਹ ਸਿਰਫ ਸੰਤੁਸ਼ਟੀ ਨਾਲ ਵਸਦਾ। ਸੋ ਆਪਾਂ ਪਤਾ ਨਹੀਂ ਕਿਹੜੇ ਸਵਰਗ ਦੀ ਕਲਪਨਾ
ਬਿਲਕੁਲ
ਕਰੀ ਬੈਠੇ ਆ, ਜਿਹੜਾ ਸਵਰਗ ਅਸੀਂ ਵੱਡੇ ਵੱਡੇ ਮੈਨਸ਼ਨ ਬਣਾ ਕੇ ਆਪਣੇ ਆਪ ਦੇ ਵਿੱਚ ਸਿਰਜਣਾ ਚਾਹੁੰਦੇ ਆ, ਤੇ ਉਹਨਾਂ ਮੈਨਸ਼ਨਾਂ ਨੂੰ ਜਿਹੜਾ ਉਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਆ ਉਹ ਤਾਰਨ ਦੇ ਰੂਪ ਦੇ ਵਿੱਚ, ਜਾਂ ਕਹਿ ਲਓ ਵੀ ਵੱਡੀਆਂ ਤੇ ਮਹਿੰਗੀਆਂ ਗੱਡੀਆਂ ਦੇ ਜਿਹੜੇ ਉਹ ਸੁਪਨੇ ਆ, ਮਤਲਬ ਸਵਰਗ ਰੂਪ ਦੇ ਵਿੱਚ ਉਹ ਲੈਣ ਦੀਆਂ ਜਿਹੜੀਆਂ ਲੋੜਾਂ ਨਾ, ਮੈਨੂੰ ਲੱਗਦਾ ਕਿਤੇ ਨਾ ਉਹੀ ਸਾਨੂੰ ਅਸੰਤੁਸ਼ਟ ਜਾਂ ਅਸ਼ਾਂਤ ਕਰੀ ਬੈਠੀਆਂ ਆ, ਤੇ ਉਹੀ ਵੀ ਤੁਹਾਡੇ ਕਹਿਣ ਵਾਂਗ ਵੀ ਐਡੀਲੇਡ ਦੇ ਵਿੱਚ ਤੁਸੀਂ ਆਪਣੀ ਉਸ ਦੁਨੀਆ ਦੇ ਵਿੱਚ ਕਿੰਨੇ ਸੰਤੁਸ਼ਟ ਆ, ਉਹਦੇ ਵਿੱਚ ਹੀ ਤੁਹਾਨੂੰ ਕਿੰਨੀ ਤਸੱਲੀ ਆ, ਹਨਾ। ਪਰ ਜਦੋਂ ਹੁਣ ਆਲੇ ਦੁਆਲੇ ਦੇਖਦੇ ਆ, ਤੇ ਫਿਰ ਜਿਹੜੇ ਜਿਨ੍ਹਾਂ ਨੂੰ ਦੌੜਦੇ ਆ ਵੇਖਦੇ ਆ, ਫਿਰ ਲੱਗਦਾ ਵੀ ਪਤਾ ਨਹੀਂ ਅਸੀਂ ਕਿਤੇ ਗਲਤ ਆ, ਹਨਾ, ਜਾਂ ਫਿਰ ਉਹ ਲੋਕ ਗਲਤ ਆ। ਸੋ ਇਹ ਦੇਖੋ ਉਹੀ ਆ ਕਿ ਹਰ ਇੱਕ ਦਾ ਨਜ਼ਰੀਆ ਹੀ ਆ ਆਪੋ ਆਪਣਾ। ਸੋ ਆਪਣੇ ਆਪ ਨੂੰ ਅਸ਼ਾਂਤ ਕਰਕੇ ਵੀ ਜੇ ਉਹਨਾਂ ਨੂੰ ਲੱਗਦਾ ਕਿ ਉਹ ਜਿਹੜਾ ਇੱਕ ਝੂਠਾ ਸਵਰਗ ਜਿਹੜਾ ਆਪਾਂ ਉਸਾਰ ਰਹੇ ਆ, ਹਨਾ, ਤੇ ਉਸ ਸਵਰਗ ਦੇ ਕਰਕੇ ਜੇ ਸਾਡੀ ਉਹ ਭਟਕਣ ਆ ਜਾਂ ਅਸ਼ਾਂਤੀ ਆ ਜਾਂ ਫਿਰ ਅਸੰਤੁਸ਼ਟਤਾ ਆ ਵੱਧ ਰਹੀ ਆ, ਤਾਂ ਉਹਦੇ ਕਿਤੇ ਨਾ ਕਿਤੇ ਆਪਾਂ ਵੀ ਜ਼ਿੰਮੇਵਾਰ ਹੈਗੇ ਆ। ਸੋ ਦੌੜ ਜਿਹੜੀ ਆ ਦੇਖੋ ਲੱਗੀ ਹੋਈ ਆ, ਸਮੇਂ ਦੇ ਨਾਲ ਕਹਿੰਦੇ ਹੁੰਦੇ ਆ ਵੀ ਚੱਲਣਾ ਵੀ ਬਹੁਤ ਜ਼ਰੂਰੀ ਹੁੰਦਾ, ਪਰ ਕਿਤੇ ਨਾ ਕਿਤੇ ਆਪਾਂ ਨੂੰ ਇਹ ਜ਼ਰੂਰ ਸੋਚਣਾ ਬਣਦਾ ਵੀ ਦੇਖੋ ਜਿਹੜੀ ਦੌੜ ਤਾਂ ਦੇਖੋ ਸਮੇਂ ਦੇ ਨਾਲ ਚੱਲਣ ਵਾਲੀ ਆ, ਹਨਾ, ਉਹ ਇੱਕ ਵੱਖਰੀ ਦੌੜ ਆ, ਹਨਾ। ਇੱਕ ਜਿਹੜਾ ਆਪਾਂ ਸਮੇਂ ਤੋਂ ਵੀ ਅੱਗੇ ਚੱਲਣ ਦੀ ਕੋਸ਼ਿਸ਼ ਕਰਦੇ ਆ ਨਾ, ਉਹਦੇ ਵਿੱਚ ਕਿਤੇ ਨਾ ਕਿਤੇ ਜਾਂ ਕਹਿ ਲਓ ਵੀ ਇੱਕ ਤਾਂ ਹੁੰਦਾ ਮੁਕਾਬਲਾ, ਇੱਕ ਹੁੰਦੀ ਆ ਜ਼ਿੱਦ। ਸੋ ਉਹ ਜਿਹੜਾ ਜਿੱਥੇ ਤਾਂ ਮੁਕਾਬਲਾ, ਚਲੋ ਹਨਾ, ਮੁਕਾਬਲਾ ਅਸੀਂ ਓਨਾ ਕੁ ਦੇਣਾ ਹੈ ਜਿੰਨਾ ਕੁ ਸਾਨੂੰ ਲੱਗਦਾ ਕਿ ਹਾਂ ਸਾਡੇ ਦਾਇਰੇ ਦੇ ਵਿੱਚ ਅਸੀਂ ਉਹ ਚੀਜ਼ ਕਰ ਸਕਦੇ ਹਾਂ। ਇੱਕ ਹੁੰਦੀ ਆ ਜ਼ਿੱਦ, ਜਦੋਂ ਅਸੀਂ ਜ਼ਿੱਦ ਦੇ ਵਿੱਚ ਆ ਕੇ ਕੁਛ ਚੀਜ਼ਾਂ ਕਰਦੇ ਆ ਨਾ, ਤਾਂ ਫਿਰ ਕਈ ਵਾਰ ਉਹ ਚੀਜ਼ਾਂ ਸਾਡੇ ਵੱਸੋਂ ਬਾਹਰ ਹੋ ਜਾਂਦੀਆਂ, ਤੇ ਇਸੇ ਕਰਕੇ ਮੈਨੂੰ ਲੱਗਦਾ ਵੀ ਇਹ ਫਿਰ ਜਿਹੜੀ ਚਿਹਰੇ ਦੀ ਰੌਣਕ ਆ ਉਹ ਖਤਮ ਹੋ ਜਾਂਦੀ ਆ। ਫਿਰ ਜਿਹੜੀਆਂ ਅਸਲ 'ਚ ਜਿਹੜੀਆਂ ਸਾਡੀਆਂ ਅੰਦਰੂਨੀ ਖੁਸ਼ੀਆਂ ਨਾ, ਅਸੀਂ ਉਹਨਾਂ ਤੋਂ ਕਿਤੇ ਨਾ ਕਿਤੇ ਹੱਥ ਧੋ ਬੈਠਦੇ ਆ, ਤੇ ਜਿਹੜੀਆਂ ਬਾਹਰੀ ਖੁਸ਼ੀਆਂ ਬਟੋਰਨ ਦੀ ਜਿਹੜੀ ਕੋਸ਼ਿਸ਼ ਆ ਉਹ ਸਾਡੀ ਝੂਠੀ ਹੀ ਹੁੰਦੀ ਆ। ਖੈਰ ਇਹ ਮੇਰਾ ਆਪਣਾ ਨਜ਼ਰੀਆ ਹੋ ਸਕਦਾ, ਪਰ ਮੈਂ ਕਈ ਵਾਰ ਇਦਾਂ ਵੀ ਸੋਚਦੀ ਹਾਂ। ਜੀ ਡਾਕਟਰ ਸਾਹਿਬ
ਬਿਲਕੁਲ ਜੀ ਬਿਲਕੁਲ ਸੱਚਾਈ ਆ। ਸੋ ਕੋਸ਼ਿਸ਼ ਕਰੀਏ ਜੀ ਅਸੀਂ ਜਿੰਨਾ ਕੁ ਸਾਨੂੰ ਸਰਦਾ ਨੀ, ਜਿੰਨੀਆਂ ਕੁ ਜ਼ਰੂਰਤਾਂ ਮੁਤਾਬਕ ਜਿਉਣਾ ਸ਼ੁਰੂ ਕਰੀਏ, ਸ਼ੋ ਆਫ ਨੂੰ ਛੱਡੀਏ। ਮੈਂ ਸਿਡਨੀ ਦੇ 15 ਕੁ ਦਿਨ ਲਾ ਕੇ ਨਾ ਮੈਂ ਰਾਤ ਵੈਸੇ ਟੈਸਟ ਕਰਦਾ ਸੀ, ਮੈਂ ਕਿਹਾ ਦੇਖੀ ਤਾਂ ਸੀ ਅਨਮੋਲ ਨੂੰ ਟੈਸਟ ਕਰਕੇ। ਮੈਂ ਬੇਟੇ ਨੂੰ ਕਾਲ ਲਾਈ ਤੇ ਮੈਂ ਉਹਨੂੰ ਕਿਹਾ ਯਾਰ ਮੈਂ ਕਿਹਾ ਏਡੇ ਏਡੇ ਘਰ ਜੇ ਦੇਖ ਕੇ ਬਹੁਤ ਕੁਛ ਦੇਖ ਕੇ ਹੁਣ ਐਂ ਜੇ ਲੱਗਦਾ ਵੀ ਆਪਾਂ ਵੀ ਹੁਣ ਇੱਕ ਨਾ ਘਰ ਵੱਡਾ ਲੈ ਲਈਏ ਤੇ ਹੋਰ 2-4 ਲੱਖ ਲੋਨ ਹੋ ਜੂਗਾ, ਏਡੀ ਕਿੱਡੀ ਗੱਲ ਆ। ਤੇ ਮੈਂ ਕਿਹਾ ਵੱਡਾ ਘਰ ਲੈ ਲਈਏ,
ਜੀ ਜੀ
ਤੇ ਉਹ ਉਹਨੇ ਪਹਿਲੇ ਮੋੜ ਤੇ ਮੈਨੂੰ ਪਹਿਲੇ ਹੀ ਉਹਦਾ ਜਵਾਬ ਇਹ ਸੀ ਵੀ ਮੈਨੂੰ ਤਾਂ ਇਹੀ ਘਰ ਵਧੀਆ ਲੱਗਦਾ ਤੇ ਵਧੀਆ ਸੌਖੇ ਇਹਦੇ ਤੇ, ਮੈਨੂੰ ਤਾਂ ਕੋਈ ਲੋੜ ਨੀ ਲੱਗਦੀ ਵੱਡਾ ਘਰ ਲੈਣ ਦੀ। ਉਹਦਾ ਇਹ ਜਵਾਬ ਸੁਣ ਕੇ ਮੈਂ ਕਿਹਾ ਚਲੋ ਸ਼ੁਕਰ ਆ ਪਿਓ ਵਰਗ ਹੀ ਆ, ਬੜੇ ਹੈ ਨੀ ਰੱਖੇ ਤੇ ਮੈਂ ਸ਼ੁਕਰ ਮਨਾਇਆ। ਸੋ ਇਸ ਕਰਕੇ ਲੋੜਾਂ ਮੁਤਾਬਕ ਜਿਉਣੀਆਂ ਜੀ, ਅਸੀਂ ਸ਼ੋ ਆਫ ਲਈ ਛੱਡੀਏ ਜ਼ਿੰਦਗੀ ਤਾਂ ਚੰਗੇ ਰਹਾਂਗੇ।
ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਸਾਡੇ ਨਾਲ ਜਗਤਾਰ ਜੌਲ ਸਾਹਿਬ ਜੁੜੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਜਿਹੜਾ ਸੁਨੇਹਾ ਉਹ ਵੀ ਬਹੁਤ ਛੇਤੀ ਸ਼ਾਮਲ ਕਰਦੇ ਆ ਸਾਡੇ ਨਾਲ। ਈਮੇਲ ਦੇ ਜ਼ਰੀਏ ਅਜਮੇਰ ਸਿੰਘ ਹੁਰੀ ਵੀ ਸ਼ਾਮਲ ਹੋ ਚੁੱਕੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਹਨਾ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਨਾਲ ਉਹਨਾਂ ਦਾ ਸੁਨੇਹਾ ਬਹੁਤ ਜਲਦੀ ਸ਼ਾਮਲ ਕਰਾਂਗੇ। ਫਿਲਹਾਲ ਮੁੜਦੇ ਆ ਖਬਰਾਂ ਦੇ ਸਿਲਸਿਲੇ ਵੱਲ, ਔਰ ਖਬਰਾਂ ਦੀ ਸ਼ੁਰੂਆਤ ਕਰਦੇ ਆ ਬਰਾੜ ਸਾਹਿਬ। ਜਿਹੜਾ ਚੋਣ ਪ੍ਰਚਾਰ ਇਸ ਵੇਲੇ ਚੱਲ ਰਿਹਾ ਭਾਰਤ ਦੇ ਵਿੱਚ, ਦੇਖੋ ਇਲੈਕਸ਼ਨ ਤਾਂ ਇੱਥੇ ਵੀ ਹੋਣੀ ਆ, ਪਰ ਜੋ ਇਸ ਵੇਲੇ ਭਾਰਤ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ, ਉਸ ਚੋਣ ਪ੍ਰਚਾਰ ਦੌਰਾਨ ਨਾ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਜਿਹੜੀਆਂ ਇਤਰਾਜ਼ ਯੋਗ ਬਿਆਨਬਾਜ਼ੀਆਂ, ਉਸ ਮਾਮਲੇ ਦੇ ਵਿੱਚ ਕਾਫੀ ਜਿਹੜੀ ਸਖਤੀ ਆ ਚੋਣ ਕਮਿਸ਼ਨ ਨੇ ਹੁਣ ਕੀਤੀ ਆ, ਤੇ ਕਈ ਮੰਤਰੀਆਂ ਦੇ ਪ੍ਰਚਾਰ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਬਰਾੜ ਸਾਹਿਬ। ਔਰ ਕਿਉਂਕਿ ਜਿਹੜੀ ਬਿਆਨਬਾਜ਼ੀ ਹੋ ਰਹੀ ਆ, ਜਿਹੜੀਆਂ ਇਤਰਾਜ਼ਯੋਗ ਬਿਆਨਬਾਜ਼ੀਆਂ ਜਾਂ ਦੂਸ਼ਣਬਾਜ਼ੀਆਂ ਇੱਕ ਦੂਜੇ ਤੇ ਲੱਗ ਰਹੀਆਂ, ਹਨਾ, ਉਹਨਾਂ ਦੇ ਉੱਤੇ ਚੋਣ ਕਮਿਸ਼ਨ ਨੇ ਇਤਰਾਜ਼ ਕੀਤਾ, ਤੇ ਇਹ ਕਿਹਾ ਜਾ ਰਿਹਾ ਵੀ ਇਹ ਜਿਹੜਾ ਪ੍ਰਚਾਰ ਆ ਇਹਦੇ ਦੌਰਾਨ ਨਫ਼ਰਤ ਫੈਲਾਉਣ ਦਾ ਵੀ ਕੰਮ ਜਿਹੜਾ ਆ ਉਹ ਵੱਖ ਵੱਖ ਜਿਹੜੇ ਕੈਂਡੀਡੇਟਸ ਆ ਉਹਨਾਂ ਵੱਲੋਂ ਕੀਤਾ ਜਾ ਰਿਹਾ। ਤੇ ਹੁਣ ਇਹ ਜਿਹੜੀ ਰੋਕ ਲਗਾਈ ਗਈ ਹੈ ਨਾ, ਉਹ ਜੀ ਲਗਾਈ ਗਈ ਹੈ ਯੋਗੀ ਆਦਿੱਤਿਆਨਾਥ ਤੇ ਜਿਹੜੀ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ, ਉਹਨਾਂ ਦੇ ਉੱਤੇ ਵੀ 72 ਘੰਟੇ ਦੀ ਕਹਿੰਦੇ ਰੋਕ ਲਾ ਦਿੱਤੀ ਵੀ ਚੋਣ ਪ੍ਰਚਾਰ ਨਹੀਂ ਕਰ ਸਕੂਗੇ। ਤੇ ਉੱਧਰ ਬਸਪਾ ਦੀ ਜਿਹੜੀ ਪ੍ਰਧਾਨ ਆ ਮਾਇਆਵਤੀ ਤੇ ਉੱਧਰ ਕੇਂਦਰੀ ਮੰਤਰੀ ਮੇਨਕਾ ਗਾਂਧੀ, ਉਹਨਾਂ ਦੇ ਉੱਤੇ ਵੀ 48 ਘੰਟੇ ਦੀ ਜਿਹੜੀ ਪਾਬੰਦੀ ਲਗਾਤੀ ਆ, ਉਹ ਵੀ ਚੋਣ ਪ੍ਰਚਾਰ ਨਹੀਂ ਕਰ ਸਕਣਗੇ ਇੰਨੇ ਘੰਟੇ। ਤੇ ਦੂਸਰੇ ਪਾਸੇ ਦੇਖਿਆ ਜਾਵੇ ਤੇ ਆਪਣੇ ਰਾਹੁਲ ਗਾਂਧੀ ਹੁਰੀ ਵੀ ਇਸ ਵੇਲੇ ਬੁਰੇ ਫਸੇ ਹੋਏ ਆ। ਨਰਿੰਦਰ ਮੋਦੀ ਤੇ ਉਹਨਾਂ ਨੇ ਜਿਹੜੀ ਗਲਤ ਬਿਆਨਬਾਜ਼ੀ ਕੀਤੀ ਸੀ, ਸੁਪਰੀਮ ਕੋਰਟ ਨੇ ਉੱਥੇ ਸਖਤੀ ਦਿਖਾਈ ਆ ਤੇ ਸੁਪਰੀਮ ਕੋਰਟ ਨੇ ਉਹਨਾਂ ਤੋਂ ਜਵਾਬ ਤਲਬ ਵੀ ਕੀਤਾ। ਜੀ ਬਰਾੜ ਸਾਹਿਬ,
ਹਾਂ ਬਿਲਕੁਲ ਬਿਲਕੁਲ ਜੀ, ਦੇਖੋ ਚੋਣ ਕਮਿਸ਼ਨ ਜਦੋਂ TN ਸੈਸ਼ਨ ਆਇਆ ਸੀ ਨਾ, ਅੱਜ ਤੋਂ 20 ਸਾਲ ਪਹਿਲਾਂ ਮੁਖੀ ਬਣਿਆ ਸੀ ਚੋਣ ਮੁਖੀ, ਉਦੋਂ ਚਰਚਾ ਚ ਆਇਆ ਸੀ। ਪਹਿਲਾਂ ਤਾਂ ਚੋਣ ਕਮਿਸ਼ਨ ਨੂੰ ਕੋਈ ਜਾਣਦੇ ਨੀ ਸੀ, ਪਿੱਛ ਕਰਕੇ ਜਾਣਦੇ ਸੀ,
ਜੀ
ਉਦੋਂ ਥੋੜੀ ਜਿਹੀ ਸਖਤੀ ਦਿਖਾਉਂਦਾ ਰਿਹਾ ਦਿਖਾ ਦੇਗਾ, ਪਰ ਫਿਰ ਇੱਕ ਵਿੱਚ ਦੀ ਟਾਈਮ ਆਇਆ ਵੀ ਨਿਘਾਰ ਜਿਹਾ ਆ ਗਿਆ,
ਜੀ
ਹੁਣ ਫੇਰ ਦੁਬਾਰੇ ਚੋਣ ਕਮਿਸ਼ਨ ਆ ਉਹ ਆਪਦੀ ਜਿਹੜੀ ਇੰਪੋਰਟੈਂਸ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਕਿਤੇ ਨਾ ਕਿਤੇ ਜਿਹੜਾ ਸੱਤਾਧਾਰੀਆਂ ਦੇ ਹੱਕ ਦੇ ਵਿੱਚ ਜਿਹੜੀ ਗੱਲ ਜਾਂਦੀ ਹੁੰਦੀ ਹੈ ਜਾਂ ਸੱਤਾਧਾਰੀਆਂ ਦੇ ਹੱਕ 'ਚ ਜਿਹੜਾ ਕੁਛ ਜਾ ਰਿਹਾ, ਉਹ ਜ਼ਰੂਰ ਮੰਨਣਾ ਪੈਣਾ ਵੀ ਜਿੱਥੇ ਸੱਤਾਧਾਰੀਆਂ ਨੂੰ ਫਾਇਦਾ ਹੋ ਰਿਹਾ ਉਹ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਜ਼ਿਆਦਾਤਰ ਬੈਨ ਹੋਣ ਵਾਲੇ ਜਾਂ ਜ਼ਿਆਦਾਤਰ ਲੋਕ ਜਿਹੜੇ ਉਹ ਆ ਜਿਹੜੇ ਕਿ ਸੱਤਾਧਾਰੀ ਨਹੀਂ ਹਨ, ਬਸ ਸਿਰਫ ਇੱਕ ਜੇ ਜੋਗੀ ਦੀ ਗੱਲ ਕਰੀਏ ਤਾਂ ਉਹ ਜ਼ਰੂਰ ਉਹਦੇ ਵਿੱਚ ਆਉਂਦੇ ਆ।
ਜੀ
ਪਰ ਸਾਨੂੰ ਇਹ ਦੇਖਣਾ ਪੈਣਾ ਵੀ ਅਸੀਂ ਆਮ ਕਹਿ ਦਿੰਦੇ ਹਾਂ ਵੀ ਸਿਆਸਤ ਅਤੇ ਪਿਆਰ ਤੇ ਸਭ ਜਾਇਜ਼ ਆ, ਕੋਈ ਦੁਸ਼ਮਣੀ ਚ ਕਹਿ ਦਿੰਦਾ, ਕੋਈ ਭਾਸ਼ਾ ਚ ਕਹਿ ਦਿੰਦਾ, ਉਹ ਜਿੱਥੇ ਜਿਹਦੇ ਸੂਤ ਵੱਜਦਾ ਉੱਥੇ ਕਹਿ ਦਿੰਦਾ। ਪਰ ਦੇਖੋ ਜਾਇਜ਼ ਅਤੇ ਨਜਾਇਜ਼, ਉਹ ਤਾਂ ਨਜਾਇਜ਼ ਤਾਂ ਨਜਾਇਜ਼ ਰਹੂਗਾ, ਜਾਇਜ਼ ਜਾਇਜ਼ ਰਹੂਗਾ, ਉਹਨੂੰ ਤੁਸੀਂ ਜਾਇਜ਼ ਨਹੀਂ ਗਰਦਾਣ ਸਕਦੇ, ਚਾਹੇ ਉਹ ਪਿਆਰ ਦੇ ਵਿੱਚ ਹੋਵੇ, ਦੁਸ਼ਮਣੀ ਚ ਹੋਵੇ, ਸਿਆਸਤ ਚ ਹੋਵੇ, ਕਿਵੇਂ ਤੁਸੀਂ ਕਹਿ ਦਿੰਦੇ ਹੋ। ਤਾਂ ਇਹ ਹੁੰਦਾ ਵੀ ਨਜਾਇਜ਼ ਵੀ ਬੰਦਾ ਝੱਲ ਲੈਂਦਾ ਮੂਰਲਾ, ਕਈ ਵਾਰੀ ਉਹਨੂੰ ਝੱਲਣਾ ਪੈ ਜਾਂਦਾ, ਉਹਦੀ ਮਜਬੂਰੀ ਹੋ ਜਾਂਦੀ ਹੈ। ਮੰਨ ਲਓ ਕੋਈ ਬੰਦਾ ਕਿਸੇ ਨੂੰ ਚਾਹੁੰਦਾ ਹੀ ਇੰਨਾ, ਤੇ ਜੇ ਉਹਦੇ ਤੇ ਧੱਕਾ ਹੁੰਦਾ ਤਾਂ ਉਹ ਨਜਾਇਜ਼ ਵੀ ਚੀਜ਼ਾਂ ਨੂੰ ਝੱਲ ਲੈਂਦਾ ਤੇ ਅੱਖੋਂ ਓਹਲੇ ਕਰ ਲੈਂਦਾ ਗਾ। ਪਰ ਇਹ ਗੱਲ ਇਹ ਆ ਜਾਂਦਾ ਵੀ ਜਿਹੜੀ ਜਿਹੜੀ ਮੇਨ, ਜੇ ਅਸੀਂ ਕਹੀਏ ਵੀ ਜਾਇਜ਼ ਤੇ ਨਜਾਇਜ਼ ਦੇ ਮਾਇਨੇ ਬਦਲ ਦਈਏ ਤਾਂ ਇਹ ਨਹੀਂ ਬਦਲ ਸਕਦੇ। ਸੋ ਪਹਿਲੀ ਗੱਲ ਤਾਂ ਸਾਨੂੰ ਇਹ ਧਿਆਨ ਚ ਰੱਖਣੀ ਪਊਗੀ ਵੀ ਗਲਤ ਗੱਲ ਗਲਤ ਆ, ਸਹੀ ਸਹੀ ਆ, ਤੇ ਸੋ ਸਹੀ ਜਿੰਨਾ ਕੁ ਹੋ ਸਕੇ ਦਾਇਰੇ ਚ ਰਹਿ ਕੇ ਹੀ ਕਰਨਾ ਚਾਹੀਦਾ। ਦੂਜੀ ਗੱਲ ਆ ਵੀ ਇਲੈਕਸ਼ਨ PGST ਹੈ ਜੀ, ਕਿਸੇ ਵੀ ਲੈਵਲ ਦੇ ਹੋਣ ਇਲੈਕਸ਼ਨ, ਉਹਦੇ ਵਿੱਚ ਨਾ ਉਹਨਾਂ ਦੂਜੇ ਕੈਂਡੀਡੇਟ ਨੂੰ ਜਾਂ ਤਾਂ ਇਹ ਹੁੰਦਾ ਵੀ ਇੱਕ ਕੋਲ ਬੰਦੇ ਕੋਲੇ ਕੰਮ ਹੋਣ ਤੇ ਤੁਸੀਂ ਕੋਈ ਕੰਮ ਕੀਤੇ ਆ, ਜਾਂ ਤੁਹਾਡੇ ਕੋਲੇ ਵਿਕਾਸ ਦੀ ਗੱਲ ਕਰ ਲਓ, ਵਿਕਾਸ ਕੀਤਾ ਕਿਸੇ ਸਰਕਾਰ ਨੇ ਕਿਸੇ ਪਾਰਟੀ ਨੇ, ਤਾਂ ਵਿਕਾਸ ਦੀ ਗੱਲ ਦੱਸੇ ਜਾਂ ਤਾਂ ਚੋਣ ਲੜੇ ਜਾਂਦੇ ਆ ਵੀ ਉਹ ਦੱਸੇ ਵੀ ਅਸੀਂ ਇੰਨਾ ਵਿਕਾਸ ਕਰਤਾ, ਆਹ ਸਾਡੀਆਂ ਜਿਹੜੀਆਂ ਚੀਜ਼ਾਂ ਆਉਣ ਵਾਲੀਆਂ ਹੈਗੀਆਂ। ਦੂਜਾ ਇਹ ਹੁੰਦਾ ਵੀ ਜਿਹੜਾ ਤੁਸੀਂ ਜੇ ਕਹੀਏ ਵੀ ਆਪਾਂ ਨਿੰਦਿਆ ਜਾਂ ਭੰਡੀ ਜਾਂ ਕਿਸ ਦੂਜੇ ਨੂੰ ਛੋਟਾ ਦਿਖਾਉਣਾ, ਜਾਂ ਇਹ ਹੁੰਦਾ ਤੇ ਜਾਂ ਪਰਸਨਲ ਅਟੈਕ ਕਰਨੇ, ਨਿੱਜੀ ਚੀਜ਼ਾਂ ਕੱਢਣੀਆਂ, ਨਿੱਜੀ ਉਹਦਾ ਵੀ ਫਲਾਨੇ ਟਾਈਮ ਆਇਆ ਕਰਦਾ ਸੀ, ਘੰਟੇ ਟਾਈਮ ਆਹ ਕਰਦਾ ਸੀ, ਹੁਣ ਐਂ ਕਹਿੰਦਾ ਫਿਰ ਉਹ ਕਹਿੰਦਾ, ਜਾਂ ਇਹ ਹੁੰਦਾ ਕਿ ਤੁਹਾਡੀਆਂ ਫਿਰ ਪੋਤਲੇ ਫਰੋਲਣ ਵਾਲੀਆਂ ਗੱਲਾਂ। ਸੋ ਅੱਜ ਕੱਲ ਕੀ ਆ ਨਾ, ਵਿਕਾਸ ਦੇ ਨਾਂ ਦੇ ਉੱਤੇ ਤਾਂ ਕੋਈ ਕੰਮ ਹੁੰਦਾ ਹੀ ਨਹੀਂ, ਵਿਕਾਸ ਦੇ ਨਾਂ ਤਾਂ ਆਪਦਾ ਆਪਦੇ ਰਿਸ਼ਤੇਦਾਰਾਂ ਦਾ ਘਰਾਂ ਪਰਿਵਾਰਾਂ ਦਾ ਵਿਕਾਸ ਹੁੰਦਾ, ਸੋ ਇਸ ਕਰਕੇ ਵਿਕਾਸ ਦਾ ਮੁੱਦਾ ਨਹੀਂ ਰਹਿ ਜਾਂਦਾ। ਫਿਰ ਮੁੱਦਾ ਇਹਨਾਂ ਕੋਲੇ ਕੋਈ ਹੁੰਦਾ ਨਹੀਂ ਤਾਂ ਫਿਰ ਇੱਕ ਦੂਜੇ ਤੇ ਚਿੱਕੜ ਉਛਾਲਣ ਦਾ ਮੁੱਦਾ ਬਣ ਜਾਂਦਾ, ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਦਾ ਮੁੱਦਾ ਬਣ ਜਾਂਦਾ। ਸੋ ਉਹੀ ਚੀਜ਼ਾਂ ਇੱਥੇ ਵਰਤੀਆਂ ਜਾ ਰਹੀਆਂ। ਤੁਸੀਂ ਹੁਣ ਹੈਰਾਨ ਹੋਵੋਗੇ ਵੀ ਇਹ ਤਾਂ ਚਲੋ MP ਲੈਵਲ ਦੀਆਂ ਮੁਲਕਾਂ ਦੀਆਂ ਚੋਣਾਂ, ਹੁਣ ਆਪਣੇ ਤੇ ਇੱਥੇ ਬਹੁਤ ਛੋਟਾ ਜਿਹਾ ਸਿੱਖ ਖੇਡਾਂ ਦੀਆਂ ਚੋਣਾਂ ਹੋ ਰਹੀਆਂ
ਜੀ।
ਮੈਂ ਸਾਡੇ ਸਰੋਤਿਆਂ ਨੂੰ ਅਪਡੇਟ ਵੀ ਕਰਦੇ ਹਾਂ ਵੀ ਸਿੱਖ ਖੇਡਾਂ ਦੇ ਵਿੱਚ ਇਸ ਵਾਰ ਇਲੈਕਸ਼ਨ ਹੋ ਰਿਹਾ ਜੀ ਪਹਿਲੇ ਦਿਨ ਹੀ, ਤੇ ਉਹਦੇ ਵਿੱਚ ਜਿਹੜੇ ਪ੍ਰਧਾਨ ਜਿਹੜੇ ਸੇਵਕ ਕਹਿ ਸਕੀਏ ਜਾਂ ਪ੍ਰੈਜ਼ੀਡੈਂਟ ਕਹਿ ਸਕੀਏ, ਉਹਦੇ ਲਈ ਮੁਕਾਬਲਾ ਹੋ ਰਿਹਾ, ਕਲਚਰਲ ਸੀਟ ਲਈ ਮੁਕਾਬਲਾ ਹੋ ਰਿਹਾ ਤੇ IT ਲਈ ਮੁਕਾਬਲਾ ਹੋ ਰਿਹਾ। ਤਿੰਨ ਤਿੰਨ ਜਾਣਿਆਂ ਦੀਆਂ 7 ਮੈਂਬਰੀ ਟੀਮ ਚੋਂ 3 ਜਾਣਿਆਂ ਦੀਆਂ ਚੋਣਾਂ ਪੈ ਰਹੀਆਂ, ਬਾਕੀ 4 ਲਈ ਕਿਸੇ ਨੇ ਨੋਮੀਨੇਸ਼ਨ ਨਹੀਂ ਭਰੀ। ਸੋ ਜੋ ਪਹਿਲਾਂ ਟੀਮ ਚੱਲੀ ਆ ਰਹੀ ਹੈ ਉਹੀ ਰਹੂਗੀ। ਸੋ ਇਹਨਾਂ ਚੋਣਾਂ ਦੇ ਵਿੱਚ ਅਮਨਦੀਪ ਸਿੰਘ ਸਿੱਧੂ ਜੋ 4 ਸਾਲ ਤੋਂ ਪ੍ਰੈਜ਼ੀਡੈਂਟ ਆ ਤੇ ਉਹਨਾਂ ਦੇ ਮੁਕਾਬਲੇ ਚ ਸਰਬਜੋਤ ਸਿੰਘ ਢਿੱਲੋਂ ਖੜੇ ਹੋਏ ਆ ਜੀ, ਤੇ ਉਹਨਾਂ ਦੀ ਆਪਸ ਮੇ ਕੰਪੀਟੀਸ਼ਨ ਆ। ਦੂਜੇ ਪਾਸੇ ਕਲਚਰਲ ਸੀਟ ਲਈ ਮੇਰੀ ਤੇ ਮਨਜੀਤ ਸਿੰਘ ਬੋਪਾ ਰਾਏ ਦੀ ਜਿਹੜੀ ਦਾ ਮੁਕਾਬਲਾ ਜੀ ਚੋਣਾਂ ਚ, ਤੇ ਤੀਜਾ ਜਿਹੜਾ ਹੈਗਾ ਸਾਡੇ ਨਵਦੀਪ ਪਾਂਗਲੀ ਜਿਹੜੇ ਕਿ ਸੋਕਰ ਦੇ ਕੋਆਰਡੀਨੇਟਰ ਵੀ ਨੇ ਤੇ IT ਦੇ ਜੋਬ ਤੇ ਨੇ, ਤੇ ਉਹਨਾਂ ਦੇ ਨਾਲ ਜਗਦੀਪ ਸਿੰਘ ਭਿੰਡਰ ਬਾਈ ਹੋਰਾਂ ਦਾ ਜਿਹੜਾ ਮੁਕਾਬਲਾ। ਦੇਖੋ ਚੋਣਾਂ ਹੋਣੀਆਂ ਬਹੁਤ ਵਧੀਆ ਚੀਜ਼ ਆ, ਚੋਣਾਂ ਚ ਜੇ ਕੋਈ ਵੀ ਬੰਦਾ ਕੋਈ ਕੰਮ ਕਰ ਰਿਹਾ ਜਾਂ ਕਰਨ ਦੇ ਲਾਇਕ ਆ ਜਾਂ ਬੰਦਾ ਸੇਵਾ ਕਰਨੀ ਚਾਹੁੰਦਾ ਤਾਂ ਉਹ ਆਉਣਾ ਚਾਹੀਦਾ, ਉਹ ਇਲੈਕਸ਼ਨ ਹੋਣਾ ਚਾਹੀਦਾ। ਤੇ ਇਲੈਕਸ਼ਨ ਦੇ ਵਿੱਚ ਇਹੀ ਆ ਵੀ ਜਿੰਨੇ ਕਲੱਬ ਆ ਉਹਨਾਂ ਨੇ ਵੋਟ ਪਾਉਣੀ ਆ, ਜਿਹੜਾ ਜਿੱਤ ਜੂ ਆ ਬਹੁਤ ਵਧੀਆ ਗੱਲ ਆ। ਹੁਣ ਇੱਕ ਤਾਂ ਇਹ ਤਰੀਕਾ, ਇਸ ਤਰੀਕੇ ਦੇ ਵਿੱਚ ਸਾਨੂੰ ਬੜੇ ਵਧੀਆ ਢੰਗ ਨਾਲ ਇਹਨਾਂ ਨੂੰ ਫੋਲੋ ਕਰਨਾ ਚਾਹੀਦਾ ਤੇ ਕਰੀ ਵੀ ਜਾਂਦੇ ਆ। ਤੇ ਦੂਜਾ ਜੇ ਹੁਣ ਅਸੀਂ ਆ, ਸਾਡੀ ਟੀਮ ਆ, ਅਸੀਂ ਸਾਡੀ ਟੀਮ ਦੱਸ ਰਹੀ ਆ ਵੀ ਅਸੀਂ ਆਹ ਕੰਮ ਕੀਤੇ 4 ਸਾਲ ਦੇ, ਠੀਕ ਆ, 4 ਸਾਲ ਦੇ ਕੰਮਾਂ ਦੇ ਤੁਹਾਨੂੰ ਲੱਗਦਾ ਜਾਇਜ਼ ਆ ਤਾਂ ਪਾਓ ਵੋਟ, ਨਹੀਂ ਤਾਂ ਕੋਈ ਪ੍ਰੋਬਲਮ ਨੀ। ਤੇ ਜੇ ਅਸੀਂ ਇਹ ਨੂੰ ਛੱਡ ਕੇ ਇਹ ਕਰਨ ਲੱਗ ਜਾਈਏ ਵੀ ਫਲਾਨੇ ਬੰਦੇ ਮਾੜੇ ਆ ਜੋ ਤਾਂ ਇੰਨੇ ਬੁਰੇ ਆ ਉਹ ਤਾਂ ਇਹ ਆ, ਉਹ ਵੀ ਛੱਡ ਗਏ। ਜਿਵੇਂ ਕੱਲ ਮੇਰੇ ਕੋਲ ਬਹੁਤ ਸਾਰੀਆਂ ਇਹੋ ਜਿਹੀਆਂ ਲੋਕਾਂ ਦੀਆਂ ਸੁਨੇਹ ਆਏ, ਇਹੋ ਜਿਹਾ ਕੁਛ ਆਇਆ ਵੀ ਮੇਰੇ ਮਾਮਲੇ ਚ ਇਹ ਜਿਹੀਆਂ ਗੱਲਾਂ ਬੋਲੀਆਂ ਜਾ ਰਹੀਆਂ ਵੀ ਤੁਸੀਂ ਸੋਚ ਵੀ ਨੀ ਸਕਦੇ। ਜਦੋਂ ਸੋਚ ਵੀ ਬੰਦੇ ਦੀ ਖਤਮ ਹੋ ਜਾਂਦੀ ਆ ਤੇ ਸਬੂਤਾਂ ਸਮੇਤ ਅਗਲਾ ਦੇ ਰਿਹਾ। ਪਰ ਮੈਨੂੰ ਉਹ ਗੱਲਾਂ ਜਰੂਰ ਡਿਸਪੁਆਇੰਟ ਕੀਤਾ ਵੀ ਯਾਰ ਇਹ ਨੀ ਹੋਣਾ ਚਾਹੀਦਾ। ਜੇ ਇਲੈਕਸ਼ਨ ਹੋ ਰਹੇ ਆ, ਇਲੈਕਸ਼ਨਾਂ ਦੇ ਵਿੱਚ ਤੁਸੀਂ ਕੋਈ ਵੀ ਮੇਰੇ ਨਾਲੋਂ ਕੋਈ ਚੰਗਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤਾਂ ਕਰੋ, ਜੀ ਸਦਕੇ ਕਰੋ। ਆਪਾਂ ਲੋਕਾਂ ਦੀ ਕਚਹਿਰੀ ਚ ਜਾਂਦੇ ਹਾਂ, ਮੈਨੂੰ ਤਾਂ ਕੋਈ ਪ੍ਰੋਬਲਮ ਨੀ। ਮੈਂ ਤਾਂ ਪਹਿਲਾਂ ਰਾਜੀ ਨੀ ਸੀਗਾ ਵੀ ਇਲੈਕਸ਼ਨਾਂ ਦੇ ਵਿੱਚ ਆਇਆ ਜਾਵੇ, ਕਿਉਂਕਿ ਮੈਂ ਤਾਂ ਪਹਿਲਾਂ ਕਹਿ ਰਿਹਾ ਸੀ ਵੀ ਜੇ ਕੋਈ ਮੇਰੇ ਨਾਲੋਂ ਵੱਧ ਕੋਈ ਕੰਮ ਕਰਨਾ ਚਾਹੁੰਦਾ ਜਾਂ ਇੱਛਕ ਆ ਮੇਰੇ ਕੋਲ ਤਾਂ ਹੋਰ ਬਹੁਤ ਕੰਮ ਆ ਕਰਨ ਨੂੰ, ਤੇ ਤੁਸੀਂ ਜ਼ਰੂਰ ਆਓ ਤੇ ਮੇਰੇ ਵਾਲੀ ਸੀਟ ਲੈ ਲਓ। ਮੈਂ ਤਾਂ ਆਪ ਹੀ ਅਨਾਊਂਸ ਕਰੀ ਜਾਂਦਾ ਸੀ। ਪਰ ਹੁਣ ਮੈਨੂੰ ਵੀ ਮਹਿਸੂਸ ਹੋਣ ਲੱਗ ਗਿਆ ਜਦੋਂ ਨਿੱਜੀ ਗੱਲਾਂ ਕਹਿਣੀਆਂ ਸ਼ੁਰੂ ਕਰਤੀਆਂ ਨਿੱਜੀ ਤੌਰ ਤੇ, ਜੇ ਹੁਣ ਮੈਂ ਕਿਸੇ ਬੰਦੇ ਨੂੰ ਨਿੱਜੀ ਤੌਰ ਤੇ ਕਹਾਂ ਵੀ ਉਸ ਬੰਦੇ ਦਾ ਰੰਗ ਬੜਾ ਪੱਕਾ, ਉਹ ਤਾਂ ਕਾਲਾ, ਤਾਂ ਉਹ ਤੇ ਰੇਸਿਜ਼ਮ ਚ ਕੀ ਫਰਕ ਰਹਿ ਗਿਆ?
ਜੀ ਬਿਲਕੁਲ।
ਹੁਣ ਮੇਰਾ ਅਜੇ ਮੰਨ ਲਓ ਮੇਰਾ ਰੰਗ ਕਾਲਾ, ਆਪਾਂ ਇੱਕ ਉਦਾਹਰਨ ਦੇ ਰਹੇ ਸਿੰਪਲੀ, ਤਾਂ ਮੇਰਾ ਉਹ ਚ ਕਸੂਰ ਦੱਸੋ ਕੀ ਆ? ਤਾਂ ਮੇਰੀ ਉਹਦੇ ਚ ਸਿੱਖ ਕੇ ਮਾਂ ਦੇ ਵਿੱਚ ਕੰਮ ਕਰਨ ਚ ਜਾਂ ਮੇਰੀ ਡਿਊਟੀ ਜੋ ਉਹਦੇ ਵਿੱਚ ਮੇਰੀ ਡਿਊਟੀ ਲਾਈ ਆ, ਉਹਦੇ ਚ ਡਿਊਟੀ ਹੈ ਕਲਚਰ ਦੀ, ਡਿਊਟੀ ਹੈ ਰਿਲੀਜ਼ਨ ਦੀ, ਡਿਊਟੀ ਹੈ ਮੀਡੀਆ ਦੀ।
ਜੀ ਜੀ ਬਿਲਕੁਲ ਬਿਲਕੁਲ। ਸੋ ਮਾਫੀ ਚਾਹਾਂਗੀ,
ਉਹਦੇ ਚ ਰੰਗ ਟਿੱਕਾ ਲਾਉਂਦਾ।
ਜੀ ਜੀ। ਸੋ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਬ੍ਰਾਂਡ ਸਾਹਿਬ ਇਹ ਉਹਨਾਂ ਦੀ ਆਪਣੀ ਹੀ ਘਟੀਆ ਸੋਚ ਦਾ ਪ੍ਰਗਟਾਵਾ ਮੈਨੂੰ ਲੱਗਦਾ ਹੁੰਦਾ, ਜਦੋਂ ਅਸੀਂ ਇਹੋ ਜਿਹੀਆਂ ਹਨਾ ਦੂਸ਼ਣਬਾਜ਼ੀਆਂ ਤੇ ਆ ਜਾਂਦੇ ਹਾਂ, ਜਦੋਂ ਇਹੋ ਜਿਹੇ ਘਟੀਆ ਬਿਆਨ ਜਦੋਂ ਅਸੀਂ ਦਰਜ ਕਰਦੇ ਹਾਂ ਨਾ, ਤਾਂ ਫੇਰ ਮੈਨੂੰ ਲੱਗਦਾ ਕਿ ਉਹਨਾਂ ਦੀ ਆਪਣੀ ਹੀ ਘਟੀਆ ਸੋਚ ਦਾ ਜਿਹੜਾ ਇਹ ਪ੍ਰਗਟਾਵਾ ਆ ਉਹ ਸਾਹਮਣੇ ਆਉਂਦਾ। ਸੋ ਜੀ ਤੁਸੀਂ ਪਲੀਜ਼ ਕੰਟੀਨਿਊ ਕਰੋ, ਮੈਂ ਮਾਫੀ ਚਾਹਾਂਗੀ ਵਿੱਚ।
ਮੈਂ ਇਹੀ ਕਹਿਣਾ ਸੀ ਵੀ ਦੇਖੋ ਜੇ ਹੁਣ ਇਹ ਰੰਗ ਮੇਰਾ ਮਾੜਾ ਤਾਂ ਰੰਗ ਕੰਮ ਕਰਨ ਚ ਕਿੱਥੇ ਰੋਕਦਾ? ਮੈਂ ਦੱਸੋ ਜਾਂ ਮੈਂ ਪਿਛਲੇ ਦਿਨਾਂ ਚ ਕੰਮ ਕਿੱਥੇ ਨੀ ਕੀਤਾ? ਜਾਂ ਮੈਂ ਮੀਡੀਆ ਦੇ ਲਈ ਮੈਂ ਅੱਜ ਤੱਕ ਦੱਸ ਦਿੰਦਾ ਵੀ ਮੈਂ 2011 ਚ ਪਹਿਲੀ ਵਾਰ ਮੀਡੀਆ ਇੰਚਾਰਜ ਬਣਿਆ, ਠੀਕ ਆ, ਉਦੋਂ ਤੋਂ ਲੈ ਕੇ ਮੈਂ ਹੁਣ ਤੱਕ ਤੁਸੀਂ ਨਾ ਘੱਟੋ ਘੱਟ 20-25 ਤਾਂ ਵੀਡੀਓ ਸ਼ੋ ਦੇਖ ਸਕਦੇ ਹੋ ਜਿਹਨਾਂ ਚ ਟੀਵੀ ਸ਼ੋ ਚੰਗੇ ਚੰਗੇ ਚੈਨਲਾਂ ਦੇ, ਤੇ ਘੱਟੋ ਘੱਟ 100 ਦੇ ਕਰੀਬ ਤੁਸੀਂ ਰੇਡੀਓ ਇੰਟਰਵਿਊ ਸੁਣ ਸਕਦੇ ਹੋ ਦੁਨੀਆਂ ਭਰ ਦੇ ਵਿੱਚ, ਘੱਟੋ ਘੱਟ 100 ਮੇਰੇ 50-60 ਤਾਂ ਘੱਟੋ ਘੱਟ ਖਬਰਾਂ 10 ਵੀ ਆਰਟੀਕਲ ਪੜ੍ਹ ਸਕਦੇ ਹੋ ਜਿਹਨਾਂ ਚ ਮੈਂ ਇਕੱਲੀ ਸਿੱਖ ਖੇਡਾਂ ਦੀ ਗੱਲਬਾਤ ਕੀਤੀ ਹੈ ਤੇ ਦੁਨੀਆਂ ਨੂੰ ਇਹ ਕਿਹਾ ਵੀ ਭਾਈ ਸਾਡੀਆਂ ਸਿੱਖ ਖੇਡਾਂ ਬਹੁਤ ਵੱਡੀਆਂ, ਤੁਸੀਂ ਇਹਨਾਂ ਬਾਰੇ ਉਹ ਕਰੋ, ਟੈਨਸ਼ਨ ਦਿਓ। ਕੈਨੇਡਾ ਗਏ, 24 ਰੇਡੀਓ ਟੀਵੀਆਂ ਤੇ ਬੋਲੇ, ਸਾਰਿਆਂ ਦੇ ਉੱਤੇ ਮੈਂ ਇਹ ਚੀਜ਼ਾਂ ਗੱਲ ਕੀਤੀ। ਤਾਂ ਮੈਨੂੰ ਲੱਗਦਾ ਵੀ ਤੁਸੀਂ ਜੇ ਗੂਗਲ ਕਰਕੇ ਦੇਖ ਲਓ ਹੁਣ ਤੱਕ ਪ੍ਰਚਾਰ ਚ, ਮੈਂ ਪਿਛਲੇ 10 ਸਾਲਾਂ ਚ ਮੇਰੀਆਂ ਜਿੰਨੀਆਂ ਪੋਸਟਾਂ ਮੇਰੇ ਜਿੰਨਾ ਤੁਸੀਂ ਸਿੱਖ ਗੇਮਾਂ ਦਾ ਲੱਭ ਕੇ ਦਿਖਾ ਦੇ, ਜੇ ਕਿਸੇ ਬੰਦੇ ਨੇ ਕੀਤਾ ਤਾਂ ਪ੍ਰਚਾਰ ਕੀਤਾ, ਉਹ ਵੀ ਵਰਲਡ ਵਾਈਡ ਹਰ ਥਾਂ ਹਰ ਵੱਡੇ ਪਲੇਟਫਾਰਮ ਤੇ ਮੈਂ ਬੋਲ ਕੇ ਆਇਆ, ਤੇ ਮੈਂ ਕਿਤੇ ਵੀ ਇਹਦਾ ਕ੍ਰੈਡਿਟ ਆਪ ਨੂੰ ਨੀ ਲਿਆ, ਹਰ ਬੰਦੇ ਦਾ ਜ਼ਿਕਰ ਕੀਤਾ, ਹਰ ਬੰਦੇ ਦਾ ਨਾਂ ਲਿਆ ਵੀ ਭਾਈ ਐਡਲੇਟ ਹੋਇਆ ਸੀ ਤਾਂ ਫਲਾਨੇ ਫਲਾਨੇ ਬੰਦਿਆਂ ਨੇ ਉਹ ਕੀਤਾ, ਫਲਾਨੇ ਥਾਂ ਉਹ ਤਾਂ ਉਹ, ਮੈਂ ਕਿਤੇ ਉਹ ਹਰੇਕ ਬੰਦੇ ਦਾ ਉਹ ਕਰਿਆ ਜ਼ਿਕਰ ਸੀਗਾ।
ਜੀ
ਹੁਣ ਉੱਥੇ ਦੱਸੋ ਜੇ ਮੇਰਾ ਰੰਗ ਕਾਲਾ ਤਾਂ ਮੈਂ ਕੀ ਕਰਾਂ? ਫੇਰ ਉਦੋਂ ਬਾਅਦ ਆ ਗਈ ਕਲਚਰ ਦੀ ਗੱਲ, ਹੁਣ ਕਲਚਰ ਦੀ ਪੋਜੀਸ਼ਨ ਚ ਆ ਜਾਓ, ਕਲਚਰ ਦੀ ਮੈਨੂੰ 3 ਸਾਲ ਹੋਇਆ ਇਸ ਆਏ ਨੂੰ, 2 ਸਾਲ ਤੋਂ ਕਲਚਰ ਦਾ ਸਾਹਮਣੇ, ਹੁਣ ਐਤਕੀ ਮੈਲਬਰਨ ਦੇ ਵਿੱਚ ਸਿੱਖ ਖੇਡਾਂ ਜਿੱਥੇ ਗੇਮਾਂ ਹੋ ਰਹੀਆਂ, ਗੇਮਾਂ ਦੇ ਬਰਾਬਰ ਕਲਚਰਲ ਐਕਟੀਵਿਟੀਆਂ ਹੋ ਰਹੀਆਂ, ਚਾਹੇ ਦੇਖੋ ਤੁਸੀਂ ਇੰਨੀ ਮਿਹਨਤ ਕੀਤੀ ਆ, ਮੈਂ ਦਿਨ ਰਾਤ ਦੇਖ ਰਿਹਾ ਸਾਰੀ ਟੀਮ ਨੂੰ, ਦਿਨ ਰਾਤ ਇੱਕ ਕੀਤਾ ਹੋਇਆ ਮੈਲਬਰਨ ਦੀ ਟੀਮ ਨੇ, ਤੇ ਸਭ ਤੋਂ ਵੱਡਾ ਮੈਨੂੰ ਇਸ ਗੱਲ ਦਾ ਆਉਂਦਾ ਵੀ ਮੈਂ ਹੈਰਾਨ, ਐਡੇ ਵੱਡੇ ਮੈਲਬਰਨ ਚ ਇੱਕ ਸਿਰੋਂ ਦੂਜੇ ਸਿਰ ਡੇਢ ਦੋ ਘੰਟੇ ਡਰਾਈਵ ਕਰਕੇ ਜਾ ਕੇ ਸਾਡੀ ਸਾਰੀ ਟੀਮ ਜਾਂਦੀ ਆ, ਪ੍ਰੈਕਟਿਸਾਂ ਕਰ ਰਹੀ ਆ, ਸਭ ਕੁਛ ਕਰ ਰਹੀ ਹੈ, ਠੀਕ ਆ, 3 ਦਿਨ ਲਗਾਤਾਰ ਸਟੇਜ ਲਈ ਕਿੰਨੇ ਤਰਲੋ ਮੱਥੇ ਉਹ ਟੀਮ ਹੋਈ ਪਈ ਆ, ਜਿਹੜੀ ਕਲਚਰ ਦੀ ਸੱਥ ਵਾਲੀ ਟੀਮ ਦਿਨ ਰਾਤ ਇੱਕ ਕੀਤਾ ਹੋਇਆ, ਨਾਈਟ ਜਿਹੜੀਆਂ ਹੋ ਰਹੀਆਂ ਦੋ ਉਹਨਾਂ ਲਈ ਦਿਨ ਰਾਤ ਇੱਕ ਕੀਤਾ, ਓਪਨਿੰਗ ਸੈਰਾ ਲਈ ਕੀਤਾ, ਕਿੰਨੇ ਨਾ ਚੀਜ਼ਾਂ ਜੁੜ ਗਈਆਂ ਕਲਚਰ ਚ ਪਿਛਲੇ 2 ਸਾਲਾਂ ਚ ਜਿਹੜੀਆਂ ਪਹਿਲਾਂ ਨਹੀਂ ਸੀ। ਜੇ ਮੇਰੇ ਦਿਨ ਡਿਊਟੀ ਸੀ ਤੇ ਮੈਂ ਉਹ ਕੀਤਾ, ਮੈਂ ਸਾਰਾ ਕੁਛ ਕਰਤਾ ਜਿੰਨਾ ਕਰ ਸਕਦਾ, ਪਰ ਹੁਣ ਮੇਰੇ ਇਹਦੇ ਚ ਕਾਲੇ ਰੰਗ ਦਾ ਫਿਰ ਦੱਸੋ ਫਿਰ ਕੀ ਡਿੱਕਾ ਆ ਗਿਆ? ਫਿਰ ਤੀਜਾ ਵਾਲੇ ਧਰਮ ਦੀ ਗੱਲ, ਰਿਲੀਜਨ ਦੀ ਆ ਗਈ, ਸਿੱਖ ਖੇਡਾਂ ਦਾ ਨਾਂ ਸਿੱਖ ਖੇਡਾਂ ਹਾਂ, ਪਰ ਕਿਤੇ ਨਾ ਕਿਤੇ ਕਈ ਚੀਜ਼ਾਂ ਤੋਂ ਸਾਨੂੰ ਲੱਗਦਾ ਸੀ ਕਿ ਮਾਈਨਸ ਆ ਕਈ ਚੀਜ਼ਾਂ। ਚਲੋ ਅਮਨਦੀਪ ਨੇ ਪ੍ਰਪੋਜ਼ਲ ਦਿੱਤੀ ਕੀਰਤਨ ਟੂਰ ਦੀ, ਮੇਰੇ ਜਿੰਮੇ ਲਾਇਆ ਵੀ ਆਹ ਕੰਮ ਕਰਨੇ, ਉਹ ਕੀਰਤਨ ਟੂਰ ਸ਼ੁਰੂ ਹੋਇਆ, ਉਹ ਚ ਮਿਸਾਲ ਸ਼ੁਰੂ ਹੋਈ ਜਾਣੀ, ਉਹ ਅਸੀਂ 4-4 ਮਿਸਾਲ ਘੁਮਾ ਰਹੇ ਹਾਂ ਜਿੰਨਾ ਅਸੀਂ ਕਰ ਰਹੇ ਹਾਂ, ਸਭ ਜਿੱਥੇ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਹੁਣ ਰਿਲੀਜਨ ਦੇ ਧਰਮ ਨੂੰ ਆਪਾਂ ਮਿਹਨਤ ਨਹੀਂ ਕਰ ਸਕਦੇ ਇਹਨਾਂ ਖੇਡਾਂ ਚੋਂ, ਕਿਉਂਕਿ ਜਦੋਂ ਸਾਡੀ ਇੱਕ ਕਮਿਊਨਿਟੀ ਦੀਆਂ ਖੇਡਾਂ, ਤਾਂ ਅਸੀਂ ਮੇਰੀ ਕੋਸ਼ਿਸ਼ ਹੈ ਵੱਧ ਤੋਂ ਵੱਧ ਲੈ ਕੇ ਆਈਏ। ਸਿੱਖ ਫੋਰਮ ਦੇ ਉੱਤੇ ਐਤਕੀ ਮੇਰੇ ਅੰਡਰ ਆਉਂਦੀ ਸੀ, ਮੈਂ ਜਿੰਨੇ ਕੁ ਨਵੇਂ ਤਜਰਬੇ ਕਰ ਸਕਦਾ ਸੀ ਜਾਂ ਜਿੰਨਾ ਕੁ ਨੂੰ ਵਧੀਆ ਕਰ ਸਕਦਾ ਸੀ ਉਹਦੇ ਤੇ ਐਤਕੀ ਕਰ ਰਹੇ ਹਾਂ। ਜਿਹੜੀ ਚੀਜ਼ ਅਸੀਂ ਖਾਸ ਤੌਰ ਤੇ ਇਤਿਹਾਸ, ਸਾਡਾ ਇਤਿਹਾਸ ਸਾਂਭਣ ਲਈ ਅਸੀਂ ਗੁਰਪ੍ਰੀਤ ਬਠਿੰਡੇ ਵਰਗੇ ਬੰਦੇ ਦੀ ਕਿੰਨੀ ਸਾਨੂੰ ਪਤਾ ਮਿਹਨਤ ਲੱਗੀ ਆ 2 ਸਾਲ ਉਹਦੀ ਇੱਕ ਜਿਹੜੀ ਐਗਜੀਬਿਸ਼ਨ ਸਰਕਾਰੇ ਖਾਲਸਾ ਲੱਗਣੀ ਪਾਣੀ ਆ ਉਹਦੇ ਪਿੱਛੇ ਦੀ ਮਿਹਨਤ ਤੁਹਾਨੂੰ ਨੀ ਪਤਾ। ਹਰਮਨ ਬੋਪਾ ਰਾਏ ਆ ਰਹੇ ਆ ਅਮੈਰੀਕਾ ਤੋਂ ਉਹਦੀ ਮਿਹਨਤ ਨੀ ਤੁਹਾਨੂੰ ਪਤਾ ਵੀ ਕਿੰਨੀ ਲੱਗੀ। ਸਾਰੀਆਂ ਚੀਜ਼ਾਂ ਦੀਆਂ ਜੇ ਤੁਸੀਂ ਜੋੜੋਗੇ ਤਾਂ ਇਹ ਚੀਜ਼ਾਂ ਸਾਰੀਆਂ ਪਿਛਲੇ 2 ਸਾਲਾਂ ਚ ਅਸੀਂ ਐਡ ਆਨ ਕਰਤੀਆਂ।
ਬਿਲਕੁਲ
ਪਰ ਫਿਰ ਮੇਰਾ ਰੰਗ ਕਾਲਾ ਹੁਣ ਮੈਨੂੰ ਵੋਟ ਤਾਂ ਨਾ ਪਾਇਓ ਕਹਿੰਦੇ ਦਾ ਰੰਗ ਕਾਲਾ।
ਓ ਮਾਈ ਗੋਡ, ਆਪਣੇ ਆਪ ਦੇ ਵਿੱਚ ਹੀ ਮੈਨੂੰ ਤਾਂ ਲੱਗਦਾ ਵੀ ਇਸ ਗੱਲ ਤੇ ਜੀ ਬੜਾ ਹਾਸੋਹੀਣਾ ਜਿਹੜਾ।
ਮੈਨੂੰ ਬਹੁਤ ਦੁੱਖ ਲੱਗਿਆ, ਮੈਨੂੰ ਬਹੁਤ ਦੁੱਖ ਲੱਗਿਆ ਜਦੋਂ ਇਹੋ ਜਿਹਾ ਸ਼ਬਦ ਤੁਹਾਡੇ ਲਈ ਵਰਤਿਆ ਜਾਂਦਾ ਨਾ। ਫਿਰ ਅਸੀਂ ਕਹਿੰਦੇ ਹਾਂ ਵੀ ਅਸੀਂ ਮਾਨਵ ਆ, ਅਸੀਂ ਇਨਸਾਨ ਆ, ਅਸੀਂ ਰੇਸਿਜ਼ਮ ਨੀ ਕਰਦੇ, ਅਸੀਂ ਗੋਰਾ ਕਾਲਾ ਸਾਡੇ ਲਈ ਕੋਈ ਚੀਜ਼ ਨੀ, ਅਸੀਂ ਇਹ ਗੱਲਾਂ ਵੀ ਕਹਿ ਰਹੇ ਹਾਂ। ਪਰ ਜੇ ਤੁਹਾਨੂੰ ਇਹ ਕਿਹਾ ਜਾਂਦਾ ਵੀ ਭਾਈ ਉਹ ਤਾਂ ਕਾਲੂ ਜਾ, ਐ ਦੇਖੋ ਆ ਸ਼ਬਦਾਵਲੀ ਦੇਖੋ, ਮੈਨੂੰ ਬਹੁਤ ਦੁੱਖ ਲੱਗਿਆ। ਮੈਂ ਐਗਜੈਕਟ ਸ਼ਬਦਾਵਲੀ ਜਿਹੜੀ ਮੇਰੇ ਤੱਕ ਪਹੁੰਚੀ ਉਹ ਸ਼ਬਦਾਵਲੀ ਸੀ ਕਿ ਕੈਡੀਲੇਟ ਦਾ ਕਾਲੂ ਜਾ ਕੇ। ਦੱਸੋ
ਜੀ ਬਿਲਕੁਲ ਜੀ, ਇੱਥੇ ਆਪਣੀ ਹੀ ਸੋਚ ਦਾ ਪ੍ਰਗਟਾਵਾ ਹੁੰਦਾ।
ਕੋਈ ਇੱਜ਼ਤ ਨੀ ਬਣ ਰਹੀ ਰੇਡੀਓ ਤੇ, ਗੱਲਾਂ ਮੈਂ ਕਰਦੇ ਸੀ ਦੁਨੀਆ ਭਰ ਨੂੰ ਦੱਸਦੇ ਸੀ। ਪਰ ਜੋ ਸੱਚ ਯਾਰ ਸੱਚ, ਮੈਂ ਮੰਨਦਾ, ਮੈਂ ਖੁਦ ਹੀ ਮੰਨਦਾ ਵੀ ਮੇਰਾ ਰੰਗ ਕਾਲਾ। ਦੱਸੋ ਮੈਂ ਉਹ ਕੀ ਕਰਾਂ, ਕਿਵੇਂ ਕਰ ਲੈਣੂ ਗੋਰਾ? ਨਾ ਹੀ ਮੈਨੂੰ ਗੋਰਾ ਰੰਗ ਪਸੰਦ ਆ, ਮੈਨੂੰ ਪਸੰਦ ਆ, ਮੇਰੇ ਘਰ ਵਾਲੀ ਨੂੰ ਬਹੁਤ ਪਸੰਦ ਆ, ਮੇਰੀ ਮਾਂ ਨੂੰ ਤੇ ਮੇਰੇ ਪਿਓ ਨੂੰ ਬਹੁਤ ਪਸੰਦ ਆ, ਮੇਰੇ ਬੱਚੇ ਵੀ ਮੈਨੂੰ ਪਿਆਰ ਕਰਦੇ, ਮੈਂ ਕਿਸੇ ਤੋਂ ਕੀ ਲੈਣਾ?
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ ਉਹੀ ਹੈ ਕਿ ਜਦੋਂ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਇਤਰਾਜ਼ ਯੋਗ, ਇਹਨੂੰ ਅਸੀਂ ਇਤਰਾਜ਼ ਯੋਗ ਬਿਆਨਬਾਜ਼ੀ ਹੀ ਕਹਾਂਗੇ ਕਿ ਜੇਕਰ ਅਸੀਂ ਜਿਵੇਂ ਅਸੀਂ ਇਲੈਕਸ਼ਨ ਦੀ ਗੱਲ ਕੀਤੀ ਆ ਵੀ ਇਲੈਕਸ਼ਨ ਦੇ ਵਿੱਚ ਜੇ ਉਹ ਮਿਨਿਸਟਰ ਜਿਹੜੇ ਕਿ ਇਸ ਵੇਲੇ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਉਹਦੇ ਵਿੱਚ ਇੱਕ ਦੂਸਰੇ ਤੇ ਦੂਸ਼ਣਬਾਜ਼ੀਆਂ ਕਰ ਰਹੇ ਆ ਤੇ ਕਿਤੇ ਨਾ ਕਿਤੇ ਹੇਠਲੇ ਪੱਧਰ ਤੇ ਅਸੀਂ ਦੇਖੀਏ ਤਾਂ ਉਹ ਦੇਖੋ ਹੁਣ ਖੇਡਾਂ ਦੀ ਇਲੈਕਸ਼ਨ ਆ। ਇਸ ਤੋਂ ਇਲਾਵਾ ਤੁਸੀਂ ਦੇਖੋ ਵੀ ਅੱਜ ਕੱਲ ਜਦੋਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਜਿਹੜਾ ਇਹੋ ਜਿਹੀਆਂ ਇਲੈਕਸ਼ਨ ਦਾ ਦੌਰ ਸ਼ੁਰੂ ਹੋ ਗਿਆ ਤਾਂ ਉੱਥੇ ਕੀ ਹੁੰਦਾ ਕਿ ਵਧੀਆ ਕੰਮ ਕਰਨ ਵਾਲਿਆਂ ਦੇ ਲਈ ਹਮੇਸ਼ਾ ਹੀ ਚੁਣੌਤੀਆਂ ਜਿਹੜੀਆਂ ਪੈਦਾ ਕੀਤੀਆਂ ਜਾਂਦੀਆਂ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਆਪਣੀ ਹੀ ਅਸੁਰੱਖਿਅਤ ਭਾਵਨਾ ਹੁੰਦੀ ਹੈ, ਆਪਣੇ ਅੰਦਰ ਦੀ ਅਸੁਰੱਖਿਅਤ ਭਾਵਨਾ ਹੁੰਦੀ ਹੈ ਜਿਹੜੀ ਸਾਨੂੰ ਇਹੋ ਜਿਹੇ ਸ਼ਬਦ ਵਰਤਣ ਦੇ ਲਈ ਮਜਬੂਰ ਕਰ ਦਿੰਦੀ ਹੈ। ਕਿਤੇ ਨਾ ਕਿਤੇ ਅਸੀਂ ਹੀ ਆਪਣੇ ਆਪ 'ਚ ਇਨਸਿਕਿਓਰ ਫੀਲ ਕਰਦੇ ਹਾਂ ਦੂਸਰੇ ਦੀ ਜਿਹੜੀ ਕੰਮ ਕਾਜ ਦੀ ਜਿਹੜੀ ਸ਼ਮਤਾ ਦੇਖ ਕੇ, ਹਨਾ, ਦੂਸਰੇ ਦਾ ਕੰਮ ਕਰਨ ਦਾ ਤਰੀਕਾ ਵੇਖ ਕੇ। ਜਦੋਂ ਅਸੀਂ ਕਿਸੇ ਨੂੰ ਸਫਲ ਹੁੰਦੇ ਵੇਖਦੇ ਹਾਂ ਤਾਂ ਫਿਰ ਸਾਡੇ ਅੰਦਰ ਉਹ ਜਿਹੜੀ ਇਨਸਿਕਿਉਰਿਟੀ ਪੈਦਾ ਹੁੰਦੀ ਆ ਉਹਦੇ ਵਿੱਚੋਂ ਫਿਰ ਇਹੋ ਜਿਹੜੇ ਬਿਆਨ ਆ ਉਹ ਨਿਕਲਦੇ ਆ। ਸੋ ਮੇਰਾ ਆਪਣਾ ਇਹੀ ਮੰਨਣਾ, ਇਹੀ ਸੋਚ ਆ
ਜੀ। ਬਿਲਕੁਲ ਜੀ, ਆਪਣਾ ਤਾਂ ਮਰਜ਼ੀ ਬਿਲਕੁਲ ਸੋਚ ਆ ਵੀ ਆਪਾਂ ਤਾਂ ਜਿਹੜਾ ਸਿੰਪਲ ਵਰਡ ਨਾਲ ਕਿਉਂ ਆਪਦਾ ਅੰਦਰ ਸਾੜੋ, ਸਿੰਪਲ ਵਰਡ ਆ ਵੀ ਨੈਵਰ ਮਾਈਂਡ
ਜੀ।
ਮੈਂ ਆਪਦੇ ਕਾਲੇ ਰੰਗ ਤੇ ਪ੍ਰਾਊਡ ਕਰਦਾ, ਦੈਟਸ ਇਟ। ਮੈਂ ਜਿੰਨੇ ਕੁ ਕੰਮ ਕੀਤੇ ਅੱਗੇ ਮੰਨ ਲਈ ਉਹ ਮੈਂ ਆਪਦੀ ਅਪਰੋਚ ਸਾਰੇ ਕਲੱਬਾਂ ਨੂੰ ਮੈਂ ਕੋਸ਼ਿਸ਼ ਕਰਦਾ ਅੱਜ ਜਾਂ ਕੱਲ ਚ ਈਮੇਲ ਪਾਊਂਗਾ ਵੀ ਮੈਂ ਆਹ ਕੁਛ ਹੁਣ ਤੱਕ ਕੀਤਾ। ਜੇ ਤੁਹਾਨੂੰ ਲੱਗਦਾ ਮੇਰੇ ਕੰਮ ਠੀਕ ਆ, ਮੈਨੂੰ ਗਾਹ ਕੰਮ ਲੈ ਲਓ ਮੇਰੇ ਤੋਂ, ਕਿਉਂਕਿ ਇਹ ਚ ਨਾ ਤਾਂ ਸਾਨੂੰ ਕੋਈ ਤਨਖਾਹ ਮਿਲਣੀ ਆ, ਨਾ ਸਾਨੂੰ ਕੋਈ ਸ਼ਾਬਾਸ਼ ਮਿਲਣੀ ਆ, ਮਿਲਣੀਆਂ ਤਾਂ ਆਹੀ ਖੁਸ਼ੀ ਆ ਐਂਡ ਆਫ ਦੇ ਡੇ, ਠੀਕ ਆ। ਪਰ ਸਾਡੀ ਇਹ ਆ ਵੀ ਸਾਡੀ ਜ਼ਮੀਰ ਨੂੰ ਸ਼ਾਂਤੀ ਮਿਲਦੀ ਆ ਵੀ ਹਾਂ ਅਸੀਂ ਉਸ ਸਮੇਂ ਕਾਲ ਦੌਰਾਨ ਸੀ ਜਦੋਂ ਸਿੱਖੇ ਨਾ ਇਸ ਦੌਰ ਚੋਂ ਨਿਕਲ ਰਹੀਆਂ ਸੀ ਤੇ ਅਸੀਂ ਉਸ ਦੌਰ ਦੇ ਵਿੱਚ ਆਪਣਾ ਬਣਦਾ 100% ਯੋਗਦਾਨ ਪਾਇਆ, ਅਸੀਂ ਇਸ ਲਈ ਕੰਮ ਕਰ ਰਹੇ ਹਾਂ ਤੇ ਇਸ ਲਈ ਅਸੀਂ ਆਉਣਾ ਚਾਹੁੰਦੇ ਹਾਂ। ਪਰ ਨੈਵਰ ਮਾਈਂਡ, ਜੋ ਮਰਜ਼ੀ ਮੈਨੂੰ ਕਹੇ ਮਾੜਾ ਚੰਗਾ, ਜੋ ਮਰੇ ਮਰਜ਼ੀ ਮੇਰੀ ਸ਼ਕਲਾਂ ਨੂੰ ਭੰਡੇ, ਜੋ ਮਰਜ਼ੀ, ਮੈਨੂੰ ਕੋਈ ਫਰਕ ਨੀ ਪੈਂਦਾ ਇਹਨਾਂ ਚੀਜ਼ਾਂ ਚ। ਮੈਂ ਨੀ ਕਿਤੇ ਵੀ ਮੰਦਾ ਸ਼ਬਦਾਵਲੀ ਬੋਲੂਗਾ, ਮੇਰੇ ਮੂੰਹ ਚੋਂ ਜੇ ਕਿਸੇ ਦੇ ਪ੍ਰਤੀ ਆਊਗਾ ਤੇ ਮੈਂ ਬਾਈ ਜੀ ਕਹਿ ਕੇ ਹੀ ਬੁਲਾਉਣਾ ਤੇ ਮੈਂ ਬਾਈ ਜੀ ਕਹਿ ਕੇ ਹੀ ਉੱਤਰ ਦਿੰਦਾ ਤੇ ਮੈਂ ਉਵੇਂ ਫੇਰ ਉੱਤਰ ਦੇਊਗਾ ਗਾਹ ਨੂੰ ਵੀ, ਜੋ ਮਰਜ਼ੀ ਮੇਰੇ ਪ੍ਰਤੀ ਕੋਈ ਕੁਛ ਬੋਲੀ ਜਾਵੇ, ਕੁਛ ਕਰੀ ਜਾਵੇ, ਕੋਈ ਫਰਕ ਨੀ ਪੈਂਦਾ। ਪਰ ਹਾਂ, ਦਿਲ ਦੇ ਇੱਕ ਕੋਨੇ ਦੇ ਵਿੱਚ ਪੀੜ ਆਉਂਦੀ ਆ ਵੀ ਤੁਸੀਂ ਘਰ ਫੂਕ ਕੇ ਦਿਨ ਰਾਤ ਤਮਾਸ਼ਾ ਦੇਖਦੇ ਹੋ, ਦਿਨ ਰਾਤ ਲੋਕਾਂ ਲਈ ਜਿਉਂਦੇ ਤੇ ਉਦੋਂ ਤੁਹਾਨੂੰ ਇੱਕ ਬੰਦਾ ਖੜਾ ਹੋ ਕੇ ਇਹੋ ਜਿਹੇ ਸ਼ਾਬਾਸ਼ ਦੇ ਦਿੰਦਾ ਜਾਂ ਇਹੋ ਜਿਹੀ ਸ਼ਬਦਾਵਲੀ ਬੋਲ ਦਿੰਦਾ ਤੁਹਾਡੇ ਲਈ ਤੇ ਉਦੋਂ ਦਿਲ ਦੁਖਦਾ। ਲੋਕ ਕਹਿੰਦੇ ਆ, ਲੋਕ ਅਕਸਰ ਮੈਂ ਇੱਕ ਆਮ ਲਿਖਿਆ ਵੀ ਆ ਬੋਲਦੇ, ਲੋਕ ਕਹਿੰਦੇ ਆ ਵੀ ਅੱਗੇ ਹਾਥੀ ਚੱਲਦਾ ਰਹਿੰਦਾ, ਭੌਂਕਣ ਵਾਲੇ ਭੌਂਕਦੇ ਰਹਿੰਦੇ ਆ, ਏਦਾਂ ਦੀ ਗੱਲਾਂ ਕਰਦੇ। ਪਰ ਮੈਂ ਇਹ ਚ ਵਿਸ਼ਵਾਸ ਨੀ ਕਰਦਾ, ਨਾ ਮੈਂ ਹਾਥੀ ਆ, ਨਾ ਮੈਂ ਕਿਸੇ ਨੂੰ ਕੁੱਤਾ ਕਹਿਣਾ। ਮੈਂ ਤਾਂ ਇਹ ਕਹਿਣਾ ਵੀ ਜੇ ਘਰ ਮੈਂ ਕੁਛ ਗਲਤ ਕਰਦਾ ਤੇ ਮੈਨੂੰ ਗਲਤ ਕਿਹਾ ਜਾਂਦਾ ਤਾਂ ਮੈਨੂੰ ਫਰਕ ਨੀ ਪੈਂਦਾ, ਠੀਕ ਆ, ਕਿਉਂਕਿ ਮੈਂ ਗਲਤ ਕਰ ਰਿਹਾ। ਜੇ ਮੈਂ ਸਹੀ ਕਰ ਰਿਹਾ ਤੇ ਮੈਨੂੰ ਕੋਈ ਗਲਤ ਕਹਿ ਰਿਹਾ ਤਾਂ ਮੈਨੂੰ ਬਹੁਤ ਫਰਕ ਪੈਂਦਾ। ਮੈਨੂੰ ਹਰ ਬੋਲਣ ਵਾਲੇ ਦਾ, ਮੈਂ ਭੌਂਕਣ ਵਾਲੇ ਦਾ ਕਹਿਣਾ ਨਹੀਂ ਕਹੂੰਗਾ, ਹਰ ਬੋਲਣ ਵਾਲਾ ਜਿਹੜਾ ਵੀ ਬੰਦਾ ਤੈਨੂੰ ਮਾੜਾ ਕਹਿੰਦਾ ਉਹਦਾ ਮੈਨੂੰ ਅਸਰ ਪੈਂਦਾ, ਕਿਉਂਕਿ ਮੈਂ ਦਿਲੋਂ ਜੁੜਿਆ ਤੇ ਦਿਲੋਂ ਕੰਮ ਕਰਦਾ। ਮੈਂ ਕਦੇ ਅੱਜ ਤੱਕ ਕਿਸੇ ਲਾਲਚ ਚ ਨੀ, ਕੋਈ ਬੰਦਾ ਕੋਈ ਸਾਬਤ ਕਰਦੇ ਵੀ 1 ਸੈਂਟ ਦਾ ਕਿਤੋਂ ਕੋਈ ਮੈਂ ਲਾਲਚ ਲਿਆ ਹੋਵੇ ਜਾਂ ਕਿਸੇ ਚੀਜ਼ ਦਾ ਕੋਈ ਵੀ ਰਾਤ ਇੱਕ ਕਰਕੇ ਹੁਣ ਤੱਕ ਜੋ ਕੁਛ ਕੀਤਾ ਤੇ ਉਹ ਵੀ ਉਸ ਦੌਰ ਦੇ ਵਿੱਚ ਉਹਨਾਂ ਲੋਕਾਂ ਦੇ ਮੂਹਰੇ ਜਿਹੜੇ ਮਿਲੀਅਨੇਅਰ ਆ, ਜਿਹੜੇ ਪੈਸੇ ਵਾਲੇ ਆ, ਜਿਹਨਾਂ ਨੂੰ 20-30 ਸਾਲ ਹੋ ਗਿਆ ਉਸ ਦੌਰ ਦਾ, ਜਿਹੜੇ ਨੂੰ ਸਿਰਫ 10-12 ਸਾਲ ਹੋਇਆ ਇਹਨੂੰ, ਮੈਂ ਫੇਰ ਵੀ ਬਿਨਾਂ ਸਾਧਨਾ ਤੋਂ ਨੰਗੇ ਧੜਿਆਂ ਦੇ ਬਰਾਬਰ ਖੜਿਆ, ਬਰਾਬਰ ਲੜਿਆ, ਬਰਾਬਰ ਭਿੜਿਆ, ਹਰ ਜਿਹੜੀ ਹੱਕ ਹੱਕ ਸੱਚ ਲਈ ਖੜਿਆ, ਤੇ ਉਹ ਮੈਂ ਉਹ ਹਟਦਾ ਨੀ। ਉਹ ਤਾਂ ਜਿੰਨਾ ਚਿਕ ਚੱਲਣਗੇ, ਉਹ ਨਾ ਤਾਂ ਮੈਨੂੰ ਕਾਲਾ ਕਹੇ ਤੋਂ ਹਟਾ ਸਕੇ ਤੂੰ, ਨਾ ਕੋਈ ਪੀਲਾ ਕਹੇ ਤੋਂ ਹਟਾ ਸਕਦਾ, ਉਹ ਚੱਲਦੇ ਰਹਿਣਗੇ ਨਿਰੰਤਰ। ਹਾਂ, ਜੇ ਕੋਈ ਉਂਜ ਭਾਈਚਾਰਕ ਨਾ ਤੇ ਲੱਗਦਾ ਮੇਰੇ ਚ ਕੋਈ ਨੁਕਸਾ ਦੋਸ਼ ਆ, ਮੈਨੂੰ ਕੋਲ ਲਾ ਕੇ ਕਹੋ ਵੀ ਬਾਈ ਯਾਰ ਤੂੰ ਇੱਥੇ ਗਲਤ ਆ, ਤੂੰ ਹੁਣ ਛੱਡ ਦੇ ਜਾਂ ਇਹ ਨੀ ਚਾਹੀਦਾ ਤੈਨੂੰ, ਉਹ ਨੀ ਚਾਹੀਦਾ, ਆਪਾਂ ਛੱਡ ਦੇਂਗੇ, ਉਹ ਜੀ ਇੱਥੇ ਕਾਹਦਾ ਕਿਸੇ ਨਾਲ ਉਹ ਆ। ਬਾਕੀ ਮੈਨੂੰ ਹਾਰ ਦੀ ਵੀ ਮੈਨੂੰ ਪਤਾ, ਮੈਂ ਹਾਰੂ ਹਾਰ ਵੀ ਸਕਦਾ, ਜਦੋਂ ਤੁਸੀਂ ਮੈਦਾਨ ਚੋਂ ਤਾਂ 19 ਤਰੀਕ ਨੂੰ ਇਹ ਵੀ ਹੋ ਸਕਦਾ ਮੈਂ ਹਾਰ ਜਾ, ਮੈਨੂੰ ਹਾਰ ਜਿੱਤ ਤੋਂ ਮੈਂ ਬਾਹਰ ਨਿਕਲਿਆ ਹੋਇਆ, ਮੈਨੂੰ ਕੋਈ ਫਰਕ ਨੀ ਪੈਂਦਾ। ਜੇ ਮੈਂ ਹਾਰ ਗਿਆ ਮੈਂ ਤਾਂ ਵੀ ਕੋਈ ਪ੍ਰੋਬਲਮ ਨੀ, ਮੈਂ ਆਪਦਾ ਮੈਂ ਮੈਦਾਨ ਛੱਡ ਕੇ ਨੀ ਭੱਜਿਆ। ਮੈਂ ਦੋ ਚੀਜ਼ਾਂ ਹੋਣੀਆਂ, ਜਾਂ ਹਾਰਨਾ ਜਾਂ ਜਿੱਤਣਾ, ਤਾਂ ਹੋਣਾ ਹੀ ਆ, ਤਾਂ ਇੱਕ ਹਾਰਨਾ ਹੀ, ਕੀ ਪ੍ਰੋਬਲਮ ਆ। ਪਰ ਮੈਦਾਨ ਛੱਡ ਕੇ ਤਾਂ ਨੀ ਨਾ ਮੈਂ ਭੱਜਿਆ, ਮੈਂ ਆਪਦੇ ਜਿੰਨੇ ਕੰਮ ਕੀਤੇ ਆ ਕਰੇ ਆ, ਮੈਂ ਦੱਸਿਆ ਲੋਕਾਂ ਨੂੰ, ਨਹੀਂ ਵੋਟ ਪਾਈ ਤਾਂ ਪਾਉਣੇ ਚ ਕੀ ਪ੍ਰੋਬਲਮ ਆ। ਸੋ ਇਹ ਸਿਆਸਤ ਦੇ ਨਾ ਕੁਝ ਇੱਕ ਚੱਕਰ ਹੁੰਦਾ, ਚੱਲ ਮੇਰਾ ਤਾਂ ਆਪਦਾ ਵਿੱਚੋਂ ਵਾਲ ਨਿਕਲ ਗਿਆ, ਪਰ ਸੱਚਾਈ ਇਹ ਆ ਵੀ ਸਿਆਸਤ ਇੰਨੀ ਕੁ ਗਿਰ ਚੁੱਕੀ ਆ, ਚਾਹੇ ਉਹ ਇੰਡੀਆ ਲੈਵਲ ਦੀ ਹੈ ਚਾਹੇ ਕਿਤੇ ਵੀ ਆ, ਨਿੱਜੀ ਤੌਰ ਤੇ ਇੱਡੀ ਘਟੀਆ ਸ਼ਬਦਾਵਲੀ ਵਰਤੀ ਜਾਂਦੀ ਹੈ, ਇਹੋ ਜਿਹੇ ਘਟੀਆ ਸਿੰਬਲ ਵਰਤੇ ਜਾਂਦੇ ਆ ਜਿਹੜੇ ਬਰਦਾਸ਼ਤ ਕਰਨ ਲਾਇਕ ਨਹੀਂ ਹੈ। ਕੱਲ ਪਰਸੋਂ ਜਿਆ ਪਰਦਾ ਦੇ ਮਾਮਲੇ ਚ ਵੀ ਆਜ਼ਮ ਖਾਨ ਗਲਤ ਬੋਲਿਆ, ਬਹੁਤ ਸਾਰੇ ਇੱਕ ਦੂਜੇ ਨੂੰ ਗਲਤ ਬੋਲ ਰਹੇ ਆ। ਸੋ ਸਾਨੂੰ ਥੋੜਾ ਜਿਹਾ ਚਾਹੀਦਾ ਵੀ ਅਸੀਂ ਇਸੇ ਕਮਿਊਨਿਟੀ ਚ ਰਹਿਣਾ, ਇਸੇ ਸਮਾਜ ਚ ਰਹਿਣਾ, ਇੱਕ ਸ਼ਬਦਾਵਲੀ ਚੰਗੀ ਰੱਖ ਲਈਏ, ਇਹੋ ਜਿਹੀਆਂ ਭਾਸ਼ਾਵਾਂ ਨਾ ਬੋਲੀਏ ਜਿਹੜੀਆਂ ਭਾਸ਼ਾਵਾਂ ਦੂਜੇ ਨੂੰ ਦਿਲੋਂ ਦਿਖਾਉਣ। ਦਿਲ ਨੀ ਕਿਸੇ ਦਾ ਦਿਖਾਉਣਾ ਚਾਹੀਦਾ, ਸਿੰਪਲ ਰੱਖੋ। ਹਾਂ, ਮੇਰੇ ਕੋਲੇ ਹੁਣ ਕਹਿਣ ਵਾਲੇ ਸਫਾਈਆਂ ਬਹੁਤ ਦੇਣਗੇ ਦਿੱਤੀਆਂ ਵੀ ਅਸੀਂ ਤਾਂ ਕਿਹਾ ਨੀ ਕਹਿਣੀ, ਪਰ ਅੱਜ ਦਾ ਯੁੱਗ ਨਾ, ਇੱਕ ਚੀਜ਼ ਮੈਂ ਸਾਰਿਆਂ ਨੂੰ ਦੱਸਦਿਆਂ, ਇਹ ਕੱਲੀ ਇੱਥੋਂ ਦੇ ਮੀਡੀਆ ਚ ਨਹੀਂ, ਇੱਥੋਂ ਦੁਨੀਆਂ ਭਰ ਲਈ ਆ, ਵੀ ਅੱਜ ਦੇ ਯੁੱਗ ਦੇ ਵਿੱਚ ਤੁਹਾਨੂੰ ਅੱਗੇ ਤਾਂ ਤੋਲ ਕੇ ਬੋਲਣ ਦੀ ਸਲਾਹ ਤਾਂ ਦਿੱਤੀ ਜਾਂਦੀ ਸੀ ਵੀ ਭਾਈ ਤੁਹਾਡੀ ਜ਼ਮੀਰ ਨੀ, ਜ਼ਮੀਰ ਨਾਲ ਨੂੰ ਝਟਕਾ ਨਾ ਲੱਗੇ, ਜਾਂ ਲੋਕਾਂ ਨੂੰ ਇਹ ਨਾ ਹੋਵੇ, ਤੁਸੀਂ ਤੋਲ ਕੇ ਬੋਲੋ ਜਿਹੜਾ ਕੁਛ। ਅੱਜ ਕੱਲ ਜਿਹੜੀ ਤੋਲ ਕੇ ਬੋਲਣ ਦੀ ਗੱਲ ਆ ਨਾ, ਅੱਜ ਕੱਲ ਤੋਲ ਕੇ ਬੋਲਣ ਦੀ ਗੱਲ ਇਸ ਲਈ ਆ ਵੀ ਹਰ ਬੰਦੇ ਦੀ ਜੇਬ ਚ ਆਡੀਓ ਰਿਕਾਰਡਿੰਗ ਆ, ਹਰ ਬੰਦੇ ਦੀ ਜੇਬ ਚ ਵੀਡੀਓ ਰਿਕਾਰਡਿੰਗ ਆ, ਹਰ ਬੰਦਾ ਜਿਹੜਾ ਮੀਡੀਆ ਚਲਾਉਂਦਾ, ਹਰ ਬੰਦਾ ਜਿਹੜਾ ਸਿਟੀ ਜਰਨਲਿਜ਼ਮ ਕਰਦਾ, ਜਦੋਂ ਤੁਸੀਂ ਕਿਤੇ ਵੀ ਕੋਈ ਬਿਆਨਬਾਜ਼ੀ ਦਿੰਦੇ ਹੋ, ਕਿਤੇ ਵੀ ਚਾਹੇ ਤੁਸੀਂ ਨਾ ਅੰਦਰ ਲੁੱਕ ਕੇ ਵੀ ਦਿੰਦੇ ਹੋ, ਤਾਂ ਵੀ ਤੁਹਾਡਾ ਤੁਹਾਡੇ ਰਿਸਕ ਚੋਂ, ਤਾਂ ਵੀ ਜਿਹੜੇ ਕੰਧਾਂ ਦੇ ਕਾਰਨ ਹੁੰਦੇ ਨਾ, ਤਾਂ ਵੀ ਰਿਸਕ ਚੋਂ। ਹੁਣ ਮੈਂ ਰੇਡੀਓ ਤੇ ਸਿੱਧੀ ਸਪਸ਼ਟ ਗੱਲ ਕਰਤੀ, ਠੀਕ ਆ, ਕੋਈ ਕਿਸੇ ਨੂੰ ਦੁੱਖ ਲੱਗਦਾ ਲੱਗੀ ਜਾਵੇ, ਮੈਂ ਕਿਸੇ ਦੀ ਪਿੱਠ ਪਿੱਛੇ ਤਾਂ ਨੀ ਕਰ ਰਿਹਾ, ਮੈਂ ਤਾਂ ਸਾਹਮਣੇ ਕਰ ਰਿਹਾ, ਪਿੱਠ ਪਿੱਛੇ ਕਰਨੀ ਆ। ਉਹ ਅੱਜ ਕੱਲ ਜਮਾਨਾ ਗਿਆ, ਅੱਜ ਕੱਲ ਤੁਹਾਡੇ ਮਿੱਤਰ ਕੌਣ ਨੂੰ ਤੁਹਾਡੇ ਮਿੱਤਰ ਹੁੰਦੇ, ਤੁਹਾਡੇ ਵਿੱਚ ਬੈਠ ਕੇ ਇੱਕ ਮਿੰਟ ਦੀ ਰਿਪੋਰਟ ਦੂਜੇ ਨੂੰ ਦੇ ਰਿਹਾ,
ਬਿਲਕੁਲ ਸਹੀ, ਬਿਲਕੁਲ ਬਿਲਕੁਲ ਜੀ।
ਹਾਂ, ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਹ ਬਾਅਦ ਚ ਮੁੱਕਰਨ ਦਾ ਐ ਕਹਿਣ ਦਾ ਮੈਨੂੰ ਸਬੂਤ ਦਿਓ, ਫਲਾਨਾ ਦਿਓ, ਕਿਉਂਕਿ ਪਤਾ, ਸਾਨੂੰ ਵੀ ਪਤਾ ਇਸ ਮੁਲਕ ਦੇ ਵਿੱਚ ਕੋਈ ਚੀਜ਼ ਦੀ ਰਿਕਾਰਡਿੰਗ ਕਿਸੇ ਤੋਂ ਬਿਨਾਂ ਪੁੱਛੇ ਕਰਨੀ ਇਲੀਗਲ ਆ। ਜੋ ਇਲੀਗਲ ਆ ਤਾਂ ਕੋਈ ਬੰਦਾ ਸਬੂਤ ਨੀ ਦੇਣਾ ਚਾਹੂਗਾ, ਸੁਣ ਲੂਗਾ, ਦੇਖ ਲੂਗਾ, ਪਰ ਦੇਣਾ ਤਾਂ ਨੀ ਚਾਹੂਗਾ ਨਾ, ਵੀ ਮੈਂ ਨਹੀਂ ਦਿੰਦਾ, ਪਰ ਉਹ ਗੱਲ ਤਾਂ ਪਹੁੰਚ ਗਈ ਨਾ ਜਿੱਥੇ ਪਹੁੰਚਣੀ ਸੀ। ਸੋ ਇਸ ਕਰਕੇ ਕੋਸ਼ਿਸ਼ ਇਹ ਕਰਿਆ ਕਰੋ ਵੀ ਚੰਗਾ ਬੋਲੋ, ਚੰਗੀ ਸੋਚ ਰੱਖੋ, ਤੁਸੀਂ ਚੰਗੇ ਕਾਰਜ ਕਰੋ, ਚੰਗੇ ਕੰਮ ਕਰੋ, ਲੋਕ ਤੁਹਾਨੂੰ ਆਪ ਅੱਗੇ ਲਿਆਉਣਗੇ। ਮੇਰੇ ਵਰਗਾ ਮਾੜਾ ਬੰਦਾ, ਉਹਨੂੰ ਰੰਗ ਦੀ ਲੋੜ ਹੀ ਨੀ, ਕਾਲਾ ਹੋਵੇ ਪੀਲਾ ਹੋਵੇ ਤੇ ਕੰਮ ਉਹਨੂੰ ਪਿੱਛੇ ਲੈ ਜਾਣਗੇ, ਜੇ ਉਹ ਮਾੜਾ ਕਰੂਗਾ ਚੰਗਾ ਕਰੂਗਾ ਤੇ ਅੱਗੇ ਲੈ ਜਾਣਗੇ।
ਜੀ ਬਿਲਕੁਲ ਜੀ। ਬ੍ਰਾਟ ਸਾਹਿਬ, ਅਗਲੀ ਖਬਰ ਵੱਲ ਵੱਧਦੇ ਆ ਤੇ ਸੁਪਰੀਮ ਕੋਰਟ ਨੇ ਨਾ ਜਿਹੜੀ ਟਿਕਟਾਕ ਐਪ ਆ ਉਹਦੇ ਉੱਤੇ ਵੀ ਆਪਣਾ ਜਿਹੜਾ ਪੱਖ ਆ ਉਹ ਰੱਖਿਆ, ਸੋ ਉਹਦੇ ਬਾਰੇ ਵੀ ਅਸੀਂ ਥੋੜੀ ਜਿਹੀ ਗੱਲ ਕਰਨੀ ਚਾਹਾਂਗੇ, ਕਿਉਂਕਿ ਜੇ ਅੱਜ ਦਾ ਦੌਰ ਦੇਖੀਏ ਤਾਂ ਸੋਸ਼ਲ ਮੀਡੀਆ ਜਿਹੜਾ ਆ ਉਹ ਕਾਫੀ ਜ਼ਿਆਦਾ ਆਪਣਾ ਜਿਹੜਾ ਪ੍ਰਭਾਵ ਆ ਉਹ ਆਮ ਲੋਕਾਂ ਦੇ ਉੱਤੇ ਛੱਡ ਰਿਹਾ, ਤੇ ਹੁਣ ਟਿਕਟਾਕ ਜਿਹੜੀ ਐਪ ਆ ਉਹਦੇ ਬਾਰੇ ਦੇ ਵਿੱਚ ਪਾਬੰਦੀ ਲਾਉਣ ਦੇ ਲਈ ਆਦੇਸ਼ ਜਿਹੜੇ ਆ ਉਹ ਦਿੱਤੇ ਗਏ ਸੀਗੇ, ਤੇ ਕੇਂਦਰ ਸਰਕਾਰ ਨੇ ਇਸ ਇਹਨਾਂ ਆਦੇਸ਼ਾਂ ਨੂੰ ਸ਼ਾਇਦ ਮੰਨਣ ਤੋਂ ਇਨਕਾਰ ਕਰ ਦਿੱਤਾ, ਤੇ ਸੁਪਰੀਮ ਕੋਰਟ ਤੋਂ ਜਿਹੜੀ ਟਿਕਟਾਕ ਨੂੰ ਪਰ ਰਾਹਤ ਨਹੀਂ ਮਿਲੀ, ਤੇ ਦੱਸਿਆ ਜਾ ਰਿਹਾ ਕਿ ਐਪ ਤੇ ਅਸ਼ਲੀਲ ਸਮੱਗਰੀ ਪਰੋਸਣ ਦਾ ਦੋਸ਼ ਆ, ਤੇ ਉਹਨਾਂ ਨੇ ਹਾਈ ਕੋਰਟ ਦਾ ਪਾਬੰਦੀ ਦਾ ਕਿਹਾ ਵੀ, ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਪਾਬੰਦੀ ਦਾ ਸਿਰਫ ਇਹ ਅੰਤਰਿਮ ਆਦੇਸ਼ ਆ, ਤੇ ਇਸ ਮੁੱਦੇ ਦੇ ਉੱਤੇ ਹਾਲੇ ਵੀ ਜਿਹੜੀ ਸਿਰਫ ਵਿਚਾਰ ਚਰਚਾ ਹੀ ਆ ਉਹ ਕੀਤੀ ਜਾਣੀ ਆ, ਪਰ ਕੀ ਤੁਸੀਂ ਇਹਦੇ ਬਾਰੇ ਕੀ ਪੱਖ ਰੱਖਦੇ ਹੋ ਕਿ ਜਿਹੜੀਆਂ ਇਹੋ ਜਿਹੀਆਂ ਐਪਸ ਚੱਲ ਰਹੀਆਂ, ਮਤਲਬ ਇਹ ਟਿਕਟੋਕ ਦਾ ਇੱਕ ਐਪ ਆ, ਹੋਰ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਐਪਸ ਜਿਹੜੀਆਂ ਉਹ ਚੱਲ ਰਹੀਆਂ ਨੇ, ਤੇ ਕੀ ਇਹਦੇ ਉੱਤੇ ਪਾਬੰਦੀ ਜਾਇਜ਼ ਆ, ਜਾਂ ਫਿਰ ਜਦੋਂ ਅਸੀਂ ਦੁਨਿਆਵੀ ਪੱਧਰ ਤੇ ਦੇਖਦੇ ਹਾਂ ਜਿੱਦਾਂ ਵਰਲਡ ਵਾਈਡ ਦੇਖਦੇ ਹਾਂ ਇਹੋ ਜਿਹੀਆਂ ਜਿਹੜੀਆਂ ਐਪਸ ਆ ਉਹਨਾਂ ਦਾ ਜਿਹੜਾ ਪ੍ਰਭਾਵ ਆ ਕੀ ਆ ਅਸਲ ਚ?
ਦੇਖੋ, ਇਹ ਜਿਹੜਾ ਸਾਈਬਰ ਦਾ ਯੁੱਗ ਹੈ ਨਾ, ਇਹ ਸਾਈਬਰ ਦੇ ਯੁੱਗ ਹਜੇ ਅਸੀਂ ਇਹਨੂੰ ਗਈਏ ਤਾਂ ਬਚਪਨ ਚ ਆ, ਜੇ ਪਹਿਲੇ 100 ਸਾਲ ਨਾ, ਜੇ ਹਜੇ ਤਾਂ ਇਹਨੂੰ ਸਾਲ ਹੀ 20-30 ਹੋਏ ਆ, ਜਿਹੜੇ ਪਬਲਿਕ ਚ ਆਏ ਨੂੰ ਤਾਂ 5-7-10-10 ਸਾਲ ਹੋਏ ਆ,
ਜੀ
ਪਹਿਲੇ 25-30 ਸਾਲ ਤਾਂ ਇਹ ਬਚਪਨੇ ਚ ਆ, ਤੇ ਜਦੋਂ ਬਚਪਨੇ ਚ ਹੁੰਦਾ ਉਹ ਬਚਪਨੇ ਚ ਗਲਤੀਆਂ ਹੁੰਦੀਆਂ ਤੇ ਹੌਲੀ ਹੌਲੀ ਉਹ ਮੈਚਿਓਰਿਟੀ ਆਉਂਦੀ ਉਹਦੇ ਵਿੱਚ। ਸੋ ਇਹੀ ਚੀਜ਼ ਮੇਨ ਪ੍ਰੋਬਲਮ ਆ ਰਹੀ ਹੈ ਵੀ ਸੋਸ਼ਲ ਮੀਡੀਆ ਜਿਹੜਾ ਉਹ ਬਚਪਨ ਦੌਰ ਤੋਂ ਗੁਜ਼ਰ ਰਿਹਾ ਤੇ ਹੁਣ ਇਹ ਅੱਡੋ ਅੱਡ ਮੁਲਕ ਵੱਖੋ ਵੱਖਰੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਨਕੇਲਾਂ ਕੱਸਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਹਾਲੇ ਤੱਕ ਉਹ ਓਨੇ ਕਾਮਯਾਬ ਨਹੀਂ ਹੋਏ ਜਿੰਨੇ ਹੋਣੇ ਚਾਹੀਦੇ ਆ। ਪਰ ਆਉਣ ਵਾਲੇ 5-4 ਸਾਲਾਂ ਚ ਮੈਂ ਤੁਹਾਨੂੰ ਦੱਸ ਦਿੰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਮਾਂ ਲੱਗਣਗੀਆਂ। ਥੋੜਾ ਜਿਹਾ ਜਿਹੜੀਆਂ ਸਰਕਾਰਾਂ ਉਹ ਹੁਣ ਕਿਤੇ ਨਾ ਕਿਤੇ ਮਨੀ ਮਾਈਂਡਡ ਜਿਹੜੀ ਸੋਚ ਵਾਲੇ ਲੋਕ ਆ ਉਹ ਪੈਸੇ ਦੇ ਚੱਕਰ ਚ ਵੀ ਆਏ ਹੋਏ ਆ, ਕਿਉਂਕਿ ਜਿਹੜਾ ਪੈਸਾ ਉਹ ਸੋਸ਼ਲ ਮੀਡੀਆ ਤੋਂ ਬਹੁਤ ਆ ਰਿਹਾ, ਚਾਹੇ ਉਹ ਸਰਕਾਰਾਂ ਨੂੰ ਆ ਰਿਹਾ, ਚਾਹੇ ਕੰਪਨੀਆਂ ਦੇ ਜ਼ਰੀਏ ਆ ਰਿਹਾ, ਚਾਹੇ ਪਾਰਟੀਆਂ ਨੂੰ ਫੰਡਾਂ ਦੇ ਜ਼ਰੀਏ ਆ ਰਿਹਾ। ਜਦੋਂ ਪੈਸਾ ਬਹੁਤ ਵੱਡੇ ਪੱਧਰ ਤੇ ਇਨਵੋਲਵ ਹੋ ਜਾਂਦਾ ਨਾ, ਤੇ ਉਹ ਇੱਕ ਅਪਰੋਚ ਬਹੁਤ ਵੱਡੇ ਪੱਧਰ ਤੇ ਹੋ ਜਾਂਦੀ ਹੈ, ਉਦੋਂ ਫਿਰ ਕਿਸੇ ਵੀ ਚੀਜ਼ ਤੇ ਪਾਬੰਦੀ ਲਾਉਣੀ ਜਾਂ ਉਹਨੂੰ ਕਰਨਾ ਥੋੜਾ ਜਿਹਾ ਔਖਾ ਤਾਂ ਹੁੰਦਾ। ਪਰ ਫੇਰ ਵੀ ਹੁਣ ਜਿਵੇਂ ਤੁਸੀਂ ਦੇਖਿਆ ਨਿਊਜ਼ੀਲੈਂਡ ਚ, ਆਸਟ੍ਰੇਲੀਆ ਚ ਸਖ਼ਤ ਜਿਹੜੇ ਸਟੈਪ ਚੱਕੇ ਗਏ ਆ ਸੋਸ਼ਲ ਮੀਡੀਆ ਦੇ ਪ੍ਰਤੀ, ਤੇ ਉਹ ਕਾਨੂੰਨ ਵੀ ਬਣ ਗਏ ਆ, ਤੇ ਜਿਵੇਂ ਜਿਵੇਂ ਮਿਸ ਯੂਜ ਹੁੰਦਾ ਉਵੇਂ ਉਵੇਂ ਉਹਨੂੰ ਉਹਦੇ ਚ ਸੁਧਾਰ ਹੁੰਦੇ ਆ। ਹੁਣ ਤੁਸੀਂ ਹੈਰਾਨ ਹੋਵੋਗੇ ਵੀ ਇਹ ਸੋਸ਼ਲ ਮੀਡੀਆ ਵਾਲੇ ਖੁਦ ਇੱਕ ਅਪਰੋਚ ਕਰਦੇ ਆ, ਉਹ ਕਹਿੰਦੇ ਆ ਵੀ ਸਾਡੀ ਵੈਬਸਾਈਟ ਜਾਂ ਸਾਡਾ ਕੋਈ ਪ੍ਰੋਗਰਾਮ ਹੈਕ ਕਰੋ, ਹੈਕਰਾਂ ਨੂੰ ਕਹਿੰਦੇ ਆ ਉਹ, ਵੀ ਜੇ ਤੁਸੀਂ ਹੈਕਰ ਹੋ ਨਾ ਸਾਡੀ ਆਹ ਚੀਜ਼ ਨੂੰ ਸਾਡਾ ਬ੍ਰੇਕ ਕਰਕੇ ਦਿਖਾਓ ਸਾਡੀ ਚੀਜ਼, ਤੇ ਜੇ ਤੁਸੀਂ ਸਾਡੀ ਇਹ ਬ੍ਰੇਕ ਕਰਤੀ ਤੁਹਾਨੂੰ ਮੋਟੇ ਇਨਾਮ ਦਿੰਦੇ ਆ ਲੀਗਲੀ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਇਹ ਬਚਪਨ ਚ ਇਹਦੇ ਚ ਸੁਧਾਰ ਹੋਣੇ ਆ, ਤੇ ਜੇ ਕੋਈ ਚੀਜ਼ ਕਿਤੇ ਲੂਪ ਹੋਲ ਰਹਿ ਗਿਆ ਤਾਂ ਉਹ ਜੇ ਹੈਕਰ ਲੱਭ ਕੇ ਦਿੰਦਾ ਤਾਂ ਉਹਨਾਂ ਨੂੰ ਉਹਨਾਂ ਲਈ ਇੱਕ ਕਿਸਮ ਦੀ ਉਹ ਜੋਬ ਕਰਕੇ ਦੇ ਰਿਹਾ। ਵੀ ਕਈ ਵਾਰੀ ਕੀ ਹੁੰਦਾ ਉਹਨਾਂ ਦੇ ਜਿਹੜੇ ਹੱਕ ਦੇ ਇੰਜੀਨੀਅਰ ਆ ਉਹ ਨਹੀਂ ਲੱਭ ਕੇ ਦੇ ਸਕਦੇ, ਜਿਹੜੇ ਹੈਕਰ ਆ ਉਹ ਭਾਲ ਲੈਂਦੇ ਆ, ਚੋਰ ਚੋਰੀ ਕਰਨ ਵਾਲੀ ਮੋਰੀ ਭਾਲ ਲੈਂਦਾ। ਸੋ ਇਹ ਇੱਕ ਲੀਗਲੀ ਤੌਰ ਤੇ ਉਹਨਾਂ ਨੂੰ ਪੇ ਕਰਦੇ ਆ, ਬਹੁਤ ਸਾਰੀਆਂ ਕੰਪਨੀਆਂ ਹੈਕਰਾਂ ਨੂੰ ਪੇ ਕਰਦੀਆਂ ਵੀ ਤੁਸੀਂ ਸਾਡੀ ਆਹ ਚੀਜ਼ ਨੂੰ ਬ੍ਰੇਕ ਕਰੋ। ਸੋ ਇਸ ਕਰਕੇ ਅੱਜ ਜਿਹੜਾ ਦੌਰ ਚੱਲ ਰਿਹਾ ਉਹ ਦੌਰ ਹੈਗਾ ਸੁਧਾਰਵਾਦੀ ਦੌਰ ਸੋਸ਼ਲ ਮੀਡੀਆ ਦੇ ਵਿੱਚ। ਆਉਣ ਵਾਲੇ 10-20 ਸਾਲਾਂ ਦੇ ਵਿੱਚ ਇਹ ਚੀਜ਼ਾਂ ਜ਼ਰੂਰ ਕੰਟਰੋਲ ਹੋ ਜਾਣਗੀਆਂ, ਕਿਉਂਕਿ ਅਕਸਰ ਹਰੇਕ ਚੀਜ਼ ਦਾ ਅੱਤ ਤੇ ਖੁਦਾ ਦਾ ਬੈਰ ਹੁੰਦਾ, ਅਕਸਰ ਹਰੇਕ ਚੀਜ਼ ਦਾ ਅੱਤ ਹੁੰਦਾ, ਸੋ ਉਹ ਅੰਤ ਜਿਹੜੀ ਜਦੋਂ ਅੱਤ ਚੱਕ ਲੈਂਦੀ ਆ ਉਦੋਂ ਅੰਤ ਆ ਜਾਂਦਾ, ਸੋ ਅੰਤ ਹੋ ਹੀ ਜਾਣਾ ਇਹਨਾਂ ਚੀਜ਼ਾਂ ਦਾ।
ਜੀ ਬਿਲਕੁਲ ਬ੍ਰਾਟ ਸਾਹਿਬ, ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ ਪੈਰਿਸ ਤੋਂ। ਸੋ ਪੈਰਿਸ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਜਿਹੜੀ ਆ ਉਹ ਵਾਪਰੀ ਆ। ਸੋ ਉੱਥੇ ਜਿਹੜਾ ਪਰਸ਼ੀਅਨ ਇੱਕ ਨੋਟ ਡੇਮ ਆ ਜੀ, ਉਹ ਜਿਹੜਾ ਨਸ਼ਟ ਹੋ ਰਿਹਾ, ਅੱਗ ਲੱਗੀ ਹੋਈ ਆ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ। ਔਰ ਜਿਹੜਾ ਜੀ ਫਰਾਂਸ ਦਾ ਪ੍ਰੈਜ਼ੀਡੈਂਟ ਆ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਸਾਡੀ ਜਿਹੜੀ ਲੇਡੀ ਆਫ ਪੈਰਿਸ ਆ ਉਹ ਫਲੇਮਸ ਦੇ ਵਿੱਚ ਆ, ਜਿਹੜੀ ਕਿ ਬਹੁਤ ਹੀ ਖੂਬਸੂਰਤ ਜਿਹੜਾ ਸਾਰੇ ਦਾ ਸਾਰਾ ਉਹ ਜਿਹੜਾ ਇਮਾਰਤੀ ਰੂਪ ਆ ਉਹ ਇਸ ਵੇਲੇ ਅੱਗ ਦੀ ਪਕੜ ਦੇ ਵਿੱਚ ਆਇਆ ਹੋਇਆ। ਔਰ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਪੱਧਰ ਦੇ ਉੱਤੇ ਜਿਹੜੇ ਵੀ ਬਿਆਨ ਆਏ ਆ ਉਹਨਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਆ। ਸੋ ਨੋਟਰੇ ਡੇਮ ਕੈਥੇਡ੍ਰਲ ਜਿਹੜਾ ਆ ਜੀ ਉਹ ਇਸ ਵੇਲੇ ਅੱਗ ਦੀ ਲਪੇਟ ਦੇ ਵਿੱਚ ਆਇਆ ਹੋਇਆ। ਫਾਇਰ ਫਾਈਟਰਸ ਵੱਲੋਂ ਅੱਗ ਬੁਝਾਉਣ ਦੇ ਜਿਹੜੇ ਯਤਨ ਆ ਉਹ ਲਗਾਤਾਰ ਕੀਤੇ ਜਾ ਰਹੇ ਆ। ਪਰ ਪੈਰਿਸ ਦੇ ਲਈ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਘਾਟਾ ਆ, ਕਿਉਂਕਿ ਇਹ ਉਸ ਦੀ ਖੂਬਸੂਰਤੀ ਜਾਂ ਫਿਰ ਜਿਹੜੇ ਬਾਹਰੀ ਦੇਸ਼ਾਂ ਦੇ ਵਿੱਚੋਂ ਜਾਣ ਵਾਲੇ ਜਿਹੜੇ ਲੋਕ ਆ ਉੱਥੇ ਪਹੁੰਚਣ ਵਾਲੇ ਜਿਹੜੇ ਲੋਕ ਆ ਉਹ ਖਾਸ ਤੌਰ ਦੇ ਉੱਤੇ ਉਹਦੀ ਖੂਬਸੂਰਤੀ ਕਰਕੇ ਉੱਥੇ ਜਾਂਦੇ ਆ ਔਰ ਉਹ ਉਹਦੀ ਖੂਬਸੂਰਤੀ ਨੂੰ ਮਾਣਦੇ ਆ। ਔਰ ਇਸ ਸਮੇਂ ਇਸ ਪਲ ਇਹਨਾਂ ਪਲਾਂ ਦੇ ਵਿੱਚ ਉਹਦਾ ਕੋਲੈਪਸਡ ਹੋ ਜਾਣਾ, ਇਸ ਤਰ੍ਹਾਂ ਉਹ ਉਹਨਾਂ ਜਿਹੜੀ ਉੱਥੇ ਦੀ ਗਵਰਨਮੈਂਟ ਆ ਉਹ ਜਿਹੜੀ ਪੈਰਿਸ ਦੀ ਉੱਥੇ ਦੇ ਲੋਕ ਜਿਹੜੇ ਆ ਉਹਨਾਂ ਦੇ ਲਈ ਵੀ ਬਹੁਤ ਵੱਡਾ ਇਹ ਘਾਟਾ, ਬਹੁਤ ਵੱਡਾ ਜਿਹੜਾ ਦੁੱਖਦਾਈ ਪਾ ਲਿਆ ਇਹ। ਜੀ
ਬਿਲਕੁਲ ਜੀ, ਮੈਂ ਵੀ ਦੇਖ ਰਿਹਾ ਸੀ ਵੀ ਕਰੋੜਾਂ ਬੰਦਿਆਂ ਦੀ ਖਿੱਚ ਦਾ ਜਿਹੜਾ ਕੇਂਦਰ ਸੀਗਾ ਇੱਕ ਸਥਾਨ, ਤੇ ਉਹ ਸਥਾਨ ਦੇ ਨੂੰ ਅੱਜ ਨੇ ਆਪਦੀ ਲਪੇਟ ਚ ਲੈ ਲਿਆ ਜੀ। ਤੇ ਇੱਕ ਇਹੋ ਜਿਹੇ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਜਦੋਂ ਇਹੋ ਜਿਹੀਆਂ ਗਲਤੀਆਂ ਹੁੰਦੀਆਂ ਅਸੀਂ ਤਾਂ ਕਹਿ ਦਿੰਦੇ ਹਾਂ ਵੀ ਸਾਡੇ ਤਾਂ ਕੌਂਸਲਾਂ ਉਹੀ ਪ੍ਰੂਵ ਕਰ ਦਿੰਦੀਆਂ ਐਵੇਂ ਬਿਨਾਂ ਮਤਲਬ ਤੋਂ, ਤੇ ਤਾਂ ਕਈ ਵਾਰੀ ਦਿੱਕਤਾਂ ਆਉਂਦੀਆਂ। ਪਰ ਜਦੋਂ ਇਹੋ ਜਿਹੀਆਂ ਕੌਂਸਲਾਂ ਇਹੋ ਜਿਹੇ ਮੁਲਕਾਂ ਦੇ ਵਿੱਚ ਇਹੋ ਜਿਹੀਆਂ ਗਲਤੀਆਂ ਹੁੰਦੀਆਂ ਤਾਂ ਉਦੋਂ ਬੜਾ ਦੁੱਖ ਲੱਗਦਾ, ਕਿਤੇ ਨਾ ਕਿਤੇ ਇਹ ਵੀ ਹਜੇ ਮਾਰ ਦੇ ਵਿੱਚ ਆ। ਸੋ ਕੁੱਲ ਮਿਲਾ ਕੇ
ਬਿਲਕੁਲ ਜੀ। ਸੋ ਇੱਕ ਤਰ੍ਹਾਂ ਦਾ ਜਿਹੜਾ ਇੱਕ ਇਤਿਹਾਸ ਸੀਗਾ, ਜਿਹੜੀ ਭਾਵੇਂ ਉਹ ਇਮਾਰਤ ਹੀ ਸੀਗੀ, ਪਰ ਉਹ ਇੱਕ ਤਰ੍ਹਾਂ ਇੱਕ ਇਤਿਹਾਸ ਨੂੰ ਉੱਥੇ ਦਰਸਾਉਂਦੀ ਸੀਗੀ, ਹੈ ਨਾ। ਇੱਕ ਤਰ੍ਹਾਂ ਇੱਕ ਇਤਿਹਾਸ ਜਿਹੜਾ ਆ ਪੂਰੇ ਦਾ ਪੂਰਾ ਉਹ ਨਸ਼ਟ ਹੋ ਗਿਆ। ਸੋ ਪੂਰੇ ਦੁਨੀਆ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਸ ਵੇਲੇ ਕਾਫੀ ਜ਼ਿਆਦਾ ਉਦਾਸੀ ਹੈ ਕਿ ਉਸ ਦੇਸ਼ ਦੇ ਵਿੱਚ ਜਿੱਥੇ ਉਹ ਖਿੱਚ ਦਾ ਕਾਰਨ ਸੀ, ਉੱਥੇ ਉੱਥੇ ਉਹ ਨਾਲ ਹੀ ਨਾਲ ਇਤਿਹਾਸ ਦਾ ਵੀ ਇੱਕ ਬਹੁਤ ਵੱਡਾ ਸਬੂਤ ਸੀਗਾ, ਇਤਿਹਾਸ ਦਾ ਵੀ ਗਵਾਹ ਸੀਗਾ ਉਹ, ਹੈ ਨਾ। ਤੇ ਦੇਖੋ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਨੁਕਸਾਨ ਆ ਉਹ ਉੱਥੇ ਹੋਇਆ, ਔਰ ਅਫਸੋਸ ਕਰਨਾ ਇੱਥੇ ਜ਼ਰੂਰ ਬਣਦਾ। ਸੋ ਬਰਾੜ ਸਾਹਿਬ ਅੱਗੇ ਵੱਧਦੇ ਹਾਂ, ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਬਣੇ ਹੋਏ ਨੇ, ਪਰ ਸਾਹਿਤ ਦੇ ਖੇਤਰ ਦੇ ਵਿੱਚੋਂ ਜਦੋਂ ਅਸੀਂ ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਸਾਹਿਤ ਦੇ ਖੇਤਰ ਦੇ ਵਿੱਚੋਂ ਵੀ ਇੱਕ ਬਹੁਤ ਵੱਡਾ ਜਿਹੜਾ ਘਾਟਾ ਉਹ ਪਿਆ, ਕਿਉਂਕਿ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਹੁਰੀ ਜਿਹੜੇ ਆ ਉਹ ਵਿਛੋੜਾ ਪਾ ਗਏ ਆ, ਔਰ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀਆਂ ਅੰਤਿਮ ਰਸਮਾਂ ਆ, ਹਨਾ, ਉਹ ਵੀ ਵਿਦਾਇਗੀ ਦੇਣ ਮੌਕੇ ਨਿਭਾਈਆਂ ਗਈਆਂ ਆ। ਔਰ ਕਸੇਲ ਪਰਿਵਾਰ ਦਾ ਜਿਹੜਾ ਦੁੱਖ ਆ ਉਹ ਸਾਡਾ ਸਾਰਿਆਂ ਦਾ ਸਾਂਝਾ ਦੁੱਖ ਆ, ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਪ੍ਰੋਫੈਸਰ ਕਿਰਪਾਲ ਸਿੰਘ ਜਿਹੜੇ ਕਿ ਨਜ਼ਰੋਂ ਵੀ ਵਾਂਝੇ ਸੀਗੇ, ਔਰ 36 ਸਾਲ ਦੀ ਉਮਰ ਦੇ ਵਿੱਚ ਮਹਿਜ਼ ਉਹਨਾਂ ਦੀ ਜਿਹੜੀ ਅੱਖਾਂ ਦੀ ਰੋਸ਼ਨੀ ਆ ਉਹ ਚਲੇ ਗਈ ਸੀ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਨਾ ਤਾਂ ਅਧਿਆਪਨ ਦਾ ਕਿੱਤਾ ਛੱਡਿਆ, ਨਾ ਖੋਜ ਦਾ ਕੰਮ ਛੱਡਿਆ, ਨਾ ਲੇਖਣੀ ਦਾ ਕੰਮ ਛੱਡਿਆ, ਸਗੋਂ ਹੋਰ ਜੋਸ਼ ਦੇ ਨਾਲ ਉਹਨਾਂ ਨੇ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਆਪਣਾ ਜਿਹੜਾ ਕੰਮ ਆ ਉਹ ਕਰਦੇ ਰਹਿਣਾ ਜਾਰੀ ਰੱਖਿਆ, ਹਨਾ। ਤੇ ਉਹਨਾਂ ਦੇ ਦੇਹਾਂਤ ਦੇ ਨਾਲ, ਵੈਸੇ ਉਹਨਾਂ ਦੀ ਜਿਹੜੀ ਉਮਰ ਸੀ ਇਸ ਵੇਲੇ 91 ਸਾਲ ਦੀ ਹੋ ਗਈ ਸੀਗੀ, ਪਰ ਫਿਰ ਵੀ ਸਾਹਿਤਕ ਪ੍ਰੇਮੀਆਂ ਦੇ ਵਿੱਚ ਉਹਨਾਂ ਦੀ ਖਾਸ ਜਗ੍ਹਾ ਸੀ, ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੀ ਖਾਸ ਜਗ੍ਹਾ ਸੀ, ਔਰ ਉਹਨਾਂ ਦਾ ਇੱਕ ਇੱਕ ਵੱਖਰਾ ਜਿਹੜਾ ਹੋਣਾ ਬਾਕੀਆਂ ਦੇ ਨਾਲੋਂ ਇਹ ਇਸ ਗੱਲ ਦੇ ਵਿੱਚ ਸੀਗਾ ਕਿ ਬੜੇ ਹੌਸਲੇ ਵਾਲੇ ਸੀਗੇ ਉਹ, ਔਰ ਉਹਨਾਂ ਨੇ ਆਪਣੇ ਪਿੰਡ ਦੇ ਨਾਲ ਜਿਹੜੀ ਇੱਕ ਸਾਂਝ ਆ ਉਹ ਕਦੇ ਵੀ ਛੱਡੀ ਨਹੀਂ ਸੀ। ਨਹੀਂ ਤਾਂ ਆਮ ਹੁੰਦਾ ਹੈ ਕਿ ਜਦੋਂ ਅਸੀਂ ਥੋੜਾ ਜਿਹਾ ਕਿਸੇ ਵੀ ਖੇਤਰ 'ਚ ਨਾਮ ਕਮਾ ਲੈਂਦੇ ਹਾਂ ਤੇ ਅਸੀਂ ਆਪਣਾ ਜਿਹੜਾ ਨੇਜਿਆ ਉਹਦੇ ਤੋਂ ਥੋੜਾ ਜਿਹਾ ਦੂਰ ਹੋ ਜਾਂਦੇ ਹਾਂ, ਹਨਾ। ਸੋ ਉਹਨਾਂ ਨੇ ਬਹੁਤ ਸਾਰਾ ਨਾਮਣਾ ਵੀ ਖੱਟਿਆ, ਉਹਨਾਂ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਜਿਹੜੀਆਂ ਕੀਤੀਆਂ, ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਆ ਉਹ ਵੀ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਹਨਾ। 150 ਦੇ ਕਰੀਬ ਜਿਹੜੀਆਂ ਕਿਤਾਬਾਂ ਸੀਗੀਆਂ ਉਹ ਉਹਨਾਂ ਨੇ ਲਿਖੀਆਂ ਸੀਗੀਆਂ, ਹਨਾ, ਆਲੋਚਕ ਦੇ ਤੌਰ ਦੇ ਉੱਤੇ, ਅਨੁਵਾਦਕ ਦੇ ਤੌਰ ਦੇ ਉੱਤੇ, ਸਾਹਿਤਕਾਰ ਦੇ ਤੌਰ ਦੇ ਉੱਤੇ, ਹਨਾ। ਪਰ ਇੱਕਦਮ ਉਹਨਾਂ ਦਾ ਜਿਹੜਾ ਵਿਛੋੜਾ ਜੀ,
ਅਮਰਦੀਪ ਬਹੁਤ ਮਹਾਨ ਸ਼ਖਸੀਅਤ ਸਨ, ਮੈਨੂੰ ਵੀ ਹੁਣ ਪਤਾ ਲੱਗਿਆ, ਤੁਹਾਡੇ ਤੋਂ ਬੜਾ ਦੁੱਖ ਲਾਇਆ
ਜੀ।
ਤੇ ਪਰ ਇਹਨਾਂ ਦੇ ਉੱਤੇ ਜ਼ਰੂਰ ਇੱਕ ਪੂਰੀ ਦੀ ਪੂਰੀ ਡਾਕੂਮੈਂਟਰੀ ਜਾਂ ਪੂਰੇ ਦਾ ਪੂਰਾ ਪ੍ਰੋਗਰਾਮ ਕਰਨਾ ਬਣਦਾ, ਵੀ ਕਿਉਂਕਿ ਮੈਂ ਇਹਨਾਂ ਦੀਆਂ ਚੀਜ਼ਾਂ, ਮੈਂ ਖੁਦ ਵੀ ਪਰਸਨਲ ਤੌਰ ਤੇ ਬਹੁਤ ਪ੍ਰਭਾਵ ਸੀ ਇਹਨਾਂ ਦੇ ਜਜ਼ਬੇ ਤੋਂ, ਪਰ ਬਹੁਤ ਸੋਹਣੀ ਜ਼ਿੰਦਗੀ ਉਹ ਭੋਗ ਕੇ ਗਏ, 91 ਸਾਲ ਉਮਰ ਲੈ ਗਏ ਜੀ। ਸੋ ਅਸੀਂ ਇਸ ਟਾਈਮ ਤੇ ਸ਼ਰਧਾਂਜਲੀ ਦੇ ਸਕਦੇ ਹਾਂ ਜੀ, ਹੋਰ ਨੀ ਕੁਛ ਕਰ ਸਕਦੇ। ਦੂਜਾ ਮੈਂ ਮਾਫ਼ੀ ਚਾਹਾਂਗਾ ਜੀ, ਮੈਂ ਬਹੁਤ ਜ਼ਿਆਦਾ ਅਰਜ਼ੇ, ਮੈਂ ਪਹਿਲੇ 15 ਮਿੰਟ ਲੇਟ ਹਾਂ ਤੇ ਮੈਨੂੰ ਹੁਣ ਜਾਣਾ ਪੈਣਾ, ਤੇ ਕੋਈ ਨੀ, ਫਿਰ ਜ਼ਰੂਰ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਇਹਨਾਂ ਦੇ ਵਿਸ਼ੇ ਤੇ ਚਰਚਾ ਕਰਾਂਗੇ
ਜੀ, ਜ਼ਰੂਰ। ਸੋ ਬਰਾੜ ਸਾਹਿਬ ਬਸ ਜਾਂਦੇ ਜਾਂਦੇ ਰਵਿੰਦਰ ਸਿੰਘ ਧਨੀ ਹੋਰਾਂ ਦਾ ਮੈਸੇਜ ਆ ਉਹ ਅਸੀਂ ਸਾਂਝਾ ਕਰਦੇ ਨੇ। ਰੰਗ ਨੂੰ ਕਹਿੰਦੇ ਕੌਣ ਪੁੱਛਦਾ, ਬੰਦੇ ਦੇ ਚੰਗੇ ਕੰਮਾਂ ਨੂੰ ਹਰ ਕੋਈ ਸਲਾਉਂਦਾ। ਬਾਕੀ ਕਹਿੰਦੇ ਦੁਨੀਆਂ 'ਚ ਇੱਕ ਦੋ ਵਰਾਇਟੀਆਂ ਹੁੰਦੀਆਂ ਜਿਹੜੀਆਂ ਮਜਬੂਰ ਹੁੰਦੀਆਂ, ਜਿਹੜੀਆਂ ਗੱਲ ਕਹਿ ਕੇ ਕਹੇ ਨਹੀਂ ਰਹਿ ਸਕਦੀਆਂ। ਸੋ ਕਹਿੰਦੇ ਮੈਨੂੰ ਤਾਂ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਜੀ। ਅੱਗੇ ਪ੍ਰਤਿੰਦਰ ਬਰਾੜ ਹੁਰੀ ਬਣੇ ਨੇ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਪਰਿਵਾਰ ਨੂੰ, ਕਹਿੰਦੇ ਕੋਈ ਗੱਲ ਨੀ ਬਰਾੜ ਸਾਹਿਬ, ਕੋਈ ਫਰਕ ਨੀ ਪੈਂਦਾ ਕਾਲੇ ਰੰਗ ਦਾ। ਮੇਰਾ ਕਹਿੰਦੇ ਬੈਸਟ ਫਰੈਂਡ ਆਲਵੇਜ਼ ਮੈਨੂੰ ਕਾਲਾ ਕਾਲਾ ਕਹਿੰਦੇ ਰਹਿੰਦੇ ਆ, ਕਹਿੰਦੇ ਰਹਿੰਦੇ ਸੀ, ਬਟ ਰੱਬ ਦੇ ਰੰਗ ਦੇਖੋ ਉਸ ਨੂੰ ਹੁਣ ਘਰ ਵਾਲੀ ਕਾਲੀ ਮਿਲ ਗਈ। ਤੇ ਉਹ ਅੱਜ ਕੀ ਮੈਨੂੰ ਸਮਝਾ ਰਿਹਾ ਅੱਜ ਕੱਲ ਕੇ ਰੰਗਾਂ ਰੁੰਗਾਂ ਚ ਨੀ ਪਈਦਾ, ਬੰਦੇ ਨੂੰ ਬੰਦੇ ਦਾ ਨੇਚਰ ਵਧੀਆ ਹੋਣਾ ਚਾਹੀਦਾ। ਤੇ ਕੁਲਵਿੰਦਰ ਸਿੰਘ ਜਗਰਾਓ ਹੁਰੀ ਅੱਗੇ ਕਹਿ ਰਹੇ ਨੇ ਹਰਮਨ ਰੇਡੀਓ ਦੇ ਹਰਮਨ ਪਿਆਰੇ ਪਰਿਵਾਰ ਨੂੰ, ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਕੁਲਵਿੰਦਰ ਭਾਜੀ। ਤੇ ਬਈ ਮਿੰਟੂ ਜੀ ਤੇ ਵੀਰ ਅਮਨਦੀਪ ਸਿੰਘ, ਤੁਸੀਂ ਸਾਰੀ ਕਮੇਟੀ ਬਹੁਤ ਸੁਚੱਜੇ ਢੰਗ ਨਾਲ ਸੇ ਖੇਡਾਂ ਦੀਆਂ ਸੇਵਾਵਾਂ ਨਿਭਾ ਰਹੇ ਹੋ। ਪਿਛਲੇ ਕੁਝ ਸਾਲਾਂ 'ਚ ਖੇਡਾਂ ਦਾ ਮਿਆਰ ਬਹੁਤ ਉੱਚਾ ਚੁੱਕਿਆ, ਹਰ ਪਾਸੇ ਤੁਹਾਡੇ ਕੰਮਾਂ ਦੀ ਸ਼ਲਾਘਾ ਹੁੰਦੀ ਹੈ, ਸਾਡੀ ਅਰਦਾਸ ਵੀ ਹੈ ਤੇ ਪੂਰੀ ਉਮੀਦ ਵੀ ਕਿ ਤੁਸੀਂ ਸਾਰੀ ਟੀਮ ਜਿੱਤ ਕੇ ਫੇਰ ਵਾਪਸ ਆਵੋਗੇ। ਕਿਆ ਬਾਤ ਹੈ ਜੀ। ਬਲਰਾਜ ਸਿੰਘ ਬਰਾੜ ਅੱਗੇ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਜੀ ਬਰਾੜ ਸਾਹਿਬ।
ਬਹੁਤ ਮਿਹਰਬਾਨੀ ਜੀ ਸਾਰਿਆਂ ਦੀ, ਤੇ ਕੋਸ਼ਿਸ਼ ਕਰਾਂਗੇ ਆਪਾਂ ਆਪਦੇ ਵੱਲੋਂ ਚੰਗੇ ਕਾਰਜ ਜਾਰੀ ਰੱਖਾਂਗੇ, ਤੇ ਜੇ ਕੋਈ ਸੇਵਾ ਦਾ ਹੋਰ ਮੌਕਾ ਮਿਲਿਆ ਜਰੂਰ ਕਰਾਂਗੇ, ਤੇ ਨਹੀਂ ਤਾਂ ਕੋਈ ਚੱਕਰ ਨੀ, ਕੋਈ ਜਰੂਰੀ ਨੀ ਵੀ ਸਿੱਖ ਖੇਡਾਂ ਦੀ ਤੁਸੀਂ ਐਗਜ਼ੀਕਿਊਟਿਵ ਕਮੇਟੀ ਚ ਆ ਕੇ ਸੇਵਾ ਕਰ ਸਕਦੇ ਹੋ। ਆਪਾਂ ਫੇਰ ਵੀ ਕੋਈ ਚੱਕਰ ਨੀ, ਸਿੱਖ ਖੇਡਾਂ ਚ ਲਿਫਾਫੇ ਚੁੱਕਦੇ ਵੀ ਕਿਤੇ ਸਿਆ ਸਕਦੇ ਹਾਂ। ਸੇਵਾ ਜਿਹਨੇ ਸੇਵਾ ਕਰਨੀ ਉਹਨੂੰ ਤੁਸੀਂ ਵੋਟਾਂ ਵੋਟਾਂ ਨਾਲ ਨੀ ਰੋਕ ਸਕਦੇ। ਉਹਨੂੰ ਤੁਸੀਂ ਅਹੁਦੇ ਤੋਂ ਲਾ ਕੇ ਕੁਰਸੀ ਤੋਂ ਲਾ ਕੇ ਜਾਂ ਕੁਰਸੀ ਉਹਦੇ ਲਈ ਸੇਵਾ ਲਈ ਕੁਛ ਚੀਜ਼ ਨੀ ਹੁੰਦੀ, ਇਹ ਕੁਰਸੀਆਂ ਦੇ ਅਹੁਦਿਆਂ ਦੇ ਇਹ ਕਿਸੇ ਹੋਰ ਨੂੰ ਹੁੰਦੇ ਹੋਣਗੇ ਲਾਲਚ, ਜਿਹਨੇ ਕੰਮ ਕਰਨਾ ਜਿਹਨੇ ਸੇਵਾ ਕਰਨੀ ਉਹ ਕਰਦੇ ਰਹੂਗਾ, ਉਹ ਐ ਨੀ ਭਾਵੇਂ ਜਿੰਨਾ ਮਰਜ਼ੀ ਭਜਾ ਲਓ। ਸੋ ਕੋਈ ਚੱਕਰ ਨੀ, ਜੇ ਤਾਂ ਕੋਈ ਜ਼ਿੰਮੇਵਾਰੀ ਵਾਲਾ ਦੇਣਗੇ ਤਾਂ ਜ਼ਿੰਮੇਵਾਰੀ ਨਿਭਾਵਾਂਗੇ। ਇੰਨੀ ਦੇਖੋ ਗਰਾਊਂਡ ਚੋਂ ਬੋਤਲਾਂ ਚੁੱਕਣ ਤਾਂ ਕੋਈ ਰੋਕ ਨੀ ਸਕਦਾ ਨਾ, ਉਹ ਤਾਂ ਮੈਂ ਹਟਦਾ ਨੀ।
ਜੀ ਜੀ ਬਿਲਕੁਲ, ਸੋ ਬਿਲਕੁਲ ਜੀ, ਜਿਹੜੀ ਸੇਵਾ ਆ ਉਹ ਅਸਲ ਦੇ ਵਿੱਚ ਸਮਰਪਣ ਆ, ਉਹ ਸਿਰਫ ਅਹੁਦਿਆਂ ਦੇ ਲਈ ਨਹੀਂ ਕੀਤਾ ਜਾਂਦਾ। ਸੋ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੇ ਰੁਝੇਵਿਆਂ ਚੋਂ ਤੁਸੀਂ ਸਾਡੇ ਲਈ ਦੋਸਤਾਂ ਦੇ ਲਈ ਸਮਾਂ ਕੱਢਿਆ, ਸ਼ੁਕਰੀਆ ਜੀ। ਸੋ ਦੋਸਤੋ, ਇਹ ਸਨ ਮਿੰਟੂ ਬਰਾੜਹੁਰੀ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸਨ ਅੱਜ ਸਿਡਨੀ ਤੋਂ। ਸੋ ਸਿਡਨੀ ਤੋਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾ ਰਹੇ ਸਨ, ਤੇ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਵੇਲਾ ਉਹ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ, ਤੇ ਅੱਜ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਵੀ ਅੱਜ ਜਲਦੀ ਖਤਮ ਕਰਨਾ, ਕਿਉਂਕਿ ਸਿੱਖ ਖੇਡਾਂ ਦੇ ਕਾਰਨ ਸਾਡੇ ਜਿਹੜੇ ਰੁਝੇਵੇਂ ਅੱਜ ਥੋੜੇ ਜਿਹੇ ਵਧੇ ਹੋਏ ਆ, ਸੋ ਇਸ ਕਰਕੇ ਪ੍ਰੋਗਰਾਮ ਛੇਤੀ ਖਤਮ ਕਰਨਾ ਪੈਣਾ। ਪਰ ਜਿਵੇਂ ਕਿ ਬਰਾੜ ਸਾਹਿਬ ਨੇ ਕਿਹਾ ਕਿ ਆਪਾਂ ਆਪਣੀਆਂ ਜਿਹੜੀਆਂ ਸੇਵਾਵਾਂ ਆ ਜੀ ਉਹ ਨਿਰਸਵਾਰਥ ਜਾਰੀ ਰੱਖਣੀ ਹੈ ਨਾ, ਚਾਹੇ ਕੋਈ ਕੁਛ ਕਹਿੰਦਾ ਰਹੇ, ਔਰ ਸਾਡੇ ਜਿਹੜੇ ਸੁਣਨ ਵਾਲੇ ਨੇ, ਸਾਡੇ ਜਿਹੜੇ ਦੋਸਤ ਨੇ, ਸਾਡੇ ਜਿਹੜੇ ਚਾਹੁਣ ਵਾਲੇ ਨੇ, ਉਹ ਵੀ ਹਮੇਸ਼ਾ ਸਾਡਾ ਜਿਹੜਾ ਹੌਸਲਾ ਉਹ ਹਮੇਸ਼ਾ ਦੁੱਗਣਾ ਕਰਦੇ ਆਉਂਦੇ ਆ। ਸੋ ਕੁਲਵਿੰਦਰ ਭਾਜੀ ਨੇ ਵੀ ਬਹੁਤ ਸੋਹਣਾ ਮੈਸੇਜ ਭੇਜਿਆ, ਤੇ ਦੇਖੋ ਜਦੋਂ ਅਸੀਂ ਸਾਫ਼ ਸੁਥਰੀ ਨੀਅਤ ਦੇ ਨਾਲ, ਜਦੋਂ ਅਸੀਂ ਸਿਰਫ ਨਿਰਸਵਾਰਥ ਦੀ ਭਾਵਨਾ ਦੇ ਨਾਲ ਕੰਮ ਕਰਦੇ ਆ ਨਾ, ਤਾਂ ਉੱਥੇ ਜੇ ਆਮ ਇਨਸਾਨ ਮੁੱਲ ਨਹੀਂ ਪਾਉਂਦਾ ਨਾ ਪਾਏ, ਪਰ ਪਰਮਾਤਮਾ ਜਿਹੜਾ ਕਹਿੰਦੇ ਹੁੰਦੇ ਆ ਉਹ ਹਰ ਥਾਂ ਮੁੱਲ ਪਾਉਂਦਾ। ਔਰ ਕਈ ਵਾਰ ਨਾ ਜਦੋਂ ਮੈਂ ਰੇਡੀਓ ਤੇ ਇਹੋ ਜਿਹੀ ਗੱਲ ਕਰਦੀ ਹਾਂ ਤੇ ਬਹੁਤ, ਕਿਉਂਕਿ ਮੈਨੂੰ ਵੱਡੀਆਂ ਟੀਮਾਂ ਦੇ ਵਿੱਚ ਕੰਮ ਕਰਨ ਦਾ ਬਹੁਤ ਵਾਰ ਮੌਕਾ ਮਿਲਦਾ ਹੈ ਨਾ, ਔਰ ਉਹਨਾਂ ਟੀਮਾਂ ਦੇ ਵਿੱਚ ਉਹ ਲੋਕਾਂ ਨੂੰ ਐਂ ਲੱਗਦਾ ਹੁੰਦਾ ਕਿ ਪਤਾ ਨੀ ਐਵੇਂ ਰੇਡੀਓ ਤੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਹਨਾ ਉਹ ਕਰਨੀਆਂ ਜਿਹੜੀਆਂ ਬਹੁਤ ਸੌਖੀਆਂ, ਤੇ ਆਮ ਜਦੋਂ ਤੁਸੀਂ ਟੀਮਾਂ ਦੇ ਵਿੱਚ ਵਿਚਰਦੇ ਆ ਤੇ ਉੱਥੇ ਤਾਂ ਬਹੁਤ ਕੁਛ ਚੱਲਦਾ। ਸੋ ਕਹਿੰਦੇ ਹੁੰਦੇ ਨਾ ਵੀ ਸਾਜਿਸ਼ ਦਰ ਸਾਜਿਸ਼, ਹੰਗਾਮੇ ਮਾਰਾਂ ਧਾੜਾਂ ਲੁੱਟ ਖਸੁੱਟ, ਪਿਆਰ ਭਰੇ ਫੁੱਲਾਂ ਦੀਆਂ ਵੇਲਾਂ ਉੱਗੀਆਂ ਨੇ ਪਰ ਕਿਤੇ ਕਿਤੇ। ਪਰ ਦੇਖੋ ਜੀ, ਪਿਆਰ ਭਰੇ ਫੁੱਲਾਂ ਦੀਆਂ ਵੇਲਾਂ ਜਿਹੜੀਆਂ ਉਹ ਵੈਸੇ ਉੱਗਦੀਆਂ ਆ, ਪਰ ਸਾਨੂੰ ਥੋੜਾ ਜਿਹਾ ਬਰਦਾਸ਼ਤ ਕਰਨਾ ਮੁਸ਼ਕਲ ਹੋ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਜੇ ਅਸੀਂ ਰੇਡੀਓ ਦੇ ਉੱਤੇ ਜੋ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਕਿਤੇ ਨਾ ਕਿਤੇ ਜੇ ਜ਼ਿੰਦਗੀ ਦੇ ਵਿੱਚ ਵੀ ਕੁਛ ਕੁ ਫੀਸਦੀ ਉਹਨਾਂ ਚੀਜ਼ਾਂ ਨੂੰ ਆਪਾਂ ਆਪਣੇ ਜਿਹੜੇ ਜਿਉਣ ਦੇ ਸਟਾਈਲ ਦੇ ਵਿੱਚ ਅਡੋਪਟ ਕਰੀਏ, ਤਾਂ ਉਹਦੇ ਨਾਲ ਜਿਹੜਾ ਆਲੇ ਦੁਆਲੇ ਦੇ ਨਾਲ ਜਿਹੜੀ ਇੱਕ ਨੇੜਤਾ ਆ ਨਾ ਉਹ ਥੋੜੀ ਜਿਹੀ ਸੌਖੀ ਹੁੰਦੀ ਆ। ਨਹੀਂ ਤਾਂ ਦੇਖੋ ਜੋ ਸਾਹਮਣੇ ਜਾਂ ਜੋ ਪਿੱਛੇ ਚੱਲਦਾ, ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਅੱਜ ਕੱਲ੍ਹ ਤਾਂ ਇਹੋ ਜਿਹਾ ਦੌਰ ਹੈ ਕਿ ਤੁਸੀਂ ਜੋ ਸਪਸ਼ਟ ਰੂਪ ਦੇ ਵਿੱਚ ਕਹਿੰਦੇ ਹੋ ਉਹੀ ਸਹੀ ਆ, ਅਸਲ ਦੇ ਵਿੱਚ ਜਿਹੜੇ ਤੁਹਾਡੇ ਨਾਲ ਵੀ ਪਿਆਰ ਦੇ ਨਾਲ ਪੇਸ਼ ਆਉਂਦੇ ਆ, ਅਸਲ ਦੇ ਵਿੱਚ ਉਹ ਹੀ ਹਨਾ ਦੂਸਰਿਆਂ ਦੇ ਵਿੱਚ ਤੁਹਾਡੇ ਬਾਰੇ ਹੀ ਤੁਹਾਡੀਆਂ 100 ਬੁਰਾਈਆਂ ਕਰਕੇ ਆਪਣੇ ਆਪ ਦੇ ਵਿੱਚ ਚੰਗੇ ਬਣਨ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਆ, ਕਿਉਂਕਿ ਉੱਥੇ ਉਹਨਾਂ ਦਾ ਸਵਾਰਥ ਹੁੰਦਾ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਸਵਾਰਥ ਆ ਨਾ, ਦੇਖੋ ਹੋ ਸਕਦਾ ਸਵਾਰਥ ਜਿਹੜਾ ਆ ਉਹ ਹੋਣਾ ਜ਼ਰੂਰੀ ਵੀ ਹੋਵੇ। ਜਿਵੇਂ ਮੈਂ ਗੱਲ ਕਰਦੀ ਸੀਗੀ ਕਿ ਦੇਖੋ ਸਮੇਂ ਦੇ ਨਾਲ ਚੱਲਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਸੋ ਕਿਤੇ ਨਾ ਕਿਤੇ ਹੋ ਸਕਦਾ ਕਿ ਜਿਹੜਾ ਸਵਾਰਥ ਆ ਜ਼ਰੂਰੀ ਹੋਵੇ, ਪਰ ਜਿਹੜਾ ਸਵਾਰਥ ਆ ਉਹ ਸਾਨੂੰ ਹਰ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਤੋਂ ਹੀ ਦੂਰ ਕਰ ਦੇਵੇ। ਇੰਨੇ ਕੁ ਜ਼ਿਆਦਾ ਅਸੀਂ ਪਦਾਰਥਵਾਦੀ ਹੋ ਜਾਈਏ ਤਾਂ ਉਹ ਕਿਤੇ ਨਾ ਕਿਤੇ ਸਾਡੇ ਨਾਲ ਸਾਡੇ ਲਈ ਨੁਕਸਾਨਦੇਹ ਵੀ ਹੋ ਸਕਦਾ ਕਿਸੇ ਸਮੇਂ ਦੇ ਵਿੱਚ ਜਾ ਕੇ। ਅੱਜ ਕਹਿੰਦੇ ਹੁੰਦੇ ਆ ਕਿ ਅਸੀਂ ਜਿੰਨੀਆਂ ਮਰਜ਼ੀ ਆਲੇ ਦੁਆਲੇ ਤੋਂ ਪ੍ਰਭਾਵਿਤ ਹੋ ਕੇ ਹਨਾ ਆਪਣੇ ਸਵਾਰਥ ਦੇ ਵਿੱਚ, ਆਪਣੇ ਸਵਾਰਥ ਦੇ ਲਈ ਹਨਾ ਬਹੁਤ ਸਾਰੀਆਂ ਜਿਹੜੀਆਂ ਡੀਲਾਂ ਕਰ ਜਾਂਦੇ ਆ, ਬਹੁਤ ਸਾਰਾ ਜਿਹੜਾ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਆਪ ਨੂੰ ਅੱਗੇ ਕਰਨ ਦੇ ਵਿੱਚ ਹਨਾ ਇਹੋ ਜਿਹੀਆਂ ਕੋਸ਼ਿਸ਼ਾਂ ਕਰ ਜਾਂਦੇ ਆ, ਪਰ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿ ਆਮ ਲੋਕਾਂ ਦੇ ਵਿੱਚ ਵਿਚਰਦਿਆਂ ਤੁਹਾਨੂੰ ਬੁਰਾ ਜ਼ਰੂਰ ਕਿਹਾ ਜਾਂਦਾ ਕਿ ਦੇਖੋ ਜੀ ਇਹਨੇ ਤਾਂ ਕੁਛ ਕਰਨਾ ਹੀ ਨਹੀਂ, ਇਹ ਤਾਂ ਰੇਡੀਓ ਤੇ ਵੀ ਆਹੀ ਕਹਿੰਦੀ ਹੈ ਹਨਾ ਕਿ ਏਦਾਂ ਰਹੋ ਤੇ ਏਦਾਂ ਰਹੋ। ਇਹ ਅਸਲ ਦੇ ਵਿੱਚ ਇਹਨੇ ਬੋਲਣਾ ਹੀ ਨਹੀਂ ਹੈ। ਦੇਖੋ ਬੋਲਣਾ ਸਾਡਾ ਬਣਦਾ, ਬਿਲਕੁਲ ਬੋਲਣਾ ਬਣਦਾ ਜਦੋਂ ਕੁਛ ਵੀ ਗਲਤ ਹੁੰਦਾ, ਜਦੋਂ ਕਿਸੇ ਚੀਜ਼ ਦੀ ਆਦਤ ਹੋ ਜਾਂਦੀ ਹੈ, ਪਰ ਕਿਤੇ ਨਾ ਕਿਤੇ ਸਾਨੂੰ ਇੱਕ ਦੂਸਰੇ ਨੂੰ ਸੁਣਨ ਦੀ ਵੀ ਲੋੜ ਬਹੁਤ ਜ਼ਿਆਦਾ ਹੁੰਦੀ ਹੈ। ਇੱਥੇ ਸਮੱਸਿਆ ਜਿਹੜੀ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਡੀ ਇਹੀ ਹੈ ਕਿ ਅਸੀਂ ਸੁਣਨਾ ਬੰਦ ਕਰ ਦਿੱਤਾ ਇੱਕ ਦੂਸਰੇ ਨੂੰ ਹਨਾ। ਸੋ ਜਦੋਂ ਅਸੀਂ ਸੁਣਨਾ ਬੰਦ ਕਰ ਦਿੰਦੇ ਹਾਂ ਤੇ ਉੱਥੇ ਫਿਰ ਜਿਹੜੀ ਸਮੱਸਿਆ ਆ ਉਹ ਹੋਰ ਵੱਡੀ ਹੋ ਜਾਂਦੀ ਹੈ, ਸਾਡੇ ਕਮਿਊਨੀਕੇਸ਼ਨ ਗੈਪਸ ਜਿਹੜੇ ਉਹ ਵੱਧ ਜਾਂਦੇ ਆ। ਸੋ ਕਿਤੇ ਵੀ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਵੀ ਕੋਈ ਭਾਵਨਾ ਤਾਂ ਕਿਸੇ ਤੀਸਰੇ ਨੂੰ ਕਹਿਣ ਦੀ ਬਜਾਏ ਪਹਿਲਾਂ ਕਦੇ ਉਸ ਨੂੰ ਕਹਿ ਕੇ ਵੇਖੋ, ਥੋੜੇ ਕੂਲ, ਥੋੜੇ ਜਿਹੇ ਆਰਾਮ ਦੇ ਨਾਲ, ਹੈ ਨਾ, ਜਦੋਂ ਤੁਸੀਂ ਤੁਹਾਡੇ ਮਨ ਦੇ ਵਿੱਚ ਕੋਈ ਭਾਵਨਾ ਹੈ, ਕਦੇ ਇਹ ਨਾ ਸਮਝੋ ਕਿ ਜੇ ਮੈਂ ਇਹ ਗੱਲ ਉਹਨੂੰ ਕਹਿ ਦਿੱਤੀ ਤੇ ਪਤਾ ਨਹੀਂ ਉਹਨੇ ਕਿਸ ਤਰੀਕੇ ਨਾਲ ਲੈ ਲੈਣੀ ਆ। ਜਾਂ ਫਿਰ ਜਦੋਂ ਵੀ ਜੇ ਕੋਈ ਵੀ ਸਾਨੂੰ ਲੱਗਦਾ ਕਿ ਜਿਹੜਾ ਪੁਆਇੰਟ ਆ ਕਿਸੇ ਦਾ ਗਲਤ ਆ, ਅਸੀਂ ਉਹਦੇ ਨਾਲ ਹੀ ਸਿੱਧਾ ਰਾਬਤਾ ਜਿਹੜਾ ਆ ਉਹ ਬਣਾਈਏ, ਔਰ ਆਪਣਾ ਜਿਹੜਾ ਪੱਖ ਆ ਉਹ ਜ਼ਰੂਰ ਰੱਖੀਏ, ਬਜਾਏ ਕਿ 50 ਜਣੇ ਜਿਹੜੇ ਆ ਜਿਨ੍ਹਾਂ ਨੂੰ ਤੁਸੀਂ ਦੱਸਿਆ ਆ ਉਹਦੇ ਬਾਰੇ, ਹੈ ਨਾ, ਜਿਹਨੂੰ ਆਪ ਨੂੰ ਵੀ ਪਤਾ ਨਹੀਂ ਹੁੰਦਾ ਕਿ ਅੱਛਾ ਮੇਰੇ ਬਾਰੇ, ਅੱਛਾ ਆਹ ਚੀਜ਼ ਕਿਸੇ ਨੇ ਸੋਚੀ ਆ, ਔਰ ਆਪ ਹੀ ਸੋਚ ਕੇ ਆਪ ਹੀ ਸਿਰਜ ਕੇ ਤੇ ਉਹ 50 ਬੰਦਿਆਂ ਦੇ ਵਿੱਚ ਫੈਲਾ ਵੀ ਦਿੱਤੀ ਗਈ ਆ, ਹੈ ਨਾ। ਸੋ ਇਸ ਕਰਕੇ ਬਹੁਤੀਆਂ ਚੀਜ਼ਾਂ ਜਿਹੜੀਆਂ ਨਾ ਮੈਨੂੰ ਲੱਗਦਾ ਕਿ ਸਪਸ਼ਟ ਰਹਿਣੀਆਂ ਚਾਹੀਦੀਆਂ ਨੇ। ਦੇਖੋ ਜਿਹੜਾ ਜਿਹੜਾ ਇੱਥੋਂ ਦਾ ਸਟਰਕਚਰ ਆ ਜਾਂ ਜਿਹੜਾ ਉੱਥੋਂ ਦਾ ਵੀ ਸਟਰਕਚਰ ਆ, ਜਿਹੜਾ ਢਾਂਚਾ ਹੈ ਸਮਾਜ ਦਾ, ਉਹਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਡਿਪਲੋਮੈਟਿਕ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਡਿਪਲੋਮੇਸੀ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਜਾਂ ਫਿਰ ਜਦੋਂ ਇਹੋ ਜਿਹੇ ਪ੍ਰੋਫੈਸ਼ਨਸ ਦੇ ਵਿੱਚ ਜਾਂ ਫਿਰ ਜਿਹੜਾ ਬਾਹਰਲਾ ਜਿਹੜਾ ਸਟਰਕਚਰ ਆ ਉਹਦੇ ਵਿੱਚ ਹੋਣੀ ਚਾਹੀਦੀ ਆ। ਦੇਖੋ ਡਿਪਲੋਮੈਟਿਕ ਜਿਹੜਾ ਉਹ ਸਿਰਫ ਓਨਾ ਹੀ ਹੋਣਾ ਜਾਇਜ਼ ਆ ਜਿੰਨੀ ਕੁ ਡਿਪਲੋਮੇਸੀ ਦੇ ਨਾਲ, ਜਿਹੜਾ ਸਮੂਦਲੀ ਜਿੰਨੀ ਕੁ ਡਿਪਲੋਮੇਸੀ ਦੇ ਨਾਲ ਅਸੀਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਧੋਖਾ ਨਾ ਦੇ ਰਹੇ ਹੋਈਏ, ਹੈ ਨਾ। ਜਦੋਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਡਿਪਲੋਮੇਸੀਜ਼ ਆ ਉਹ ਕਰਕੇ ਆਪਣੇ ਆਪ ਨੂੰ ਵੀ ਧੋਖਾ ਦਿੰਦੇ ਹਾਂ ਤੇ ਦੂਸਰਿਆਂ ਨੂੰ ਵੀ, ਜਦੋਂ ਬਹੁਤ ਸਾਰੇ ਜਿਹੜੇ ਝੂਠਾਂ ਦਾ ਸਹਾਰਾ ਲੈਂਦੇ ਹਾਂ, ਜਦੋਂ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਉਹ ਘੜਦੇ ਹਾਂ, ਤਾਂ ਉੱਥੇ ਕਿਤੇ ਨਾ ਕਿਤੇ ਜਿਹੜੀ ਉਹੋ ਜਿਹੀ ਡਿਪਲੋਮੇਸੀ ਆ ਉਹ ਸਾਨੂੰ ਖੁਦ ਨੂੰ ਵੀ ਨੁਕਸਾਨ ਪਹੁੰਚਾਉਂਦੀ ਆ। ਸੋ ਇਸ ਕਰਕੇ ਜੋ ਮੈਨੂੰ ਲੱਗਦਾ ਕਿ ਜੋ ਅਸੀਂ ਕਹਿੰਦੇ ਆ ਨਾ ਉਹਦੇ ਵਿੱਚੋਂ ਜੇ ਤੁਸੀਂ 10% 20% ਵੀ ਉਹਦੇ ਉੱਪਰ ਪੂਰਾ ਉਤਰੋ, ਤਾਂ ਫਿਰ ਤੁਹਾਨੂੰ ਨਾ ਕਿਸੇ ਤਰ੍ਹਾਂ ਦਾ ਆਪਣੇ ਆਪ ਦੇ ਨਾਲ ਵੀ ਔਰ ਦੂਸਰਿਆਂ ਦੇ ਨਾਲ ਵੀ ਕੋਈ ਗਿਲਾ ਨਹੀਂ ਰਹਿਣਾ, ਹੈ ਨਾ। ਪਰ ਜਦੋਂ ਜੋ ਅਸੀਂ ਕਹਿੰਦੇ ਆ ਤੇ ਉਹ ਉਹਦੇ ਤੋਂ ਕਰਦੇ ਉਲਟੇ ਆ, ਤਾਂ ਫਿਰ ਕਿਤੇ ਨਾ ਕਿਤੇ, ਚਲੋ ਜਿਹੜੇ ਲਾਪਰਵਾਹ ਲੋਕ ਨੇ ਉਹਨਾਂ ਨੂੰ ਗਿਲਾ ਨਹੀਂ ਹੁੰਦਾ, ਪਰ ਕਿਤੇ ਨਾ ਕਿਤੇ ਫਿਰ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਆਪਣੇ ਆਪ ਦੇ ਵਿੱਚ ਹੀ ਕਿਤੇ ਨਾ ਕਿਤੇ ਦੋਸ਼ੀ ਹੋ ਜਾਂਦੇ ਆ, ਹੈ ਨਾ, ਅਸੀਂ ਮੰਨੀਏ ਚਾਹੇ ਨਾ ਮੰਨੀਏ। ਸੋ ਦੇਖੋ ਜੀ, ਪ੍ਰੋਗਰਾਮ ਦਾ ਜਿਹੜਾ ਹੁਣ ਸਮਾਂ ਉਹ ਬਿਲਕੁਲ ਸਮਾਪਤ ਹੋ ਚੁੱਕਿਆ। ਅੱਜ 9:30 ਤੱਕ ਅਸੀਂ ਪ੍ਰੋਗਰਾਮ ਕਰਨਾ ਸੀਗਾ, ਜਾਰੀ ਰੱਖਣਾ ਸੀਗਾ, ਤੇ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਮੈਂ ਤੁਹਾਡੇ ਜਿਹੜੇ ਮੈਸੇਜਸ ਆ ਜ਼ਰੂਰ ਸ਼ਾਮਿਲ ਕਰ ਲੈਣੀ ਹੈ। ਜਸਪਾਲ ਰਾਮਾ ਸਿਡਨੀ ਵਾਲੇ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਸੁਣ ਲਈਦਾ ਮੈਸੇਜ ਦਾ ਟਾਈਮ ਨਹੀਂ ਲੱਗਦਾ, ਡਰਾਈਵਿੰਗ ਕਰਦੇ ਕਰਦੇ ਸੁਣਦੇ ਹਾਂ ਜੀ, ਤੇ ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਹੈ। ਪਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਪਾਲ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ, ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੋੜਾ ਜਿਹਾ ਲੇਟ ਆਏ ਹੋ ਪਰ ਤੁਹਾਡਾ ਆਉਣਾ ਸਿਰ ਮੱਥੇ ਆ, ਕਿਉਂਕਿ ਤੁਹਾਡੀ ਹਾਜ਼ਰੀ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ, ਤੁਸੀਂ ਹਾਜ਼ਰੀ ਲਗਾਈ, ਇਸ ਦੇ ਲਈ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਮਾਂ ਭਾਵੇਂ ਹੋਰ ਨਹੀਂ ਹੈ, ਪਰ ਹਰਮਨ ਰੇਡੀਓ ਤੇ ਹੋਰ ਪ੍ਰੋਗਰਾਮ ਚੱਲਦੇ ਰਹਿਣੇ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤੇ ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਿਲ ਹੋਏ ਨੇ, ਤੇ ਉਹਨਾਂ ਨੇ ਕੁਛ ਖਬਰਾਂ ਦੇ ਉੱਤੇ ਆਈ ਥਿੰਕ ਟਿੱਪਣੀਆਂ ਮੰਗੀਆਂ ਸੀਗੀਆਂ, ਤੇ ਬਰਾੜ ਸਾਹਿਬ ਹੁਣ ਜਾ ਚੁੱਕੇ, ਇਹਦੇ ਲਈ ਮਾਫੀ ਚਾਹਾਂਗੀ ਗਿੱਲ ਸਾਹਿਬ। ਤੇ ਮਿੰਟੂ ਵੀਰੇ ਨੇ ਕਹਿੰਦੇ ਵਧੀਆ ਕੀਤਾ, ਜਿਸਨੇ ਵੀ ਕਿਹਾ ਉਸ ਤੱਕ ਗੱਲ ਪਹੁੰਚ ਗਈ ਹੋਵੇਗੀ, ਤੇ ਪਹੁੰਚਣੀ ਵੀ ਚਾਹੀਦੀ ਹੈ। ਤੁਹਾਡੇ ਕੀਤੇ ਕੰਮ ਬੋਲਦੇ ਨੇ, ਤੁਹਾਡੀ ਟੀਮ ਦੀ ਕੀਤੀ ਮਿਹਨਤ ਨਾਲ ਖੇਡਾਂ ਦਾ ਮਿਆਰ ਬਹੁਤ ਉੱਚਾ ਹੋਇਆ, ਇੰਟਰਨੈਸ਼ਨਲ ਲੈਵਲ ਤੇ ਖੇਡਾਂ ਨੂੰ ਪ੍ਰਮੋਸ਼ਨ ਮਿਲੀ ਹੈ। ਬਿਲਕੁਲ ਜੀ, ਔਰ ਪਿਛਲੇ 4-5 ਸਾਲਾਂ ਤੋਂ ਹੀ ਜਿਹੜਾ ਖੇਡਾਂ ਦਾ ਜਿਹੜਾ ਇਹ ਮਿਆਰ ਆ ਉਹ ਉੱਪਰ ਚੁੱਕਿਆ ਗਿਆ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਆ। ਔਰ 4 ਸਾਲਾਂ ਤੋਂ ਦੁਨੀਆਂ ਦੀਆਂ ਅੱਖਾਂ ਦੇ ਵਿੱਚ ਇਹ ਜਿਹੜੀਆਂ ਖੇਡਾਂ ਆ ਉਹ ਰੜਕੀਆਂ ਵੀ ਹੋਣਗੀਆਂ ਕਿਤੇ ਨਾ ਕਿਤੇ, ਪਰ ਉਹ ਉਹਨਾਂ ਦੀਆਂ ਅੱਖਾਂ ਨੂੰ ਚੁੰਦਿਆ ਆਇਆ ਵੀ ਹੈ। ਸੋ ਜਿੱਥੇ ਵੀ ਦੁਨੀਆਂ ਦੇ ਵਿੱਚ ਸਾਡਾ ਪੰਜਾਬੀ ਭਾਈਚਾਰਾ ਵੱਸਦਾ, ਉੱਥੇ ਉਹਨਾਂ ਨੂੰ ਇਹਨਾਂ ਖੇਡਾਂ ਦਾ ਜਿਹੜਾ ਪਤਾ ਆ ਉਹ ਹੁਣ ਲੱਗਣਾ ਸ਼ੁਰੂ ਹੋਇਆ ਪਿਛਲੇ 4 ਸਾਲਾਂ ਦੇ ਵਿੱਚ, ਔਰ ਹਰ ਸਾਲ ਇਹਨਾਂ ਖੇਡਾਂ ਦਾ ਜਿਹੜਾ ਪੱਧਰ ਹੈ ਉਹ ਉੱਪਰ ਉੱਠਿਆ। ਸੋ ਹਰ ਸਾਲ ਆਪਣਾ ਇੱਕ ਵਧੀਆ ਪੱਧਰ ਜਿਹੜਾ ਆ ਉਹ ਖੇਡਾਂ ਨੇ ਜਿਹੜਾ ਪ੍ਰਾਪਤ ਕੀਤਾ, ਔਰ ਇਸ ਵਾਰ ਵੀ ਆਪਣੇ ਆਪ ਦੇ ਵਿੱਚ ਮੈਲਬਨ ਦੀਆਂ ਖੇਡਾਂ ਜਿਹੜੀਆਂ ਉਹ ਮਿਸਾਲ ਬਣਨਗੀਆਂ, ਇਹ ਵੀ ਦਾਵਾ ਜਿਹੜਾ ਆ ਉਹ ਕੀਤਾ ਜਾ ਰਿਹਾ। ਸੋ ਇਸ ਕਰਕੇ ਜੇਕਰ ਆਪਸੀ ਜਿਹੜੀਆਂ ਰੰਜਿਸ਼ਾਂ ਨੇ, ਆਪਸੀ ਜਿਹੜੀਆਂ ਹੁੰਦਕਾਂ ਨੇ, ਹਨਾ, ਜੇ ਅਸੀਂ ਉਹ ਰੱਖ ਕੇ ਚੱਲਦੇ ਹਾਂ, ਔਰ ਚੰਗਾ ਕੰਮ ਕਰਨ ਵਾਲੇ ਨੂੰ ਵੀ ਜੇਕਰ ਅਸੀਂ ਨਿੰਦਦੇ ਹਾਂ, ਜੇਕਰ ਅਸੀਂ ਇਸ ਕਰਕੇ ਨਿੰਦਦੇ ਹਾਂ ਕਿ ਉਹ ਚੰਗਾ ਕਰ ਰਿਹਾ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਗਲਤੀ ਅਸੀਂ ਹੋਰ ਕੋਈ ਨਹੀਂ ਕਰ ਰਹੇ ਹੁੰਦੇ। ਜੇਕਰ ਚੰਗਾ ਕੰਮ ਕਰਨ ਵਾਲੇ ਨੂੰ ਵੀ ਅਸੀਂ ਕੋਈ ਨਾ ਕੋਈ ਬਹਾਨਾ ਲੱਭ ਕੇ ਨਿੰਦਦੇ ਹਾਂ, ਤਾਂ ਇਸ ਤੋਂ ਵੱਡੀ ਗਲਤੀ ਸਾਡੀ ਹੋਰ ਕੋਈ ਨਹੀਂ ਹੁੰਦੀ, ਹੈ ਨਾ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਔਰ ਤੁਹਾਡੀਆਂ ਜਿਹੜੀਆਂ ਖਬਰਾਂ ਦੀਆਂ ਟਿੱਪਣੀਆਂ ਉਹ ਮੈਂ ਨਹੀਂ ਲੈ ਪਾਈ ਅੱਜ, ਉਹਦੇ ਲਈ ਵੀ ਮੈਂ ਮਾਫੀ ਚਾਹਾਂਗੀ, ਕਿਉਂਕਿ ਬਰਾੜ ਸਾਹਿਬ ਹੁਣ ਪ੍ਰੋਗਰਾਮ ਦੇ ਵਿੱਚੋਂ ਜਾ ਚੁੱਕੇ ਨੇ। ਪਰ ਤੁਸੀਂ ਬਹੁਤ ਸੋਹਣਾ ਲਿਖਿਆ, ਕਹਿੰਦੇ ਅਸੀਂ ਪੰਜਾਬ ਤੋਂ ਆਏ ਸੀ ਕੁਝ ਕੁ ਡਾਲਰ ਲੈ ਕੇ, ਸਾਹਮਣੇ ਸਾਡੇ ਸਾਹਮਣੇ ਨਾ 3 ਗੋਲ ਹੁੰਦੇ ਆ, ਘਰ ਬਣਾਉਣਾ, ਬੱਚੇ ਪੜ੍ਹਾਉਣਾ ਤੇ ਪਿੱਛੇ ਬਾਪੂ ਦੇ ਭਾਰ ਨੂੰ ਹੌਲਾ ਕਰਨਾ, ਫਿਰ ਆਪਣੇ ਆਪ ਨੂੰ ਮੁਕਾਬਲੇ 'ਚ ਸ਼ਾਮਿਲ ਕਰ ਲੈਣਾ, ਇਹੀ ਸਭ ਬੇਚੈਨੀ ਦਾ ਕਾਰਨ ਬਣਦੇ ਨੇ। ਤੇ ਕਹਿੰਦੇ ਮੇਰਾ ਮੰਨਣਾ ਹੈ ਕਿ ਤੁਹਾਨੂੰ ਇਹਨਾਂ ਕੰਮਾਂ ਨੂੰ ਅਹਿਮੀਅਤ ਮੁਤਾਬਕ ਵੰਡ ਲੈਣਾ ਚਾਹੀਦਾ ਤੇ ਬੱਚਿਆਂ ਨੂੰ ਪੜ੍ਹਾ ਕੇ ਇਸ ਕਾਬਿਲ ਬਣਾ ਦਿਓ ਕਿ ਉਹ ਖੁਦ ਘਰ ਬਣਾ ਲੈਣਗੇ। ਬਾਪੂ ਦੀ ਸਹਾਇਤਾ ਕਰਨਾ ਇਖਲਾਕੀ ਫਰਜ਼ ਹੈ। ਮੁਕਾਬਲੇ 'ਚੋਂ ਬਾਹਰ ਰੱਖੋ, ਸੋਸ਼ਲ ਜ਼ਿੰਦਗੀ 'ਚ ਵਿਚਰੋ, ਕਿਉਂਕਿ ਸੋਸ਼ਲ ਜ਼ਿੰਦਗੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ ਤੇ ਸਕੂਨ ਵੀ ਦਿੰਦੀ ਹੈ। ਜ਼ਿੰਦਗੀ ਲਈ ਨਿਰਪੁਰਾ ਪੈਸਾ ਜਾਂ ਪੈਸੇ ਮਗਰ ਭੱਜਣ ਲਈ ਨਹੀਂ ਹੈ ਜ਼ਿੰਦਗੀ ਜਿਹੜੀ, ਉਹ ਕਹਿੰਦੇ ਨਿਰਪੁਰਾ ਪੈਸੇ ਦੇ ਪਿੱਛੇ ਭੱਜਣ ਦੇ ਲਈ ਨਹੀਂ ਹੈ, ਜ਼ਿੰਦਗੀ ਜੀਣ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ, ਪਰ ਜ਼ਿੰਦਗੀ ਪੈਸੇ ਦੇ ਲਈ ਨਹੀਂ ਹੈ। ਕਿਆ ਬਾਤ ਹੈ ਜੀ, ਬਿਲਕੁਲ ਜੀ, ਤੁਹਾਡੀ ਜ਼ਿੰਦਗੀ ਦਾ ਇਹ ਆਪਣਾ ਨਿਚੋੜ ਹੈ ਔਰ ਬਹੁਤ ਸੋਹਣੇ ਤਰ੍ਹਾਂ, ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਇਹ ਸਾਰਾ ਜਿਹੜਾ ਆਪਣਾ ਪਾਖਿਆ ਉਹ ਰੱਖਿਆ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਤੁਹਾਡਾ ਵੀ। ਸੋ ਦੋਸਤੋ, ਮਿਲਾਂਗੇ ਆਪਾਂ ਇਸੇ ਹਫਤੇ ਯਾਨੀ ਕਿ 19, 20, 21 ਅਪ੍ਰੈਲ ਨੂੰ। ਸੋ ਖੇਡ ਦੇ ਮੈਦਾਨ ਦੇ ਵਿੱਚ, ਕੇਸੀ ਫੀਲਡਸ ਮੈਲਬਨ ਦੇ ਵਿੱਚ, ਕ੍ਰੇਨਬਰਨ ਦੇ ਵਿੱਚ, ਔਰ ਤੁਸੀਂ ਜਿੱਥੋਂ ਕਿਤੋਂ ਵੀ ਖੇਡਾਂ ਦੇ ਵਿੱਚ ਸ਼ਾਮਿਲ ਹੋਣ ਆ ਰਹੇ ਹੋ, ਜ਼ਰੂਰ ਉੱਥੇ ਮਿਲਿਓ, ਆਪਾਂ ਸਾਰੇ ਮਿਲਾਂਗੇ ਜ਼ਰੂਰ, ਹਨਾ, ਔਰ ਸਾਂਝ ਪਾਵਾਂਗੇ ਵਿਚਾਰਾਂ ਦੀ ਵੀ, ਔਰ ਤੁਹਾਡੇ ਨਾਲ ਜਿਹੜੀਆਂ ਮਿਲਣੀਆਂ ਉਹ ਗੂੜੀਆਂ ਹੋਣਗੀਆਂ। ਤੇ ਇਸ ਉਮੀਦ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਂ ਚਾਹਾਂਗੀ ਇਜਾਜ਼ਤ, ਤੇ ਤੁਹਾਨੂੰ ਇੱਕ ਬ੍ਰੇਕ ਤੋਂ ਬਾਅਦ ਜਿਹੜਾ ਗੀਤ ਦੇ ਨਾਲ ਛੱਡ ਕੇ ਜਾਵਾਂਗੇ। ਸੋ ਸਮਾਂ ਜਿਹੜਾ ਜੀ ਉਹ ਹੋ ਚੁੱਕਿਆ ਬ੍ਰੇਕ ਦਾ, ਮਿਲਦੇ ਆ
ਖੇਡਾਂ ਤੇ। ਕੇਸੀ ਪਿੰਨ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 03875906 29।